905-565-1100.
Family is everything, and no matter where they are in the world, connecting with them just got a little easier. Now when you send a CIBC Global Money Transfer, loved ones abroad can pick it up in cash the same day at their local MoneyGram location. And with no transfer fee, you'll have more to share. It's the perfect way to help them achieve their goals. With a CIBC Global Money Transfer, family is never far away. Conditions and CIBC foreign exchange rates apply. Visit cibc.com/cashpickup.
ਉਹ ਕੀ ਗੱਲ ਮੋਂਟੂ, ਉਹ ਬੜੀਆਂ ਡੂੰਘੀਆਂ ਸੋਚਾਂ ਵਿੱਚ ਪਿਆ, ਗੱਲ ਕੀ ਹੈ?
ਯਾਰ ਮੈਂ ਗੱਡੀ ਚਾਉਂਦਾ ਹੋਇਆ ਜਸ ਭੁੱਲਰ ਦਾ ਨਾਂ ਸੁਣਦਾ ਪਿਆ। ਇਹ ਉਹੀ ਹੈ ਨਾ ਜਿਹੜੇ ਕਿ 24 ਘੰਟਿਆਂ ਵਿੱਚ ਘਰ ਦੀ ਕਲੋਜ਼ਿੰਗ ਕਰਵਾ ਦਿੰਦੇ ਨੇ?
ਬਿਲਕੁਲ ਸਹੀ ਪਛਾਣਿਆ, ਤੇ ਨਾਲੇ ਕਮਰਸ਼ੀਅਲ ਮੋਰਗੇਜ ਵਿੱਚ ਸਪੈਸ਼ਲਾਈਜ਼ ਕਰਦੇ ਨੇ। ਉਹ ਮੇਰਾ ਕੇਸ ਵੀ ਤਾਂ ਜਸ ਭੁੱਲਰ ਨੇ ਸਿਰੇ ਚਾੜਿਆ। ਫਸਟ ਜਾਂ ਸੈਕਿੰਡ ਮੋਰਗੇਜ, ਪ੍ਰਾਈਵੇਟ ਫੰਡਿੰਗ, ਟਰੱਕ ਲੋਨ, ਹੈਵੀ ਮਸ਼ੀਨਰੀ, ਜੇ ਤੈਨੂੰ ਬਿਜ਼ਨਸ ਲੋਨ ਦੀ ਵੀ ਲੋੜ ਹੈ ਨਾ, ਉਹਦਾ ਹੱਲ ਵੀ ਜਸ ਭੁੱਲਰ ਦੇ ਕੋਲ ਹੈ।
ਉਹ ਯਾਰ ਜਦ ਤੈਨੂੰ ਇੰਨਾ ਪਤਾ, ਨੰਬਰ ਵੀ ਦੇ ਫਿਰ।
ਲੱਗ ਕਰ ਨੋਟ ਫਿਰ, 416-732-2611, 416-732-2611, ਲਾਇਸੈਂਸ ਨੰਬਰ M1200-00176। ਜਸ ਭੁੱਲਰ ਨਾ ਯਾਦ ਰੱਖੀ।
ਜੰਗ ਬੋ ਕੰਮ ਤੇ ਨਹੀਂ ਆਇਆ?
ਬਿਗ ਬ੍ਰੋ ਸਰਵਿਸ ਇੰਟੈਰੀਅਰ ਦੀ ਲਾਈਨ ਚ ਲੱਗਿਆ ਐਡਰੈਸ ਚੇਂਜ ਕਰਾਉਣ ਦੇ ਲਈ।
ਉਹ ਜੰਗ ਬੋ ਕਿੱਥੇ ਮੂਵ ਹੋ ਚੱਲਿਆ?
ਮੂਵ ਕਿੱਥੇ ਹੋਣਾ, ਰਹਿਣਾ ਤੇ ਇੱਥੇ ਹੀ ਆ, ਬਸ ਕਾਰ ਇੰਸ਼ੋਰੈਂਸ ਦੇ ਚੱਕਰਾਂ ਚ ਐਡਰੈਸ ਚੇਂਜ ਕਰਾਉਣ ਲੱਗਿਆ।
ਉਹ ਜੰਗ ਬੋ ਆਪਣਾ ਐਡਰੈਸ ਚੇਂਜ ਕਰਾਉਣ ਦੀ ਲੋੜ ਨਹੀਂ, ਆਪਣਾ ਇੰਸ਼ੋਰੈਂਸ ਬ੍ਰੋਕਰ ਚੇਂਜ ਕਰਨ ਦੀ ਲੋੜ ਹੈ।
ਤੇ ਬਾਈ ਕੋਈ ਵਧੀਆ ਜਿਹਾ ਐਡਵਾਈਜ਼ਰੀ ਦੱਸ ਦੇ
ਕਾਰ ਇੰਸ਼ੋਰੈਂਸ ਤੇ ਵਧੀਆ ਪ੍ਰਾਈਸ ਲਈ। ਪਵਨ ਸਿੱਧੂ ਨੂੰ ਕਾਲ ਕਰ 647-620-9904, ਤੈਨੂੰ ਕਾਰ ਇੰਸ਼ੋਰੈਂਸ ਤੇ ਵਧੀਆ ਪ੍ਰਾਈਸ ਦਿਵਾਉਣਗੇ।
ਇਸ ਤੋਂ ਇਲਾਵਾ ਹੋਰ ਕਿਹੜੀ ਕਿਹੜੀ ਇੰਸ਼ੋਰੈਂਸ ਕਰਦੇ ਨੇ?
ਆਟੋ, ਹੋਮ, ਬਿਜ਼ਨਸ ਤੋਂ ਇਲਾਵਾ ਲਾਈਫ, ਵਿਜ਼ਟਰ ਤੇ ਸੁਪਰਵਿਜ਼ਰ ਇੰਸ਼ੋਰੈਂਸ ਲਈ ਵੀ ਤੁਸੀਂ ਇਹਨਾਂ ਦੇ ਨਾਲ ਸੰਪਰਕ ਕਰੋ। ਇੱਕੋ ਛੱਤ ਥੱਲੇ ਸਾਰੀਆਂ ਸੇਵਾਵਾਂ 647-620-9804। ਅੱਜ ਹੀ ਕਾਲ ਕਰਦਾ।
ਰਾਇਲ ਕੈਨੇਡੀਅਨ ਸਰਕਸ ਦੁਨੀਆ ਦਾ ਸਭ ਤੋਂ ਮਸ਼ਹੂਰ ਥ੍ਰਿਲਿੰਗ ਹਾਈ ਵਾਇਰ, ਵਰਲਡ ਕਲਾਸ ਐਕਰੋਬੈਟਸ ਐਂਡ ਏਅਰਲੈਸ, ਲਿਬਰਟੀ ਹਾਰਸਿਸ ਐਂਡ ਸੁਪਰ ਪੂਡਲਸ, ਕਲਾਊਨ, ਸਟੀਅਰਿੰਗ ਮੋਟਰਸਾਈਕਲ, ਗਲੋਬ ਆਫ ਡੈਥ ਐਂਡ ਸਾਈਕਲੋਨ ਅਤੇ ਹੋਰ ਬਹੁਤ ਕੁਝ ਦੇਖੋ ਅਤੇ ਆਨੰਦ ਮਾਣੋ। ਪੰਜਾਬੀ ਪੋਸਟ ਦੇ ਪਾਠਕਾਂ ਅਤੇ ਰੇਡੀਓ ਖਬਰਸਾਰ ਦੇ ਸਰੋਤਿਆਂ ਲਈ ਇੱਕ ਟਿਕਟ ਖਰੀਦੋ ਅਤੇ ਦੂਜੀ ਫ੍ਰੀ ਲਓ। ਬਸ ਕੋਡਵਰਡ ਪੰਜਾਬੀ ਯਾਦ ਰੱਖਿਓ। ਟਿਕਟ ਤੁਸੀਂ ਆਨਲਾਈਨ ਵੀ ਖਰੀਦ ਸਕਦੇ ਹੋ। ਜ਼ਿਆਦਾ ਜਾਣਕਾਰੀ ਲਈ ਵਿਜ਼ਿਟ ਕਰੋ ਰਾਇਲ ਕੈਨੇਡੀਅਨ ਸਰਕਸ .ca।
ਰੋਇਲ ਕੈਨੇਡੀਅਨ ਸਰਕਸ ਜਿਹੜੀ ਹੈਗੀ ਹੈ ਜੀ .royalcanadiansircus.ca, ਦੋ ਟਿਕਟਾਂ ਤੁਹਾਨੂੰ ਇੱਕੋ ਮੁੱਲ ਦੇ ਵਿੱਚ ਮਿਲ ਜਾਣੀਆਂ ਨੇ। ਕੋਡ ਤੁਸੀਂ ਪੰਜਾਬੀ ਭਰਨਾ ਜਦੋਂ ਤੁਸੀਂ ਆਪਣੀਆਂ ਟਿਕਟਾਂ ਰਾਖਵੀਆਂ ਕਰਨੀਆਂ ਨੇ। ਸੋ ਹੁਣ ਇਹਨਾਂ ਦਾ ਅਗਲਾ ਜਿਹੜਾ ਸ਼ੋਅ ਆ ਉਹ ਇਸ ਵਕਤ ਜਿਹੜੇ ਇਹਨਾਂ ਦੇ ਸ਼ੋਅ ਨੇ ਉਹ ਸਕਾਰਬਰੋ ਦੇ ਵਿੱਚ ਹੋ ਰਹੇ ਨੇ, ਔਰ ਅਗਲਾ ਸ਼ੋਅ ਜਿਹੜਾ ਇਹਨਾਂ ਦਾ ਮਿਸੀਸਾਗਾ ਦੇ ਵਿੱਚ ਆਉਣਾ ਆ। ਸੋ ਤੁਸੀਂ ਆਪਣੀਆਂ ਟਿਕਟਾਂ ਜਿਹੜੀਆਂ ਨੇ ਉਹ ਰਾਖਵੀਆਂ ਕਰ ਸਕਦੇ ਹੋ ਜੀ। ਔਰ ਰੋਇਲ ਕੈਨੇਡੀਅਨ ਸਰਕਸ .ca ਇਹਨਾਂ ਦੀ ਵੈਬਸਾਈਟ ਆ। ਔਰ ਦੇਸੀ ਚੱਕੀ ਆਟਾ, 416-675-4444 'ਤੇ ਤੁਸੀਂ ਗੱਲਬਾਤ ਕਰਨੀ ਆ। ਸਕਾਈ ਮੂਨ ਫੂਡ 905-458-2096 'ਤੇ ਗੱਲਬਾਤ ਕੀਤੀ ਜਾ ਸਕਦੀ ਆ, 905-458-2096। ਗ੍ਰੈਂਡ ਬਿਲਡ ਹੋਮ 647-710-0208, 647-710-0208। ਤੁਸੀਂ ਕੋਈ ਕਸਟਮਾਈਜ਼ ਘਰ ਬਣਾਉਣਾ ਚਾਹੁੰਦੇ, ਆਪਣੀ ਮਨਪਸੰਦ ਦੀ ਘਰ ਦਾ, ਆਪਣਾ ਮਨਪਸੰਦ ਦਾ ਘਰ ਬਣਾਉਣਾ ਆ, ਗ੍ਰੈਂਡ ਬਿਲਡ ਹੋਮ ਇੰਕ ਵਾਲਿਆਂ ਦੇ ਨਾਲ ਗੱਲਬਾਤ ਕਰੋ। 647-710-0208 'ਤੇ ਇਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ।
ਗ੍ਰੈਂਡ ਬਿਲ ਹੋਮਸ ਇੱਕ ਟੈਰੀਅਨ ਰਜਿਸਟਰਡ ਕੰਪਨੀ ਹੈ, 1995 ਤੋਂ ਕੰਸਟਰਕਸ਼ਨ ਦੇ ਬਿਜ਼ਨਸ ਦੇ ਵਿੱਚ ਹੈ। ਤੁਸੀਂ ਵਧੀਆ ਕਸਟਮ ਮੇਡ ਘਰ ਬਣਾਉਣਾ, ਜਿਸ ਤਰ੍ਹਾਂ ਸਾਜਦੀਪ ਨੇ ਦੱਸਿਆ ਕਿ ਇਸ ਕੰਪਨੀ ਦੇ ਨਾਲ ਤੁਸੀਂ ਸੰਪਰਕ ਕਰਨਾ 647-710-0208, 647-710-0208 ਦੇ ਉੱਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ। ਔਰ ਟਰੂ ਨੌਰਥ ਕੰਕਰੀਟ ਕਟਿੰਗ ਐਂਡ ਕੋਰਿੰਗ ਵਾਲਿਆਂ ਦਾ ਨੰਬਰ ਨੋਟ ਕਰੋ, ਜਿਸ ਨੂੰ ਕਾਲ ਕਰਨੀ ਹੈ ਤੁਸੀਂ ਘਰ ਦੇ, ਤੁਸੀਂ ਸਾਈਡ ਐਂਟਰੈਂਸ ਕਢਵਾਉਣੀ ਹੈ, ਤੁਸੀਂ ਵੱਡੀਆਂ ਵਿੰਡੋਜ਼ ਵੱਡੀਆਂ ਕਰਵਾਉਣੀਆਂ ਨੇ, ਉਹਦੇ ਲਈ ਵਾਲ ਕੱਟਣੀ ਹੈ, ਕੰਕਰੀਟ ਦੀ ਫਾਊਂਡੇਸ਼ਨ ਹੈ ਜਿਹੜੀ ਉਸ ਦੇ ਵਿੱਚ ਕੱਟ ਲਾਉਣਾ ਹੈ, ਤਾਂ ਪ੍ਰੋਪਰ ਮਸ਼ੀਨਾਂ ਦੇ ਨਾਲ ਕੰਮ ਕਰਦੇ ਨੇ। ਅਤੇ ਸਾਈਡ ਐਂਟਰੈਂਸ ਕਢਾਉਣ ਦੇ ਲਈ ਡਿੱਗ ਕਰਨ ਵਾਲੀਆਂ ਮਸ਼ੀਨਾਂ, ਪੂਰੀ ਕੰਧ ਕੱਢਣ ਦੇ ਲਈ, ਕੱਟਣ ਦੇ ਲਈ ਸਾਰੀਆਂ ਮਸ਼ੀਨਾਂ ਦੇ ਪਾਸ ਪ੍ਰੋਪਰ ਨੇ। ਸੋ 416-803-0623, 416-803-0623 ਦੇ ਉੱਤੇ ਕਾਲ ਕਰ ਲੈਣੀ ਹੈ। ਅਤੇ ਨਾਲ ਦੀ ਨਾਲ ਪ੍ਰੈਜੀਡੈਂਟ ਬੈਂਕਟ ਹਾਲ, ਤੁਸੀਂ ਇੱਕ ਵਧੀਆ ਬੈਂਕਟ ਹਾਲ ਬੁੱਕ ਕਰਨਾ, ਤਾਂ 1133 ਕ੍ਰੈਡਿਸਟੋਨ 1 ਦੇ ਏਰੀਏ ਦੇ ਵਿੱਚ ਜਾਣਾ ਤੁਸੀਂ ਪ੍ਰੈਜੀਡੈਂਟ ਬੈਂਕਟ ਹਾਲ, 416-433-9999, 416-433-9999 ਇਹਨਾਂ ਦਾ ਨੰਬਰ ਹੈ। ਇੱਕ ਵਾਰ ਤੁਸੀਂ ਕੋਈ ਪਾਰਟੀ ਕਰਨ ਦੀ ਪਲਾਨ ਕਰ ਰਹੇ ਹੋ, ਕੋਈ ਵਿਆਹ ਸ਼ਾਦੀ ਦਾ ਪ੍ਰੋਗਰਾਮ ਆ ਗਿਆ, ਅਤੇ ਉਹਦੇ ਲਈ ਤੁਸੀਂ ਬੈਂਕਟ ਹਾਲ ਦੇਖਣਾ, ਤਾਂ ਜ਼ਰੂਰ ਸੁਖਰਾਜ ਕੰਗ ਜੀ ਦੇ ਨਾਲ ਸੰਪਰਕ ਕਰ ਲੈਣਾ। 416-433-9191 ਇਹਨਾਂ ਦਾ ਨੰਬਰ ਹੈ। ਔਰ ਮੇਰੇ ਨਾਲ ਇਸ ਸਮੇਂ ਜੁੜ ਚੁੱਕੇ ਨੇ ਡਾਕਟਰ ਕੁਲਦੀਪ ਜੀ। ਡਾਕਟਰ ਸਾਹਿਬ ਜੀ ਆਇਆਂ ਨੂੰ ਪ੍ਰੋਗਰਾਮ ਦੇ ਵਿੱਚ।
ਹਾਂਜੀ ਗੁਰੂਵਾਲ ਜੀ, ਤੁਹਾਨੂੰ ਸਾਰੇ ਦਿਸ ਨੂੰ ਸਤਿ ਸ੍ਰੀ ਅਕਾਲ ਐਂਡ ਗੁੱਡ ਮਾਰਨਿੰਗ
ਜੀ। ਸਤਿ ਸ੍ਰੀ ਅਕਾਲ, ਗੁੱਡ ਮਾਰਨਿੰਗ ਜੀ।
ਅੱਜ ਮੈਂ ਗਰੇਵਾਲ ਜੀ ਅੱਖਾਂ ਦੀਆਂ ਬਿਮਾਰੀਆਂ ਬਾਰੇ, ਜਿਹੇ ਲੋਕ ਬਹੁਤ ਪਰੇਸ਼ਾਨ ਰਹਿੰਦੇ ਨੇ, ਉਦੋਂ ਥੋੜ੍ਹਾ ਬਹੁਤ ਚਿਰਾਂ ਬਾਅਦ ਮੈਨੂੰ ਇਹ ਯਾਦ ਆਇਆ। ਅੱਖਾਂ ਦੀ ਬਿਮਾਰੀ ਕਿਸੇ ਨੂੰ ਵੀ ਕੋਈ ਵੀ ਹੈਗਾ, ਮੈਂ ਹੁਣ ਦੱਸਦਾ ਤੁਹਾਨੂੰ ਕਿਹੜੀ ਕਿਹੜੀ ਬਿਮਾਰੀਆਂ ਨੇ। ਪਰੇਸ਼ਾਨ ਨੇ ਤਾਂ ਜ਼ਰੂਰ ਮੇਰਾ ਨੰਬਰ ਯਾਦ ਰੱਖੋ। ਦੇਖੋ ਮੈਂ ਬਹੁਤ ਡਿਵੋਟਿਡ ਹੈਗਾ, ਬਹੁਤ ਮਹਾਰਾਜ ਦੀ ਕਿਰਪਾ ਹੈਗੀ ਹੈ, ਬਹੁਤ ਜਿਹੇ ਆਪਣਾ ਦਿਲੋਂ ਕੰਮ ਕਰਦਾ, ਸ਼ਾਇਦ ਇਹ ਮੇਰਾ ਕੋਈ ਮਰੀਜ਼ ਹੋਵੇ ਜਿਹੜਾ ਠੀਕ ਨਹੀਂ ਹੈਗਾ। ਠੀਕ ਹੈ ਜੀ, ਤੋ ਇਸ ਕਰਕੇ ਕਿਸੇ ਨੂੰ ਵੀ ਕੋਈ ਵੀ ਇਸ਼ੂ ਹੈ, ਬੱਚਿਆਂ ਦਾ ਇਸ਼ੂ ਹੈ, ਲੇਡੀਜ਼ ਦਾ ਇਸ਼ੂ ਹੈ, ਮਰਦਾਂ ਦਾ ਇਸ਼ੂ ਹੈ, 1979 ਤੋਂ ਮੈਂ ਹੋਮਿਓਪੈਥੀ ਦੀ ਫੀਲਡ ਦੇ ਵਿੱਚ ਹੈਗਾ, ਕੋਈ ਵੀ ਨੌਰਥ ਅਮਰੀਕਾ ਸ਼ਾਇਦ ਹੀ ਕੋਈ ਇੰਨਾ ਪੁਰਾਣਾ ਹੋਮਿਓਪੈਥ ਹੋਵੇ, ਜ਼ਰੂਰ ਮੇਰੇ ਕੋਲ ਵਿਜਿਟ ਕਰ ਲਿਆ। ਮੇਰਾ ਨੰਬਰ 6478050567480185000055 ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਮੇਰੀ ਕਲੀਨਿਕ 20 ਮੈਰੀਟਾਈਮ ਓਨਟਾਰੀਓ ਬੁਲੇਵਾਰਡ, ਯੂਨਿਟ ਨੰਬਰ 2, ਹੋਮ ਡਿਪੂ ਵਾਲਾ ਪਲਾਜ਼ਾ। ਜੇ ਤੁਹਾਡੇ ਬੈਨੀਫਿਟ ਨੇ, ਆਪਣੇ ਬੈਨੀਫਿਟ ਵੀ ਚੈੱਕ ਕਰ ਲਓ, ਬੈਨੀਫਿਟ ਵੀ ਤੁਸੀਂ ਆਪਣੇ ਯੂਜ਼ ਕਰ ਸਕਦੇ ਹਾਂ। ਹੁਣ ਅੱਖਾਂ ਦੀ ਬਿਮਾਰੀ ਬਾਰੇ ਆਪਾਂ ਗੱਲ ਕਰਦੇ ਹਾਂ। ਅੱਖਾਂ ਦੀ ਦੇਖੋ, ਜੇ ਬਹੁਤ ਲੋਕ ਮੇਰੇ ਕੋਲ ਆਉਂਦੇ ਨੇ, ਜਿਵੇਂ ਡਰਾਈ ਆਈ ਹੈਗੀ, ਆਮ ਹੀ ਲੋਕਾਂ ਨੂੰ ਪ੍ਰੋਬਲਮ ਹੈਗੀ ਹੈ, ਸਾਡੇ ਕੋਲ ਵਧੀਆ ਸੋਲੂਸ਼ਨ, ਪਰਮਾਨੈਂਟ ਸੋਲੂਸ਼ਨ ਡਰਾਈ ਆਈ ਦਾ, ਬਲੋਕ ਟੀਅਰ ਡਕਟ, ਜਿਹਨਾਂ ਨੂੰ ਜੇ ਉਹਦੇ ਟੀਅਰ ਡਕਟ ਬਲੋਕ ਹੋ ਜਾਂਦੇ ਨੇ, ਕਈਆਂ ਨੂੰ ਉਹਦੇ 'ਚ ਅੱਖਾਂ 'ਚ ਪਾਣੀ ਆਉਂਦਾ, ਉਹਦੇ ਕਰਕੇ ਬਹੁਤ ਪ੍ਰੋਬਲਮ ਹੁੰਦੀਆਂ ਨੇ। ਇਹਦੇ ਸਾਡੀਆਂ ਦਵਾਈਆਂ ਬੈਲਸ ਪਾਲਸੀ, ਇਹਦੇ ਨਰਵ ਪ੍ਰੋਬਲਮ ਹੋ ਜਾਂਦੀ ਹੈ, ਪੈਰਾਲਿਸਿਸ ਇੱਕ ਸਾਈਡ 'ਤੇ ਮਸਲ ਹੋ ਜਾਂਦੀ ਹੈ ਉਹਦੇ, ਇਹ ਕੰਜਕਟਿਵਾਈਟਿਸ, ਬਲੇਫਰਾਈਟਿਸ ਆਈਲਿਡ ਦੀ ਪ੍ਰੋਬਲਮ ਹੁੰਦੀ ਹੈ, ਕੰਜਕਟਿਵਾਈਟਿਸ, ਤੁਹਾਡੀ ਕੰਜਕਟਿਵਾ 'ਚ ਇਨਫਲਾਮੇਸ਼ਨ, ਲਿਕੋਮਾ, ਵਾਈਟ ਸਪੋਟ, ਟ੍ਰੈਕੋਮਾ, ਰੈਟੀਨੋਪੈਥੀ, ਮੈਕੂਲਰ ਡੀਜਨਰੇਸ਼ਨ, ਗਲਾਈਕੋਮਾ, ਲੋਕ ਬਲਾਇੰਡ ਹੋ ਜਾਂਦੇ ਨੇ, ਗਲਾਈਕੋਮਾ ਦੀ ਬਹੁਤ ਸਾਡੇ ਕੋਲ ਵਧੀਆ ਦਵਾਈਆਂ ਨੇ, ਸਿਸਟੋਇਡ, ਮੈਕੂਲਰ ਓਡੀਮਾ, ਔਰ ਮੈਕੂਲਰ ਓਡੀਮਾ, ਕੈਟਰੈਕਟ, ਦੇਖੋ ਲੋਕ ਜਿਵੇਂ ਆਹ ਤੁਹਾਡੀ ਓਲਡ ਏਜ ਕੈਟਰੈਕਟ ਹੋ ਜਾਂਦਾ, ਸਾਡੇ ਕੋਲ ਦਵਾਈ ਹੈਗੀ ਜੇ 50% ਤੋਂ ਥੱਲੇ ਹੈਗਾ ਜਾਂ ਪਹਿਲਾਂ ਤੁਸੀਂ ਦਵਾਈ ਯੂਜ਼ ਕਰਦੇ ਹੋ, ਕੈਟਰੈਕਟ ਤੁਹਾਨੂੰ ਨਹੀਂ ਹੁੰਦਾ ਹੈਗਾ। ਮੇਰਾ ਨੰਬਰ 6478050567480185000 ਕਦੇ ਵੀ ਕਾਲ ਕਰਕੇ ਆ ਸਕਦੇ ਹੋ। ਥੈਂਕ ਯੂ ਵੈਰੀ ਮਚ ਟਾਈਮ ਦੇਣ ਲਈ
ਡਾਕਟਰ ਸਾਹਿਬ, ਧੰਨਵਾਦ। 6478050057 ਇਹਨਾਂ ਨੰਬਰ ਹੈ, ਇਸ ਨੰਬਰ 'ਤੇ ਸੰਪਰਕ ਕਰ ਲੈਣਾ। ਸੋ ਇਸ ਤੋਂ ਪਹਿਲਾਂ ਕਿ ਮੈਂ ਅਗਲੇ ਟੋਪਿਕ ਦੇ ਉੱਤੇ ਜਾਵਾਂ, ਨੀਰੂ ਅਰੋੜਾ ਜੀ 2 ਮਿੰਟ ਲਈ ਸਾਡੇ ਨਾਲ ਆਪਣੇ ਕਾਲਜ ਦੀ ਇਨਫੋਰਮੇਸ਼ਨ ਅਪਡੇਟ ਕਰਨਗੇ। ਨੀਰੂ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਬਹੁਤ ਬਹੁਤ ਧੰਨਵਾਦ ਜਗਦੀਸ਼ ਜੀ ਤੁਹਾਨੂੰ ਔਰ ਸਾਰੇ ਹੀ ਲਿਸਨਰਸ ਨੂੰ। ਸਤਿ ਸ੍ਰੀ ਅਕਾਲ ਜੀ।
ਜੀ ਸਤਿ ਸ੍ਰੀ ਅਕਾਲ
ਜੀ। ਅੱਜ ਅਸੀਂ ਗੱਲ ਕਰਾਂਗੇ ਮੈਡੀਕਲ ਆਫਿਸ ਅਸਿਸਟੈਂਟ ਪ੍ਰੋਗਰਾਮ ਦੀ। ਇਹ ਮੈਡੀਕਲ ਫੀਲਡ ਦਾ ਡਿਪਲੋਮਾ ਪ੍ਰੋਗਰਾਮ ਹੈ ਉਹਨਾਂ ਵਾਸਤੇ ਜੋ ਲੋਕ ਮੈਡੀਕਲ ਫੀਲਡ ਦੇ ਵਿੱਚ ਐਡਮਿਨਿਸਟ੍ਰੇਸ਼ਨ ਦੇ ਵਿੱਚ ਕੰਮ ਕਰਨਾ ਚਾਹੁੰਦੇ ਆ, ਇੱਕ ਵਾਈਟ ਕਾਲਰ ਜੋਬ ਲੈਣਾ ਚਾਹੁੰਦੇ ਆ। ਔਰ ਇਹ ਪ੍ਰੋਗਰਾਮ ਸਾਡਾ ਸ਼ੁਰੂ ਹੋ ਰਿਹਾ ਹੈ, ਨਵੇਂ ਬੈਚ, 3 ਬੈਚ ਹੈਗੇ ਆ ਇਹਦੇ। ਜਿਹੜੇ ਲੋਕ ਫੁੱਲ ਟਾਈਮ ਕਰਨਾ ਚਾਹੁੰਦੇ ਆ ਉਹਨਾਂ ਵਾਸਤੇ ਮਾਰਨਿੰਗ 10 to 2, ਮੰਡੇ ਟੂ ਫਰਾਈਡੇ ਕਲਾਸਿਸ ਨੇ। ਜਿਹੜੇ ਆਨਗੋਇੰਗ ਜੋਬ ਦੇ ਨਾਲ ਈਵਨਿੰਗ ਟਾਈਮ 'ਚ ਕਲਾਸਿਸ ਲੈਣਾ ਚਾਹੁੰਦੇ ਆ ਉਹਨਾਂ ਵਾਸਤੇ 5 to 9 ਮੰਡੇ ਟੂ ਫਰਾਈਡੇ। ਔਰ ਜੋ ਲੋਕ ਪਾਰਟ ਟਾਈਮ ਕਰਨਾ ਚਾਹੁੰਦੇ ਆ ਉਹਨਾਂ ਵਾਸਤੇ ਸੈਟਰਡੇ ਸੰਡੇ ਪਾਰਟ ਟਾਈਮ ਕਲਾਸਿਸ ਵੀ ਅਵੇਲੇਬਲ ਹੈਗੀਆਂ ਨੇ। ਔਰ ਇਸ ਕੋਰਸ ਦੇ ਲਈ ਪ੍ਰੀ ਰੈਕਵਿਜ਼ਿਟ ਇਹੀ ਹੈ ਕਿ ਮਿਨੀਮਮ ਗ੍ਰੇਡ 12 ਤੁਸੀਂ ਕਿਸੇ ਵੀ ਕੰਟਰੀ ਤੋਂ ਕੀਤੀ ਹੋਏ, ਨਹੀਂ ਤਾਂ ਤੁਹਾਡੀ ਉਮਰ 18 ਸਾਲ ਤੋਂ ਉੱਪਰ ਹੋਣੀ ਚਾਹੀਦੀ ਹੈ ਐਜ਼ ਅ ਮੈਚਿਓਰ ਸਟੂਡੈਂਟ ਇਸ ਕੋਰਸ ਨੂੰ ਕਰਨ ਦੇ ਲਈ। ਔਰ ਇਸ ਕੋਰਸ ਨੂੰ ਕਰਕੇ ਸਟੂਡੈਂਟਸ ਡਾਕਟਰਸ ਆਫਿਸ, ਮੈਡੀਕਲ, ਕਿਸੇ ਵੀ ਮੈਡੀਕਲ ਆਫਿਸ ਜਾਂ ਹਾਸਪਿਟਲ ਦੇ ਵਿੱਚ ਐਡਮਿਨਿਸਟ੍ਰੇਸ਼ਨ ਦੇ ਵਿੱਚ ਇੱਕ ਅੱਛੀ ਜੋਬ ਲੈ ਸਕਦੇ ਹੈ। ਔਰ ਇਸ ਤੋਂ ਇਲਾਵਾ ਡਿਪਲੋਮਾ ਦੇ ਵਿੱਚ ਫੂਡ ਸਰਵਿਸ ਵਰਕਰ, ਪਰਸਨਲ ਸਪੋਰਟ ਵਰਕਰ ਔਰ ਆਫਿਸ ਐਡਮਿਨਿਸਟ੍ਰੇਸ਼ਨ ਦਾ ਪ੍ਰੋਗਰਾਮ ਸ਼ੁਰੂ ਹੋ ਰਿਹਾ ਹੈ। ਜਿਨ੍ਹਾਂ ਨੇ ਸ਼ਾਰਟ ਕੋਰਸਿਸ ਕਰਨੇ ਉਹਨਾਂ ਵਾਸਤੇ ਇੰਗਲਿਸ਼ ਲੈਂਗੁਏਜ ਦੀਆਂ ਕਲਾਸਿਸ ਸ਼ੁਰੂ ਹੋਣ ਜਾ ਰਹੀਆਂ ਨੇ ਵੀਕਡੇਜ਼ ਦੇ ਵਿੱਚ ਵੀ ਔਰ ਵੀਕਐਂਡ ਤੇ ਐਵਰੀ ਸੈਟਰਡੇ 1 ਵੀਕ ਵੀ ਇੰਗਲਿਸ਼ ਲੈਂਗੁਏਜ ਦੀਆਂ ਕਲਾਸਿਸ ਹੁੰਦੀਆਂ, ਕੰਪਿਊਟਰ ਦੀਆਂ ਕਲਾਸਿਸ ਹੁੰਦੀਆਂ ਐਂਡ ਬੁੱਕ ਕੀਪਿੰਗ ਐਂਡ ਕੁਇਕ ਬੁੱਕਸ ਦੇ ਕੋਰਸਿਸ ਵੀ 13 ਤਰੀਕ ਤੋਂ ਸ਼ੁਰੂ ਹੋਣ ਜਾ ਰਹੇ ਹੈ। 13 ਅਗਸਤ ਤੋਂ ਵੀਕਐਂਡ ਤੇ ਸੈਟਰਡੇ ਸੰਡੇ 10 to 1 ਆਨਲਾਈਨ ਕਲਾਸਿਸ ਨੇ। ਖਾਸ ਕਰਕੇ ਜੋ ਲੋਕ ਬੈਕ ਹੋਮ ਤੋਂ ਕਾਮਰਸ ਪੜ੍ਹ ਕੇ ਆਏ ਹੈ ਉਹ ਲੋਕ ਇਹ ਕੋਰਸ ਕਰਕੇ ਇੱਥੇ ਦੇ ਸਿਸਟਮ ਨਾਲ ਫੈਮਿਲੀਅਰ ਹੋ ਕੇ ਇੱਕ ਅੱਛੀ ਜੋਬ ਲੈ ਸਕਦੇ ਹੈ। ਸੋ ਇਹਨਾਂ ਸਭ ਦੀ ਜ਼ਿਆਦਾ ਜਾਣਕਾਰੀ ਲਈ ਸਾਡੀ ਵੈਬਸਾਈਟ ਤੇ ਲੌਗਇਨ ਕਰ ਸਕਦੇ ਹੈ queenswoodcollege.com, ਜਾਂ ਫਿਰ ਫੋਨ ਕਰਕੇ ਅਪੋਇੰਟਮੈਂਟ ਬਣਾ ਕੇ ਮਿਲ ਸਕਦੇ ਹੈ। ਫੋਨ ਨੰਬਰ 905-7872-0088। ਸਾਡਾ ਕੈਂਪਸ ਲੋਕੇਟਡ ਹੈ 2023 ਵਿਲੀਅਮਸ ਪਾਰਕਵੇ, ਯੂਨਿਟ 3, ਮੇਜਰ ਇੰਟਰਸੈਕਸ਼ਨ ਹੈ ਏਅਰਪੋਰਟ ਐਂਡ ਵਿਲੀਅਮਸ ਦਾ, ਅਸੀਂ ਰੇਲਵੇ ਕ੍ਰੋਸਿੰਗ ਦੇ ਬਿਲਕੁਲ ਨਾਲ ਹੈਗੇ ਹਾਂ ਜੀ। ਬਹੁਤ ਬਹੁਤ ਧੰਨਵਾਦ ਜਗਦੀਸ਼ ਜੀ ਸਮਾਂ ਦੇਣ ਦੇ।
ਜੀ, ਇੱਕ ਵਾਰ ਨੰਬਰ ਫੇਰ ਰਿਪੀਟ ਕਰ ਦਿਓ ਪਲੀਜ਼।
905-872-0088, 905-872-0088. ਮੈਂ ਸਿਰਫ ਇਹੀ ਕਹਾਂਗੀ ਕਿ ਇੱਕ ਵਾਰੀ ਸਾਨੂੰ ਆ ਕੇ ਮਿਲੋ, ਅਸੀਂ ਤੁਹਾਡੀ ਪੁਰਾਣੀ ਐਜੂਕੇਸ਼ਨ ਨੂੰ ਦੇਖ ਕੇ, ਪਿਛਲੀ ਨੂੰ ਦੇਖ ਕੇ ਤੁਹਾਨੂੰ ਗਾਈਡ ਕਰਦੇ ਹਾਂ ਕਿ ਅੱਗੇ ਕਿਹੜਾ ਕੋਰਸ ਕਰਕੇ ਤੁਸੀਂ ਇੱਕਦਮ ਅੱਛੀ ਜੋਬ ਲੈ ਸਕਦੇ।
ਧੰਨਵਾਦ ਜੀ, ਬਹੁਤ ਬਹੁਤ ਧੰਨਵਾਦ ਜੀ। 905-872-0088 ਅੱਜ ਕੱਲ ਨਰਸਾਂ ਦੀ ਬਹੁਤ ਵੱਡੀ ਸਮੱਸਿਆ ਚੱਲ ਰਹੀ ਹੈ ਅੰਟਾਰੀਓ ਦੇ ਵਿੱਚ, ਔਰ ਇਸ ਸਮੇਂ ਅੱਜ ਵੀ ਕੱਲ੍ਹ ਜਿਹੜਾ ਸਿਲਵੀਆ ਜੋਨ ਸਾਡੇ ਹੈਲਥ ਮਿਨਿਸਟਰ ਨੇ, ਉਹਨਾਂ ਨੇ ਬਿਆਨ ਦਿੱਤਾ ਕਿ ਜਿਹੜੇ ਇੰਟਰਨੈਸ਼ਨਲ ਟ੍ਰੇਨਡ ਨਰਸਿਸ ਨੇ ਉਹਨਾਂ ਨੂੰ ਉਹਨਾਂ ਦੀ ਰੈੱਡ ਟੇਪ ਖਤਮ ਕਰਨ ਦੇ ਲਈ, ਭਾਵ ਉਹਨਾਂ ਨੂੰ ਹਾਇਰ ਕਰਨ ਦੇ ਵਿੱਚ ਜਿਹੜੀਆਂ ਇਸ ਸਮੇਂ ਸਮੱਸਿਆ ਨੇ ਉਹਨਾਂ ਨੂੰ ਦੂਰ ਕਰਨ ਦੇ ਲਈ ਤੁਰੰਤ ਜਿਹੜੇ ਕੰਮ ਉਹ ਕੀਤੇ ਜਾ ਰਹੇ ਨੇ ਤਾਂ ਕਿ ਮੈਕਸੀਮਮ ਨਰਸਿਸ ਆ ਜਿਹੜੀਆਂ ਉਹ ਹਾਇਰ ਕੀਤੀਆਂ ਜਾ ਸਕਣ। ਅਤੇ ਹਸਪਤਾਲਾਂ ਦੇ ਵਿੱਚ ਇਸ ਸਮੇਂ ਕਾਫੀ ਜ਼ਿਆਦਾ ਘਾਟ ਹੈ ਨਰਸਿਸ ਦੀ, ਜਿਹਦੇ ਕਰਕੇ ਕਈ 25 ਇੱਥੋਂ ਸਾਡੇ ਗ੍ਰੇਟਰ ਟਰਾਂਟੋ ਏਰੀਏ ਦੇ ਹਸਪਤਾਲ ਨੇ ਬੁਰੀ ਤਰ੍ਹਾਂ ਪ੍ਰਭਾਵਿਤ ਨੇ, ਔਰ ਬੀਤੇ ਦਿਨਾਂ 'ਚ ਇੱਕ ਹਸਪਤਾਲ ਨੂੰ ਸ਼ਟਡਾਊਨ ਵੀ ਕਰਨਾ ਪਿਆ ਸੀਗਾ ਸਟਾਫ ਦੀ ਘਾਟ ਕਾਰਨ। ਬਹੁਤ ਸਾਰੇ ਜਿਹੜੇ ਨਰਸਿਸ ਨੇ ਕੋਵਿਡ ਤੋਂ ਬਾਅਦ ਉਹ ਛੱਡ ਚੁੱਕੇ ਨੇ ਆਪਣਾ ਇਹ ਕੰਮ, ਅਤੇ ਉਹਦੇ ਲਈ ਜਿੰਨੇ ਨਵੇਂ ਨਰਸਿਸ ਚਾਹੀਦੇ ਨੇ ਉਹਨੇ ਇਸ ਸਮੇਂ ਸਰਕਾਰ ਨੂੰ ਮਿਲ ਨਹੀਂ ਰਹੇਗੇ ਹਾਇਰ ਕਰਨ ਦੇ ਲਈ। ਸੋ ਤੁਸੀਂ ਨਰਸਿੰਗ ਦਾ ਕੰਮ ਕਰਨਾ ਚਾਹੁੰਦੇ ਹੋ ਤਾਂ ਇੱਦਾਂ ਕਿਊਂਜ਼ਵਿਡ ਕਾਲਜ ਦਾ PSW ਅਤੇ ਹੋਰ ਨਰਸਿੰਗ ਦਾ ਕੋਰਸ ਜਿਹੜੇ ਉਹ ਕਰ ਸਕਦੇ ਹੋ ਅਤੇ ਆਪਣਾ ਵਧੀਆ ਕੈਰੀਅਰ ਨਰਸਿੰਗ ਦੇ ਕਿੱਤੇ ਦੇ ਵਿੱਚ ਬਣਾ ਸਕਦੇ ਹੋ। 905-872-0088 ਇਹਨਾਂ ਨੰਬਰ ਹੈ, 905-872-0088 'ਤੇ ਤੁਸੀਂ ਕਿਊਂਜ਼ਵਿਡ ਕਾਲਜ ਦੇ ਨਾਲ ਸੰਪਰਕ ਕਰਨਾ ਹੈ। ਔਰ ਮੇਰੇ ਨਾਲ ਇਸ ਸਮੇਂ ਰਵੀ ਜੀ ਜੁੜ ਚੁੱਕੇ ਨੇ ਪੰਜਾਬ ਤੋਂ। ਰਵੀ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਜੀ ਗਰੇਵਾਲ ਸਾਹਿਬ, ਸਤਿ ਸ੍ਰੀ ਅਕਾਲ ਜੀ, ਔਰ ਸੁਣਨ ਵਾਲਿਆਂ ਨੂੰ ਵੀ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ।
ਜੀ ਮੈਨੂੰ ਕੱਲੀ ਸਤਿ ਸ੍ਰੀ ਅਕਾਲ, ਸੁਣਨ ਵਾਲਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ।
ਤੁਹਾਡੇ ਨਾਲ ਤਾਂ ਪਹਿਲਾਂ ਤੋਂ ਹੀ ਬਹੁਤ ਜ਼ਿਆਦਾ ਪਿਆਰ ਹੈ ਜੀ, ਸੁਣਨ ਵਾਲੇ ਨਵੇਂ ਵੀ ਜੁੜੇ ਹੋ ਸਕਦੇ ਆ।
ਅੱਛਾ, ਕੀ ਖਬਰਾਂ ਨੇ ਅੱਜ ਪੰਜਾਬ ਦੀਆਂ?
ਅੱਜ ਸਭ ਤੋਂ ਪਹਿਲੀ ਖਬਰ ਤਾਂ ਜਿਹੜੀ ਮੈਂ ਸਾਂਝੀ ਕਰਨੀ ਆ ਜੀ, ਉਹ NRIs ਵਾਸਤੇ ਹੀ ਹੈ, ਜਾਣੀ ਸਾਡੇ ਭਰਾ ਜਿਹੜੇ ਬਾਹਰ ਬੈਠੇ ਨੇ ਤੁਹਾਡੇ ਲਈ ਹੈ ਕਿ NRI ਦੇ ਲਈ ਪੰਜਾਬ ਸਰਕਾਰ ਕੁਝ ਪਾਲਿਸੀਆਂ ਲਿਆਉਣ ਲੱਗੀ ਹੈ ਜੀ, ਜਿਹਦੇ ਵਿੱਚ ਕਈ ਰਾਹਤਾਂ ਦਿੱਤੀਆਂ ਜਾਣਗੀਆਂ NRIs ਨੂੰ। ਔਰ ਇਸ ਤੋਂ ਬਿਨਾਂ ਅੱਜ ਇਮਾਨ ਸਿੰਘ ਮਾਨ ਨੇ ਪ੍ਰੈਸ ਕਾਨਫਰੰਸ ਕੀਤੀ ਹੈ ਉਸੇ ਮਾਮਲੇ ਦੇ ਅੰਦਰ, ਔਰ ਉਹਨਾਂ ਦੇ ਨਾਲ ਇੱਕ ਛੋਟਾ ਜਿਹਾ ਵਿਵਾਦ ਵੀ ਜੁੜ ਗਿਆ ਇਸ ਪ੍ਰੈਸ ਕਾਨਫਰੰਸ ਦੇ ਵਿੱਚ। ਔਰ ਇਹ ਤੋਂ ਬਿਨਾਂ ਅੱਜ ਸੁਮੇਧ ਸੈਣੀ ਸੈੱਟ ਦੇ ਸਾਹਮਣੇ ਪੇਸ਼ ਹੋਏ ਨੇ ਬਹਿਬਲ ਕਲਾਂ ਕੋਟਕਪੂਰਾ ਗੋਲੀਕਾਂਡ ਮਾਮਲੇ ਦੇ ਵਿੱਚ, ਉਹਨਾਂ ਤੋਂ ਪੁੱਛਗਿੱਛ ਹੋਈ ਹੈ। ਔਰ ਅੱਜ PGI ਚੰਡੀਗੜ੍ਹ ਦੇ ਵਿੱਚ ਪੰਜਾਬ ਦੇ ਮਰੀਜ਼ਾਂ ਦੇ ਜਿਹੜੇ ਆਯੁਸ਼ਮਾਨ ਕਾਰਡ ਬਣੇ ਸੀਗੇ ਉਹਨਾਂ ਤੇ ਇਲਾਜ ਬੰਦ ਕਰ ਦਿੱਤਾ ਗਿਆ ਸੀ। ਆਯੁਸ਼ਮਾਨ ਕਾਰਡ ਤੇ ਫ੍ਰੀ ਇਲਾਜ ਹੁੰਦਾ ਸੀ ਜਿਹੜੇ ਪੰਜਾਬ ਤੋਂ ਆਉਣ ਵਾਲੇ ਮਰੀਜ਼ ਸੀਗੇ, ਜਾਣੀ ਹੋਰ ਵੀ ਸਟੇਟਾਂ ਤੋਂ, ਪਰ ਪੰਜਾਬ ਦੇ ਮਰੀਜ਼ਾਂ ਦਾ ਇਹ ਇਲਾਜ ਬੰਦ ਕਰ ਦਿੱਤਾ ਗਿਆ ਸੀਗਾ। ਉਹਦੀ ਵਜ੍ਹਾ ਔਰ ਉਸ ਤੇ ਅਪਡੇਟ ਜਿਹੜੀ ਜਾਣਕਾਰੀ ਆ ਉਹ ਵੀ ਆਪਾਂ ਸਾਂਝੀ ਕਰ ਲਾਂਗੇ ਜੀ। ਇਸ ਤੋਂ ਬਿਨਾਂ ਗੈਂਗਸਟਰਾਂ ਨੂੰ ਕਾਬੂ ਕਰਨ ਦੇ ਲਈ ਕੇਂਦਰ ਸਰਕਾਰ ਨੇ NIA ਦੀ ਸਹਾਇਤਾ ਦੇ ਨਾਲ ਇੱਕ ਟਾਸਕ ਫੋਰਸ ਤਿਆਰ ਕਰਨ ਜਾ ਰਹੀ ਹੈ, ਜਿਸ ਦੇ ਵਿੱਚ ਸਿੱਧੂ ਮੂਸੇਵਾਲਾ ਦੇ ਜਿਹੜੇ ਮੁੱਖ ਦੋਸ਼ੀ ਹੈਗੇ ਨੇ ਗੋਲਡੀ ਬਰਾੜ, ਜੋ ਕੈਨੇਡਾ ਦੇ ਵਿੱਚ ਹੀ ਦੱਸਿਆ ਜਾ ਰਿਹਾ, ਅਜਿਹੇ ਲੋਕਾਂ ਨੂੰ ਕਾਬੂ ਕਰਨ ਦੇ ਲਈ ਕੇਂਦਰ ਸਰਕਾਰ ਨੇ ਇੱਕ ਇਨੀਸ਼ੀਏਟ ਲਿਆ ਜੀ, ਆਪਾਂ ਇਹਦੇ ਤੇ ਵੀ ਡਿਸਕਸ ਕਰਾਂਗੇ।
ਜਿਹੜੇ ਪ੍ਰਮੁੱਖ ਖਬਰ ਸਾਰ ਦੇ ਨਾਲ ਸਵੇਰ ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ, ਤੁਹਾਡੇ ਪਾਸ ਕੋਈ ਐਸੀ ਖਬਰ, ਤੁਹਾਡੀ ਪੜ੍ਹੀ ਲਿਖੀ ਖਬਰ ਪੰਜਾਬ ਦੇ ਨਾਲ ਸੰਬੰਧਿਤ, ਲਿਖੀ ਪੜ੍ਹੀ ਹੋਵੇ ਤੁਸੀਂ ਕੋਈ ਖਬਰ, ਕੋਈ ਸੁਣੀ ਹੋਵੇ ਕੋਈ ਪੜ੍ਹੀ ਹੋਵੇ ਖਬਰ, ਤਾਂ ਉਹਦੇ ਲਈ ਤੁਸੀਂ 416-620-1778 ਦੇ ਉੱਤੇ ਕਾਲ ਕਰ ਲੈਣੀ, 416-620-1778 ਸਟੂਡੀਓ ਨੰਬਰ ਹੈ, ਇਸ ਨੰਬਰ 'ਤੇ ਤੁਸੀਂ ਕਾਲ ਕਰਨੀ ਹੈ। ਦੇਸੀ ਚੱਕੀ ਆਟਾ, ਨਾ ਇਹ ਕਣਕ ਨਾ ਚੌਲ ਨਾ ਇਹ ਮੱਕੀ ਦਾ ਆਟਾ, ਇਹ 18 ਗ੍ਰੇਨ ਤੋਂ ਤਿਆਰ ਕੀਤਾ ਹੋਇਆ ਆਟਾ, ਅਤੇ ਇਹ ਆਟਾ ਖਰੀਦਣ ਦੇ ਲਈ ਤੁਸੀਂ 150 ਡਿਊ ਰੋਡ ਦੇ ਉੱਤੇ ਜਾਣਾ, ਤਾਂ ਗ੍ਰੇਟ ਪੰਜਾਬ ਬਿਜ਼ਨਸ ਸੈਂਟਰ ਦੇ ਵਿੱਚ ਇਹਨਾਂ ਦੀ ਯੂਨਿਟ ਹੈ, 150 ਨੰਬਰ, ਉੱਥੇ ਜਾ ਕੇ ਜਿੱਥੇ ਤੁਸੀਂ ਦੇਸੀ ਚੱਕੀ ਆਟਾ ਇਹ ਆਟਾ ਖਰੀਦ ਸਕਦੇ ਹੋ। ਇਸ ਤੋਂ ਇਲਾਵਾ ਹੋਰ ਵੱਖ ਵੱਖ ਰੇਂਜ ਤੋਂ ਤਿਆਰ ਕੀਤਾ ਆਟਾ ਵੀ ਤੁਹਾਨੂੰ ਮਿਲੇਗਾ। ਸਪੈਸ਼ਲਾਈਜ਼ ਨੇ ਇਹ ਜਿਹੜੇ ਡਿਫਰੈਂਟ ਡਿਫਰੈਂਟ ਗ੍ਰੇਨਸ ਤੋਂ ਆਟਾ ਤਿਆਰ ਕਰਦੇ ਨੇ। ਸੋ ਦੇਸੀ ਚੱਕੀ ਆਟਾ ਦੇ ਇਸ ਸਟੋਰ ਦੇ ਉੱਤੇ ਪਹੁੰਚਣਾ ਹੈ, 416-675-4444 ਇਹਨਾਂ ਦਾ ਨੰਬਰ ਹੈ, ਅਤੇ BHS ਐਚਬੈਕ ਪਲੰਬਿੰਗ ਵਾਲਿਆਂ ਦਾ ਨੰਬਰ 905-790-7888 ਹੈ, 29 ਸਟੈਥਨ ਐਵਨਿਊ ਦੇ ਉੱਤੇ। ਪਲੰਬਿੰਗ ਦਾ ਕੋਈ ਵੀ ਸਮਾਨ ਖਰੀਦਣਾ ਚਾਹੁੰਦੇ ਹੋ ਤਾਂ BHS ਐਚਬੈਕ ਪਲੰਬਿੰਗ ਤੱਕ ਤੁਸੀਂ ਪਹੁੰਚ ਕਰਨੀ ਹੈ, ਅਤੇ ਪਹੁੰਚਣਾ ਇਹਨਾਂ ਦੇ ਪਾਸ 905-790-7888 ਦੇ ਉੱਤੇ ਕਾਲ ਕਰ ਲੈਣੀ, ਇਹਨਾਂ ਨਾਲ ਸੰਪਰਕ ਕਰ ਲੈਣਾ। ਸਕਾਈ ਮੂਨ ਫੂਡਸ, ਜਿੱਥੋਂ ਤੁਸੀਂ ਹੋਲਸੇਲ ਦੇ ਵਿੱਚ ਮੀਟ ਲੈ ਸਕਦੇ ਹੋ, ਤੁਸੀਂ ਵਧੀਆ ਮੀਟ ਖਾਣਾ ਅਤੇ ਪਾਰਟੀ ਦੇ ਲਈ ਤੁਹਾਨੂੰ ਹੋਲਸੇਲ ਦੇ ਉੱਤੇ ਮੀਟ ਚਾਹੀਦਾ ਤਾਂ 7955 ਟੋਰਨ ਰੋਡ ਯੂਨਿਟ ਨੰਬਰ 22 ਚ ਪਹੁੰਚਣਾ ਤਾਂ ਨੰਬਰ ਇਹਨਾਂ ਦਾ ਨੋਟ ਕਰ ਲਓ 9054852096 9054852096 ਇਹਨਾਂ ਦਾ ਨੰਬਰ ਹੈ ਇਸ ਨੰਬਰ ਤੇ ਤੁਸੀਂ ਇਹਨਾਂ ਨਾਲ ਸੰਪਰਕ ਕਰ ਲੈਣਾ ਸੋ ਰਵੀ ਜੀ ਆਓ ਆਪਾਂ ਪਹਿਲੀ ਖਬਰ ਵੱਲ ਚੱਲਦੇ ਹਾਂ ਮੇਰਾ ਖਿਆਲ ਪਹਿਲਾਂ ਐਨ ਆਰ ਆਈ ਦੇ ਕੀ ਪ੍ਰੋਗਰਾਮ ਬਣਾ ਰਹੀ ਹੈ ਪੰਜਾਬ ਸਰਕਾਰ ਇਹਦੇ ਬਾਰੇ ਦੱਸ ਦਿਓ
ਜੀ ਬਿਲਕੁਲ ਅੱਜ ਕੁਲਦੀਪ ਸਿੰਘ ਧਾਲੀਵਾਲ ਜਿਹੜੇ ਐਨ ਆਰ ਆਈ ਵਿਭਾਗ ਉਹਨਾਂ ਕੋਲ ਹੈਗਾ ਭਾਰਤੀ ਪ੍ਰਵਾਸੀ ਭਾਰਤੀ ਮਾਮਲਿਆਂ ਬਾਰੇ ਮੰਤਰੀ ਨੇ ਕੁਲਦੀਪ ਸਿੰਘ ਧਾਲੀਵਾਲ ਅੱਜ ਇੱਕ ਮੀਟਿੰਗ ਹੈ ਜੀ ਸੀਨੀਅਰ ਅਧਿਕਾਰੀ ਜਿਹੜੇ ਐਨ ਆਰ ਆਈ ਵਿਭਾਗ ਦੇ ਹੈਗੇ ਨੇ ਐਨ ਆਰ ਆਈ ਕਮਿਸ਼ਨ ਦੇ ਮੈਂਬਰ ਜਿਹੜੇ ਹੈਗੇ ਨੇ ਉਹਨਾਂ ਦੇ ਨਾਲ ਜਿਹੜੀ ਮੀਟਿੰਗ ਹੋਈ ਹੈ ਔਰ ਇਸ ਮੀਟਿੰਗ ਦੇ ਵਿੱਚ ਐਨ ਆਰ ਆਈ ਡਰਾਫਟ ਪਾਲਿਸੀ ਬਾਰੇ ਲੰਬੀ ਚਰਚਾ ਹੋਈ ਹੈ ਜੀ ਔਰ ਕੁਲਦੀਪ ਸਿੰਘ ਧਾਲੀਵਾਲ ਇਹ ਕਹਿ ਰਹੇ ਨੇ ਕਿ ਜਿੱਥੇ ਜਿਹੜੇ ਸਾਡੇ ਪ੍ਰਵਾਸੀ ਨੌਜਵਾਨ ਨੇ ਉਹਨਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਲਈ ਪ੍ਰੋਗਰਾਮ ਚਲਾਇਆ ਗਿਆ ਹੈ ਤਾਂ ਉਸੇ ਤਰਜ਼ ਤੇ ਭਗਵੰਤ ਮਾਨ ਸਰਕਾਰ ਹੁਣ ਬਜ਼ੁਰਗਾਂ ਲਈ ਵੀ ਪ੍ਰੋਗਰਾਮ ਜਿਹੜਾ ਉਲੀਕਿਆ ਜਾ ਰਿਹਾ ਉਹਨਾਂ ਵੱਲੋਂ ਤੇ ਇਸ ਪ੍ਰੋਗਰਾਮ ਦੇ ਤਹਿਤ ਜਿਹੜੇ ਪ੍ਰਵਾਸੀ ਪੰਜਾਬੀ ਬਜ਼ੁਰਗ ਨੇ ਔਰ ਸੂਬੇ ਦੇ ਧਾਰਮਿਕ ਤੇ ਇਤਿਹਾਸਿਕ ਸਥਾਨ ਉਹਨਾਂ ਨੂੰ ਮੁਫ਼ਤ ਦੇ ਵਿੱਚ ਦਿਖਾਏ ਜਾਣਗੇ ਯਾਤਰਾ ਕਰਵਾਈ ਜਾਏਗੀ ਜੀ ਸਭ ਤੋਂ ਪਹਿਲਾਂ ਤਾਂ ਔਰ ਇੱਕ ਵੱਡੀ ਰਾਹਤ ਪ੍ਰਦਾਨ ਕਰਨ ਦੇ ਲਈ ਉਹਨਾਂ ਨੇ ਦੱਸਿਆ ਕਿ ਐਨ ਆਰ ਆਈ ਮਾਮਲਿਆਂ ਦੇ ਵਿੱਚ ਇੱਕ ਵੱਡੀ ਰਾਹਤ ਪ੍ਰਦਾਨ ਕਰਨ ਦੇ ਲਈ ਸਿਵਲ ਲੋਕ ਅਦਾਲਤਾਂ ਦੀ ਤਰਜ਼ ਤੇ ਪ੍ਰਵਾਸੀਆਂ ਦੇ ਮਸਲੇ ਨਿਬੇੜਨ ਲਈ ਐਨ ਆਰ ਆਈ ਲੋਕ ਅਦਾਲਤਾਂ ਸਥਾਪਿਤ ਕੀਤੀਆਂ ਜਾ ਰਹੀਆਂ ਨੇ ਜੀ ਔਰ ਇਹਨਾਂ ਅਦਾਲਤਾਂ ਦੇ ਵਿੱਚ ਮੌਕੇ ਤੇ ਨਿਬੇੜੇ ਹੋਣਗੇ ਖਾਸ ਤੌਰ ਤੇ ਜ਼ਮੀਨਾਂ ਵਿਆਹਾਂ ਦੇ ਝਗੜੇ ਤੇ ਹੋਰ ਆਪਸੀ ਜਿਹੜੇ ਸਹਿਮਤੀ ਦੇ ਨਾਲ ਇਹ ਸਾਰੇ ਮਸਲੇ ਹੱਲ ਕੀਤੇ ਜਾਣਗੇ ਔਰ ਉਹਨਾਂ ਨੂੰ ਕਾਨੂੰਨੀ ਮਾਨਤਾ ਵੀ ਦਿੱਤੀ ਜਾਏਗੀ ਔਰ ਇਸੇ ਤਰ੍ਹਾਂ ਦੇ ਨਾਲ ਐਨ ਆਰ ਆਈ ਦੇ ਮਸਲਿਆਂ ਤੇ ਜ਼ਿਲ੍ਹਾ ਪੱਧਰ ਤੇ ਨਿਬੇੜਨ ਦੇ ਲਈ ਜ਼ਿਲ੍ਹੇ ਵਿੱਚ ਪੀ ਸੀ ਐਸ ਅਧਿਕਾਰੀਆਂ ਨੂੰ ਅਧਿਕਾਰੀ ਨੂੰ ਨੋਡਲ ਅਫਸਰ ਤੈਨਾਤ ਕੀਤਾ ਜਾਵੇ ਉਹ ਕਹਿੰਦੇ ਇਸ ਵਿਸ਼ੇ ਤੇ ਵੀ ਅਸੀਂ ਮੁੱਖ ਮੰਤਰੀ ਭਗਵੰਤ ਮਾਨ ਦੇ ਨਾਲ ਚਰਚਾ ਕਰ ਰਹੇ ਹਾਂ ਔਰ ਐਨ ਆਰ ਆਈ ਦੀਆਂ ਜ਼ਮੀਨਾਂ ਦਾ ਇੱਕ ਵੱਡਾ ਜਿਹੜਾ ਹਮੇਸ਼ਾ ਰੌਲਾ ਰਹਿੰਦਾ ਹੈ ਕਿ ਉਹਨਾਂ ਦੀਆਂ ਜ਼ਮੀਨਾਂ ਤੇ ਕਬਜ਼ੇ ਹੋ ਜਾਂਦੇ ਉਸ ਮਾਮਲੇ ਦੇ ਅੰਦਰ ਵੀ ਸਰਕਾਰ ਕਹਿ ਰਹੀ ਹੈ ਕਿ ਅਸੀਂ ਇੱਕ ਇਸ ਵਿੱਚ ਬਦਲਾਅ ਕਰਨਾ ਚਾਹੁੰਦੇ ਹਾਂ ਕਾਨੂੰਨ ਦੇ ਵਿੱਚ ਜਿਸ ਦੇ ਵਿੱਚ ਐਨ ਆਰ ਆਈ ਦੀਆਂ ਜ਼ਮੀਨਾਂ ਦੀ ਗਰਦੌਰੀ ਜਿਹੜੀ ਹੈ ਉਹ ਸਹਿਮਤੀ ਤੋਂ ਬਿਨਾਂ ਨਹੀਂ ਬਦਲੀ ਜਾ ਸਕਦੀ ਅਜੇ ਵੀ ਜਿਹੜੀ ਆ ਇਸ ਜਿਹੜੀ ਪਾਲਿਸੀ ਲਿਆਂਦੀ ਜਾ ਰਹੀ ਹੈ ਉਹਦੇ ਵਿੱਚ ਇਹ ਪ੍ਰੋਵੀਜ਼ਨ ਹੋਏਗੀ ਜੀ ਔਰ ਇਸੇ ਤਰ੍ਹਾਂ ਦੇ ਨਾਲ ਪੰਜਾਬੀਆਂ ਦੀ ਕਾਨੂੰਨੀ ਸਹਾਇਤਾ ਲਈ ਐਡਵੋਕੇਟ ਜਨਰਲ ਦਫ਼ਤਰ ਤੋਂ ਵਕੀਲਾਂ ਦਾ ਇੱਕ ਪੈਨਲ ਐਸਾ ਤਿਆਰ ਕੀਤਾ ਜਾਏਗਾ ਕਿ ਜਿਹੜੇ ਐਨ ਆਰ ਆਈ ਆ ਜੇ ਉਹਨਾਂ ਨੂੰ ਵਕੀਲ ਦੀ ਜ਼ਰੂਰਤ ਪੈਂਦੀ ਆ ਤਾਂ ਐਨ ਆਰ ਆਈ ਉਹਨਾਂ ਦੇ ਵਿੱਚੋਂ ਆਪਣੀ ਕਾਨੂੰਨੀ ਸਹਾਇਤਾ ਜਿਹੜੀ ਆ ਉਹ ਲੈ ਸਕਦੇ ਆ ਜੀ
ਅੱਛਾ ਪਿਛਲੀ ਵਾਰੀ ਅਕਾਲੀ ਸਰਕਾਰ ਵੇਲੇ ਵੀ ਕਾਫੀ ਕੰਮ ਹੋਇਆ ਸੀਗਾ ਅਕਾਲੀ ਸਰਕਾਰ ਵੱਲੋਂ ਅਦਾਲਤਾਂ ਵੀ ਤੇ ਹੋਰ ਸਾਰਾ ਕੁਛ ਐਨ ਆਰ ਆਈ ਦੇ ਲਈ ਵੱਖਰਾ ਸਭ ਕੁਛ ਸੈਟਅਪ ਕੀਤਾ ਗਿਆ ਸੀਗਾ ਔਰ ਉਹਦੇ 'ਚ ਦੇਸ਼ ਭਰ ਦੇ ਵਿੱਚ ਉਸ ਦੀ ਚਰਚਾ ਹੋਈ ਸੀ ਨਾ ਕਿ ਸਿਰਫ ਪੰਜਾਬ ਦੇ ਵਿੱਚ ਜੋ ਪੰਜਾਬ ਦੇ ਐਨ ਆਰ ਆਈਆਂ ਦੇ ਲਈ ਅਕਾਲੀ ਦਲ ਵੱਲੋਂ ਕੀਤਾ ਗਿਆ ਸੀ ਮੈਂ ਦੇਸ਼ ਭਰ ਦੇ ਵਿੱਚ ਉਹਨੂੰ ਇਸ ਲਈ ਕਹਿ ਰਿਹਾ ਕਿ ਜਦੋਂ ਪ੍ਰਵਾਸੀ ਭਾਰਤੀ ਦਿਵਸ ਦੇ ਉੱਤੇ ਜਾਂਦੇ ਹਾਂ ਤਾਂ ਸਾਰੇ ਭਾਰਤ ਦੇ ਵੱਖ ਵੱਖ ਸੂਬਿਆਂ ਦੇ ਮਿਨਿਸਟਰ ਅਤੇ ਲੋਕ ਉੱਥੇ ਆ ਕੇ ਗੱਲਾਂ ਕਰਦੇ ਨੇ ਅਤੇ ਐਨ ਆਰ ਆਈ ਜਾਂਦੇ ਨੇ ਜਿਹੜੇ ਪ੍ਰਵਾਸੀ ਨੇ ਅਤੇ ਉੱਥੇ ਆਪਣੇ ਉਹ ਦੁੱਖੜੇ ਰਹਿੰਦੇ ਨੇ ਸੋ ਬਾਕੀ ਸਟੇਟਾਂ ਜਿਵੇਂ ਸਾਊਥ ਵਾਲੀਆਂ ਹੋ ਗਈਆਂ ਨੌਰਥ ਵਾਲੀਆਂ ਹੋ ਗਈਆਂ ਹੋਰ ਸਟੇਟਾਂ ਨੇ ਜਿਹੜੀਆਂ ਉੱਥੋਂ ਦੇ ਐਨ ਆਰ ਆਈ ਨੇ ਵਾਰ ਵਾਰ ਪੰਜਾਬ ਦੀ ਗੱਲ ਕੀਤੀ ਕਿ ਜਿਵੇਂ ਪੰਜਾਬ ਦੇ ਵਿੱਚ ਸਾਰੀ ਸੈਟਅਪ ਕੀਤੀ ਗਈ ਹੈ ਐਨ ਆਰ ਆਈ ਸਾਡੇ ਲਈ ਉਸ ਤਰ੍ਹਾਂ ਦੀ ਸੈਟਅਪ ਕੀਤੀ ਗਈ ਜਾਵੇ ਦੂਸਰੇ ਪਾਸੇ ਅਕਾਲੀ ਦਲ ਵੱਲੋਂ ਅਕਾਲੀ ਸਰਕਾਰ ਵੱਲੋਂ ਕੀਤੀ ਗਈ ਹੈ ਐਨ ਆਰ ਆਈ ਦੇ ਲਈ ਜੋ ਵੀ ਉਹਨਾਂ ਵੱਲੋਂ ਪ੍ਰੋਗਰਾਮ ਉਲੀਕੇ ਗਏ ਸੀਗੇ ਉਹਦੇ ਤੋਂ ਫਿਰ ਐਨ ਆਰ ਆਈ ਨਾ ਖੁਸ਼ ਸੀਗੇ ਕਿ ਸਾਡੇ ਲਈ ਇਨਫ ਨਹੀਂ ਹੋ ਰਿਹਾ ਫਾਸਟ ਟਰੈਕ ਅਦਾਲਤ ਸਿਸਟਮ ਹੈ ਹੋਰ ਜ਼ਮੀਨਾਂ ਦੇ ਕਬਜ਼ੇ ਛਡਾਉਣ ਦੀ ਗੱਲ ਹੈ ਜਾਂ ਫਿਰ ਇਨਕਰੋਚਮੈਂਟ ਕਬਜ਼ਾ ਹੀ ਹੋ ਗਿਆ ਉਹ ਛਡਾਉਣ ਦੀ ਗੱਲ ਹੈ ਅਤੇ ਜਾਂ ਫਿਰ ਆ ਵਿਆਹਾਂ ਦੇ ਮਸਲੇ ਹੋਰ ਮਸਲੇ ਸੌ ਸੈਂਕੜੇ ਮਸਲੇ ਨੇ ਅਤੇ ਉਹਦੇ 'ਤੇ ਸਿਲ ਨਾ ਖੁਸ਼ ਸੀਗੇ ਕਿ ਹੁਣ ਇਹ ਆਪ ਸਰਕਾਰ ਆ ਜਿਹੜੀ ਉਹ ਐਨ ਆਰ ਆਈ ਨੂੰ ਸੰਤੁਸ਼ਟ ਕਰ ਪਾਏਗੀ
ਦੇਖੋ ਕੋਸ਼ਿਸ਼ ਤਾਂ ਇਸ ਦੇ ਵਿੱਚ ਆਪਾਂ ਨੂੰ ਮੰਨ ਕੇ ਚੱਲਣਾ ਚਾਹੀਦਾ ਕਿ ਪਹਿਲਾ ਕਦਮ ਹੈ ਕੋਸ਼ਿਸ਼ ਉਹਨਾਂ ਦੀ ਹੋ ਸਕਦੀ ਹੈ ਕਿ ਐਨ ਆਰ ਆਈਜ਼ ਨੂੰ ਕੋਈ ਬਹੁਤੀ ਸਮੱਸਿਆ ਨਾ ਆਵੇ ਦੇਖੋ ਐਨ ਆਰ ਆਈਜ਼ ਨੇ ਬਹੁਤ ਜ਼ਿਆਦਾ ਸਾਥ ਦਿੱਤਾ ਸੀ 2017 ਦੇ ਵਿੱਚ ਬਹੁਤ ਸਾਰੇ ਐਨ ਆਰ ਆਈ ਆਪਣੇ ਕਾਰੋਬਾਰ ਵਿਦੇਸ਼ਾਂ ਦੇ ਵਿੱਚ ਛੱਡ ਕੇ ਕੰਪੇਨ ਕਰਕੇ ਗਏ ਨੇ ਆਮ ਆਦਮੀ ਪਾਰਟੀ ਦੀ ਔਰ ਇੱਕ ਤਾਂ ਇਹ ਅਹਿਸਾਨ ਵੀ ਐਨ ਆਰ ਆਈਜ਼ ਦਾ ਆਮ ਆਦਮੀ ਪਾਰਟੀ 'ਤੇ ਹੈਗਾ ਭਾਵੇਂ ਸਾਰਿਆਂ ਦਾ ਨਹੀਂ ਪਰ ਫਿਰ ਵੀ ਐਨ ਆਰ ਆਈ ਕੈਟਾਗਰੀ ਦਾ ਇਹ ਅਹਿਸਾਨ ਤਾਂ ਆਮ ਆਦਮੀ ਪਾਰਟੀ 'ਤੇ ਹੈਗਾ ਅਤੇ ਦੂਜਾ ਸਾਡੇ ਪੰਜਾਬ ਦੇ ਵਿੱਚੋਂ ਪਲਾਇਨ ਹੋ ਵੀ ਬਹੁਤ ਰਿਹਾ ਔਰ ਜੇ ਪਲਾਇਨ ਹੋ ਰਿਹਾ ਤਾਂ ਉਹ ਵਿਦੇਸ਼ਾਂ ਦੇ ਵਿੱਚ ਸਾਡੇ ਬਹੁਤ ਸਾਰੇ ਲੋਕ ਬੈਠੇ ਨੇ ਤੇ ਉਹਨਾਂ ਦੀਆਂ ਸਮੱਸਿਆਵਾਂ ਇੱਥੇ ਜਿਹੜੀਆਂ ਪਿੱਛੇ ਆ ਕਿਉਂਕਿ ਜ਼ਮੀਨਾਂ ਜਾਇਦਾਦਾਂ ਛੱਡ ਕੇ ਜਾਂਦੇ ਆ ਤਾਂ ਉਹਦੀ ਜ਼ਿੰਮੇਵਾਰੀ ਫਿਰ ਪੰਜਾਬ ਸਰਕਾਰ ਦੀ ਜਾਂ ਕਿਸੇ ਵੀ ਸੂਬੇ ਦੀ ਸਰਕਾਰ ਦੀ ਬਣਦੀ ਆ। ਹੁਣ ਦੇਖੋ ਉਹਨਾਂ ਦੇ ਵੱਲੋਂ ਪਾਲਿਸੀ ਲਿਆਂਦੀ ਜਾ ਰਹੀ ਆ, ਉਸ ਪਾਲਿਸੀ ਦੇ ਤਹਿਤ ਕੰਮ ਕਿਵੇਂ ਹੋ ਰਹੇ ਨੇ, ਕੀ ਅਦਾਲਤੀ ਪ੍ਰਕਿਰਿਆ ਦੇ ਵਿੱਚ ਜਿਵੇਂ ਉਹਨਾਂ ਨੇ ਕਿਹਾ ਕਿ ਇੱਕ ਪੈਨਲ ਤਿਆਰ ਕੀਤਾ ਜਾ ਰਿਹਾ ਐਡਵੋਕੇਟ ਜਨਰਲ ਦੀ ਨਿਗਰਾਨੀ ਦੇ ਹੇਠ ਔਰ ਉਹ ਤੋਂ ਕਾਨੂੰਨੀ ਸਹਾਇਤਾ ਐਨ ਆਰ ਆਈ ਲੈ ਸਕਦੇ ਆ, ਤਾਂ ਜਦੋਂ ਐਨ ਆਰ ਆਈ ਜਦੋਂ ਇਹ ਸਿਸਟਮ ਨੂੰ ਯੂਜ਼ ਕਰਨਗੇ ਉਸ ਤੋਂ ਬਾਅਦ ਹੀ ਇਹਨੂੰ ਐਨਾਲਾਈਜ਼ ਕੀਤਾ ਜਾ ਸਕਦਾ ਕਿ ਕੀ ਉਸ ਤੋਂ ਬਿਹਤਰ ਸਿਸਟਮ ਹੈ ਜਾਂ ਉਸ ਤੋਂ ਮਾੜਾ ਸਿਸਟਮ ਹੈ, ਜਾਂ ਫਿਰ ਐਨ ਆਰ ਆਈ ਆਪਣੀ ਸ਼ਿਕਾਇਤ ਦਰਜ ਕਰਵਾਉਣਗੇ ਕਿ ਦੇਖੋ ਜੀ ਇਸ ਸਿਸਟਮ ਨੂੰ ਇਸ ਤਰੀਕੇ ਨਾਲ ਬਦਲਿਆ ਜਾ ਸਕਦਾ। ਇੱਥੇ ਵੀ ਬਹੁਤ ਸਾਰੀਆਂ ਇਕਾਈਆਂ ਐਨ ਆਰ ਆਈ ਦੀਆਂ ਬਣੀਆਂ ਹੋਈਆਂ ਜਿਵੇਂ ਜਲੰਧਰ ਦੇ ਵਿੱਚ ਵੀ ਹੈ, ਔਰ ਉਹਨਾਂ ਦੇ ਵੱਲੋਂ ਜੇ ਸਰਕਾਰ ਤੱਕ ਆਪਣੀਆਂ ਗੱਲਾਂ ਪਹੁੰਚਾਈਆਂ ਜਾਣਗੀਆਂ ਕਿ ਇਹਦੇ ਵਿੱਚ ਆਹ ਸੁਧਾਰ ਕੀਤਾ ਜਾਣਾ ਚਾਹੀਦਾ ਜਾਂ ਆਹ ਸੁਧਾਰ ਕੀਤਾ ਜਾਣਾ, ਤਾਂ ਮੇਰਾ ਖਿਆਲ ਹੈ ਕਿ ਆਮ ਆਦਮੀ ਪਾਰਟੀ ਉਸ ਵਿੱਚ ਉਹ ਉੱਦਾਂ ਕਰ ਵੀ ਸਕਦੀ ਹੈ। ਫਿਲਹਾਲ ਪਾਲਿਸੀ ਜਿਹੜੀ ਹੈ ਉਸ ਨੂੰ ਜਦੋਂ ਇੰਪਲੀਮੈਂਟ ਕੀਤਾ ਜਾਏਗਾ ਤਾਂ ਮੇਰਾ ਖਿਆਲ ਉਸ ਤੋਂ ਬਾਅਦ ਇਹ ਸਾਰੀਆਂ ਚੀਜ਼ਾਂ ਸਾਹਮਣੇ।
ਇੱਕ ਕਾਲ ਲੈ ਲਈਏ, ਉਸ ਤੋਂ ਬਾਅਦ ਫਿਰ ਅੱਗੇ ਚੱਲਾਂਗੇ। ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਹਾਂਜੀ ਜਗਦੀਸ਼ ਜੀ, ਗੁੱਡ ਮਾਰਨਿੰਗ।
ਜੀ ਗੁੱਡ ਮਾਰਨਿੰਗ ਜੈ ਸਾਹਿਬ।
ਰਵੀ ਜੀ, ਤੁਸੀਂ ਦੱਸੋ ਕਿਹੜੀ ਆ ਮੀਟਿੰਗ ਕੀਤੀ ਅਮਿਤ ਸ਼ਾਹ ਹੋਣਾ ਨੇ ਚੰਡੀਗੜ੍ਹ, ਤਿੰਨ ਚਾਰ ਸੂਬਿਆਂ ਦੀ ਇਕੱਠੀ ਪੁਲਿਸ ਵਾਲੇ ਨੂੰ ਸੱਦ ਕੇ, ਉਹਦੇ ਤੇ ਉਹਨਾਂ ਨੇ ਕਾਫੀ ਚਿੰਤਾ ਦਿਖਾਈ ਹੈ ਕਿ ਕਿਹੜੇ ਗੈਂਗ ਹੈ ਔਰ ਨਾਰਕਾਟਿਕ ਕਿਹੜੇ ਗਰੁੱਪ ਨੇ, ਇਹਨਾਂ ਨੂੰ ਕਿੱਦਾਂ ਕੰਟਰੋਲ ਕੀਤਾ ਜਾਏ। ਉਹਨਾਂ ਨੇ ਇੱਛਾ ਕੀਤੀ ਆ ਐਨ ਆਈ ਏ ਇਹਦਾ ਇੱਕ ਹੋਰ ਵਿੰਗ ਬਣਾਇਆ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਕਿਹੜਾ ਨਾਰਕੈਟਿਕ ਤੇ ਗੈਂਗ ਕਿਹੜੇ ਗਰੁੱਪ ਹੈ ਇਹਨਾਂ ਨੂੰ ਕੰਟਰੋਲ ਕੀਤਾ ਜਾਏਗਾ। ਤੁਸੀਂ ਪੱਤਰਕਾਰ ਹੋ, ਤੁਹਾਡੇ ਪੱਤਰਕਾਰ ਸੈਕਟਰ ਦੇ ਵਿੱਚ ਇਹ ਚੀਜ਼ ਨੂੰ ਸੀਰੀਅਸ ਤੁਸੀਂ ਲੈ ਰਹੇ ਹੋ ਜਾਂ ਪਬਲਿਕ ਦੇ ਸਾਹਮਣੇ ਕੁਝ ਦੱਸ ਰਹੇ ਹੋ ਕਿ ਇਹਦੇ ਵਾਸਤੇ ਤੁਸੀਂ ਸਿਰਫ ਚੁੱਪ ਹੀ ਹੋ?
ਬਿਲਕੁਲ ਜੀ, ਇਹ ਆਲਰੇਡੀ ਕਹਿ ਚੁੱਕੇ ਨੇ ਮੇਨ ਖਬਰਾਂ ਦੇ ਵਿੱਚ ਕਿ ਅਜੇ ਇਸ ਦੇ ਉੱਤੇ ਵੀ ਚਰਚਾ ਕਰਾਂਗੇ। ਰਵੀ ਜੀ, ਗੋ ਅਹੈਡ ਪਲੀਜ਼।
ਜੀ, ਆਪਾਂ ਜਿਹਨੂੰ ਆਪਾਂ ਮੁੱਖ ਖਬਰਾਂ ਕਹਿ ਸਕਦੇ ਹਾਂ, ਚੋਣਵੀਆਂ ਖਬਰਾਂ, ਉਹਨਾਂ ਦੇ ਵਿੱਚ ਆਪਾਂ ਦੱਸ ਕੇ ਗਏ ਹਾਂ ਕਿ ਆਪਾਂ ਇਸ ਤੇ ਚਰਚਾ ਕਰਨੀ ਆ। ਬਿਲਕੁਲ, ਕੇਂਦਰ ਸਰਕਾਰ ਨੇ ਇਹ ਇਨੀਸ਼ੀਏਟ ਲਿਆ ਔਰ ਕੇਂਦਰ ਸਰਕਾਰ ਨੇ ਐਨ ਆਈ ਏ ਦੇ ਮੁਖੀ ਲਾਇਆ, ਜਿਹੜੇ ਪੰਜਾਬ ਦੇ ਡੀ ਜੀ ਪੀ ਰਹਿ ਚੁੱਕੇ ਨੇ ਦਿਨਕਰ ਗੁਪਤਾ। ਦਿਨਕਰ ਗੁਪਤਾ ਨੇ ਇਸ ਤੋਂ ਪਹਿਲਾਂ ਇੱਕ ਜਿਹੜਾ ਭੁੱਲਰ ਨਾਮ ਦਾ ਇੱਕ ਗੈਂਗਸਟਰ ਸੀ, ਉਸ ਦਾ ਜਦੋਂ ਐਨਕਾਊਂਟਰ ਹੋਇਆ ਤਾਂ ਉਦੋਂ ਡੀ ਜੀ ਪੀ ਦਿਨਕਰ ਗੁਪਤਾ ਹੀ ਸੀ, ਔਰ ਪੰਜਾਬ ਦੀ ਧਰਾਤਲ ਨੂੰ ਉਹ ਚੰਗੀ ਤਰ੍ਹਾਂ ਸਮਝਦੇ ਨੇ, ਗੈਂਗਸਟਰਾਂ ਦੇ ਮੂਡ ਨੂੰ ਸਮਝਦੇ ਨੇ, ਤਾਂ ਇਸ ਕਰਕੇ ਕੇਂਦਰ ਸਰਕਾਰ ਨੇ ਇਹ ਸੋਚਿਆ ਕਿ ਦਿਨਕਰ ਗੁਪਤਾ ਨੂੰ ਐਨ ਆਈ ਏ ਦਾ ਹੈੱਡ ਬਣਾ ਕੇ ਔਰ ਗੈਂਗਸਟਰਾਂ ਤੇ ਸਿੱਧੇ ਤੌਰ ਤੇ ਕੰਟਰੋਲ ਕਰਨ ਦੀ ਜ਼ਰੂਰਤ ਹੈਗੀ ਆ, ਕਿਉਂਕਿ ਇਹਦੀ ਵਜ੍ਹਾ ਬਣੀ ਹੈ ਕਿ ਕੇਂਦਰ ਸਰਕਾਰ ਇਨਵੋਲਵ ਕਿਉਂ ਹੋਵੇ ਗੈਂਗਸਟਰਾਂ ਦੇ ਮਾਮਲੇ ਦੇ ਵਿੱਚ। ਦੋ ਮਾਮਲੇ ਜਿਹੜੇ ਪੰਜਾਬ ਦੇ ਸੀਗੇ, ਇੱਕ ਤਾਂ ਵਿਜੀਲੈਂਸ ਦੀ ਬਿਲਡਿੰਗ ਤੇ ਜਿਹੜਾ ਹਮਲਾ ਹੁੰਦਾ ਰਾਕਟ ਲਾਂਚਰ ਦੇ ਨਾਲ, ਉਸ ਦੇ ਵਿੱਚ ਲਖਬੀਰ ਲੰਡਾ ਨਾਮ ਦਾ ਜਿਹੜਾ ਗੈਂਗਸਟਰ ਦੱਸਿਆ ਜਾ ਰਿਹਾ, ਉਹ ਵੀ ਦੱਸਿਆ ਜਾ ਰਿਹਾ ਕਿ ਕੈਨੇਡਾ ਦੇ ਵਿੱਚ ਬੈਠਾ ਹੈ, ਤੇ ਜਿਹੜਾ ਗੋਲਡੀ ਬਰਾੜ ਹੈ ਜਿਹਨੇ ਮੁੱਖ ਤੌਰ ਤੇ ਜ਼ਿੰਮੇਵਾਰੀ ਲਈ ਸੀ ਕਿ ਉਸਨੇ ਸਿੱਧੂ ਮੂਸੇਵਾਲੇ ਦਾ ਕਤਲ ਕਰਵਾਇਆ, ਤਾਂ ਉਹ ਵੀ ਕੈਨੇਡਾ ਦੇ ਵਿੱਚ ਬੈਠਾ ਹੈ। ਦੂਜੀ ਵਜ੍ਹਾ ਕੀ ਬਣੀ ਹੈ? ਦੂਜੀ ਵਜ੍ਹਾ ਇਹ ਹੈ ਕਿ ਜਿਹੜੇ ਜਗਰੂਪ ਰੂਪਾ ਤੇ ਮਨਪ੍ਰੀਤ ਮੰਨਾ ਪਿਛਲੇ ਦਿਨੀ ਜਿਨ੍ਹਾਂ ਦਾ ਐਨਕਾਊਂਟਰ ਹੋਇਆ ਬਿਲਕੁਲ ਪਾਕਿਸਤਾਨ ਦੇ ਬਾਰਡਰ ਤੇ ਅੰਮ੍ਰਿਤਸਰ ਦੇ ਵਿੱਚ, ਉਹ ਇਨਪੁੱਟ ਇਹ ਸੀਗੀ ਕਿ ਉਹ ਪਾਕਿਸਤਾਨ ਭੱਜਣ ਦੀ ਫਰਾਕ ਦੇ ਵਿੱਚ ਸੀ, ਔਰ ਹਰਿੰਦਰ ਰਿੰਦਾ ਜਿਹੜਾ ਆਲਰੇਡੀ ਪਾਕਿਸਤਾਨ ਦੇ ਵਿੱਚ ਰਹਿ ਰਿਹਾ ਔਰ ਬੱਬਰ ਖਾਲਸਾ ਦੇ ਨਾਲ ਉਸਦੇ ਸੰਬੰਧ ਦੱਸੇ ਜਾ ਰਿਹਾ, ਉਸਨੇ ਉਹਨਾਂ ਨੂੰ ਉਧਰੋਂ ਰਿਸੀਵ ਕਰਨਾ ਸੀ, ਜਾਣੀ ਸੰਭਾਲ ਉਹਨਾਂ ਨੇ ਕਰਨੀ ਸੀ। ਤੇ ਹਰਿੰਦਰ ਰਿੰਦਾ ਪਹਿਲਾਂ ਹੀ ਪੰਜਾਬ ਦੇ ਵਿੱਚ ਪੰਜਾਬ ਚ ਪੂਰੇ ਦੇਸ਼ ਦੇ ਵਿੱਚ ਇਕੱਠ ਮੰਨਿਆ ਜਾ ਰਿਹਾ, ਔਰ ਕੇਂਦਰ ਸਰਕਾਰ ਦੇ ਲਈ ਇਹ ਚਿੰਤਾ ਦਾ ਵਿਸ਼ਾ ਵੀ ਸੀ ਕਿ ਜੇ ਗੈਂਗਸਟਰਾਂ ਦਾ ਸੰਬੰਧ ਪਾਕਿਸਤਾਨ ਦੇ ਵਿੱਚ ਮਿਲ ਰਿਹਾ ਤੇ ਉਹ ਦੇਸ਼ ਦੇ ਲਈ ਵੀ ਚੁਣੌਤੀ ਆਉਣ ਵਾਲੇ ਦਿਨਾਂ ਦੇ ਵਿੱਚ ਬਣ ਸਕਦੇ ਆ, ਭਾਵੇਂ ਗੈਂਗਸਟਰਾਂ ਤੇ ਅੱਤਵਾਦੀਆਂ ਦੇ ਆਪਸੀ ਜਿਹੜੇ ਕਹਿ ਸਕਦੇ ਆ ਕਿ ਉਹਨਾਂ ਦਾ ਮੂਡ ਜਾਂ ਉਹਨਾਂ ਦਾ ਕੰਮ ਕਰਨ ਦਾ ਤਰੀਕਾ ਬਿਲਕੁਲ ਆਪੋਜ਼ਿਟ ਹੁੰਦਾ ਇੱਕ ਦੂਜੇ ਦੇ, ਪਰ ਫਿਰ ਵੀ ਦੂਜੇ ਦੇਸ਼ ਦੇ ਨਾਲ ਜੇਕਰ ਉਹਨਾਂ ਦੇ ਸੰਬੰਧ ਜੁੜ ਰਿਹਾ ਤੇ ਕੇਂਦਰ ਸਰਕਾਰ ਦਾ ਇਖਲਾਕੀ ਤੌਰ ਤੇ ਵੀ ਫਰਜ਼ ਬਣਦਾ ਸੀ ਕਿ ਉਹ ਇਸ ਚੀਜ਼ ਨੂੰ ਕੰਟਰੋਲ ਕਰੇ। ਤਾਂ ਜਿਹੜੇ ਗੋਲਡੀ ਬਰਾੜ ਔਰ ਜਿਹੜੇ ਲਖਬੀਰ ਲੱਡਾ ਹੈਗੇ ਆ, ਉਹਨਾਂ ਨੂੰ ਵੀ ਭਾਰਤ ਲਿਆਉਣ ਦੇ ਲਈ ਹੁਣ ਇਹ ਕਾਰਵਾਈਆਂ ਕੀਤੀਆਂ ਜਾਣਗੀਆਂ। ਬੇਸ਼ੱਕ ਗੋਲਡੀ ਬਰਾੜ ਦੇ ਰੈੱਡ ਕਾਰਨਰ ਨੋਟਿਸ ਜਾਰੀ ਕੀਤਾ ਗਿਆ, ਪਰ ਕੇਂਦਰ ਸਰਕਾਰ ਨੇ ਹੁਣ ਬਕਾਇਦਾ ਤੌਰ ਤੇ ਐਨ ਆਈ ਏ ਨੂੰ ਇਸ ਦੇ ਵਿੱਚ ਇਨਵੋਲਵ ਕੀਤਾ ਔਰ ਗੈਂਗਸਟਰਾਂ ਨੂੰ ਕੰਟਰੋਲ ਕਰਨ ਦੇ ਲਈ ਇਹ ਜਿਹੜਾ ਇਨੀਸ਼ੀਏਟ ਲਿਆ ਗਿਆ ਜੀ।
ਫਰੈਸ਼ ਬਾਈਟ ਐਂਡ ਮੀਟ ਤਿੰਨ ਲੋਕੇਸ਼ਨ ਤੋਂ ਸਰਵ ਕਰਦੇ ਨੇ ਜੀ, 25 ਕਿੰਗ ਕ੍ਰਾਸ ਰੋਡ ਯੂਨਿਟ ਨੰਬਰ 1 ਦੇ ਵਿੱਚ, 25 ਚੈਰੀ ਕ੍ਰੈਸਟ ਡਰਾਈਵ ਔਰ 65 ਬਰੈਡਨ ਏ 65 ਬ੍ਰਾਈਡਨ ਬੁਲਵਾਰਡ 7A ਦੇ ਵਿੱਚ ਸਥਿਤ ਨੇ 905-790-3486 ਤੇ ਤੁਸੀਂ ਫਰੈਸ਼ ਮਾਈਟ ਐਂਡ ਬਾਈਟ ਐਂਡ ਮੀਟ ਵਾਲਿਆਂ ਦੇ ਨਾਲ ਗੱਲਬਾਤ ਕਰਨੀ ਆ 30 ਤੋਂ ਵੱਧ ਪਰਸਨ ਦੀ ਤੁਸੀਂ ਕੇਟਰਿੰਗ ਕਰਾਉਣੀ ਤਾਂ ਵੀ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਜੀ ਆਵਰ ਹੋਮ ਅਪਲਾਇੰਸਿਸ 4 ਲੋਕੇਸ਼ਨ ਤੋਂ ਸਰਵ ਕਰਦੇ ਨੇ ਅਪਲਾਇੰਸਿਸ ਤੁਸੀਂ ਘਰਾਂ ਦੇ ਲਈ ਖਰੀਦਣੇ ਨੇ ਬੈਕਯਾਰਡ ਦੇ ਲਈ ਬੇਸਮੈਂਟ ਦੇ ਲਈ ਖਰੀਦਣੇ ਨੇ ਬਹੁਤ ਵਧੀਆ ਡੀਲ ਇਹਨਾਂ ਦੇ ਪਾਸ ਅਵੇਲੇਬਲ ਨੇ ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਸਕਦੇ ਹੋ ਨੰਬਰ 416-551-5553 ਔਰ ਮਫਿਨ ਇੰਡੀਆ ਇੰਡੀਅਨ ਸਵੀਟ ਐਂਡ ਰੈਸਟੋਰੈਂਟ ਖੁੱਲ੍ਹ ਚੁੱਕਿਆ ਜੀ ਗ੍ਰੈਂਡ ਓਪਨਿੰਗ ਹੋ ਚੁੱਕੀ ਆ 905-790-3007 ਤੇ ਤੁਸੀਂ ਗੱਲਬਾਤ ਕਰਨੀ 3007 905-794-3007 9057-94-3007 ਦਾ ਗੋ ਰੋਡ ਯੂਨਿਟ ਨੰਬਰ 7 ਗ੍ਰੈਂਡ ਅੰਬੈਸੀ ਪਲਾਜ਼ਾ ਟੈਕਸ ਪਰੇਡ ਦੇ ਬਿਲਕੁਲ ਨਾਲ ਮਫਿਨ ਇੰਡੀਅਨ ਸਵੀਟ ਐਂਡ ਰੈਸਟੋਰੈਂਟ ਖੁੱਲ੍ਹ ਚੁੱਕਿਆ ਜੀ ਬਹੁਤ ਵਧੀਆ ਭੋਜਨ ਜਿਹੜਾ ਬਹੁਤ ਵਧੀਆ ਖਾਣਾ ਤੁਸੀਂ ਵੈਜ ਨਾਨ ਵੈਜ ਖਾਣਾ ਆ ਇੱਥੋਂ ਤੁਸੀਂ ਜਾ ਕੇ ਤੇ ਖਾ ਸਕਦੇ ਹੋ ਔਰ ਇਸ ਵਕਤ ਇਹਨਾਂ ਦੇ ਵੱਲੋਂ ਡੀਲ ਦਿੱਤੀ ਜਾ ਰਹੀ ਹੈ $20 ਤੁਸੀਂ ਕੋਈ ਖਰਚੋਗੇ ਤਾਂ ਚਣਾ ਭਟੂਰਾ ਤੁਹਾਨੂੰ ਫਰੀ ਦਿੱਤਾ ਜਾਵੇਗਾ $20 ਦਾ ਕੋਈ ਤੁਸੀਂ ਹੋਰ ਫੂਡ ਲੈਂਦੇ ਹੋ ਤਾਂ ਇੱਕ ਚਣਾ ਭਟੂਰਾ ਜਿਹੜਾ ਉਹ ਤੁਹਾਨੂੰ ਫਰੀ ਦਿੱਤਾ ਜਾਵੇਗਾ ਮਫਿਨ ਇੰਡੀਅਨ ਐਂਡ ਸਵੀਟ ਰੈਸਟੋਰੈਂਟ ਵੱਲੋਂ 905-794-3007 ਪਹੁੰਚਣਾ ਕਿੱਥੇ ਹੈ ਜੀ 8770 ਦਾ ਗੋ ਰੋਡ ਯੂਨਿਟ ਨੰਬਰ 6 ਚ ਸਥਿਤ ਨੇ ਗ੍ਰੈਂਡ ਅੰਬੈਸੀ ਵਾਲਾ ਪਲਾਜ਼ਾ ਟੈਕਸ ਪਰੇਡ ਦੇ ਬਿਲਕੁਲ ਨਾਲ ਮਫਿਨ ਇੰਡੀਅਨ ਸਵੀਟ ਐਂਡ ਰੈਸਟੋਰੈਂਟ
ਸੋ ਮਫਿਨ ਇੰਡੀਅਨ ਸਵੀਟ ਐਂਡ ਰੈਸਟੋਰੈਂਟ ਨੇ ਸਾਨੂੰ ਜੁਆਇਨ ਕੀਤਾ ਅਤੇ ਅਸੀਂ ਇਹਨਾਂ ਦਾ ਸਵਾਗਤ ਕਰਦੇ ਹਾਂ ਜਿਸ ਤਰ੍ਹਾਂ ਸਾਧ ਨੇ ਦੱਸਿਆ ਕਿ ਤੁਸੀਂ $20 ਇਹਨਾਂ ਦੇ ਪਾਸ ਖਰਚਦੇ ਹੋ ਸਵੀਟ ਦੇ ਉੱਤੇ ਦੈਨ ਗੈਟ ਫਰੀ ਛੋਲੇ ਭਟੂਰੇ ਔਰ ਇਹਦੇ ਲਈ ਤੁਸੀਂ ਐਮਬੈਸੀ ਗ੍ਰੈਂਡ ਵਾਲੇ ਪਲਾਜ਼ੇ ਵਿੱਚ ਜਾ ਸਕਦੇ ਹੋ 905-794-3007 ਇਹਨਾਂ ਦਾ ਨੰਬਰ ਹੈ ਤਾਜ਼ੇ ਗਰਮਾ ਗਰਮ ਵਧੀਆ ਛੋਲੇ ਭਟੂਰੇ ਖਾਣਾ ਚਾਹੁੰਦੇ ਹੋ ਜਾਂ ਫਿਰ ਤੁਸੀਂ ਵਧੀਆ ਸਵੀਟ ਖਰੀਦਣੀ ਹੈ ਤਾਂ ਐਮਬੈਸੀ ਗ੍ਰੈਂਡ ਵਾਲੇ ਪਲਾਜ਼ੇ ਵਿੱਚ ਪਹੁੰਚਣਾ ਟੈਕਸ ਪਰੇਟ ਵਾਲਿਆਂ ਦੇ ਬਿਲਕੁਲ ਨਾਲ 905-794-3007 ਇਹਨਾਂ ਦਾ ਨੰਬਰ ਹੈ ਜੀ ਸਾਡੇ ਨਾਲ ਇੱਕ ਕਾਲਰ ਹੈ ਕਾਲ ਲੈ ਕੇ ਅਤੇ ਫਿਰ ਆਪਾਂ ਗੱਲ ਨੂੰ ਰੈਪ ਅਪ ਕਰਾਂਗੇ ਸਮੇਤ ਸੈਣੀ ਦੀ ਗੱਲਬਾਤ ਮੈਂ ਜ਼ਰੂਰ ਸੁਣਨੀ ਚਾਹਾਂਗਾ ਕਿ ਹੁਣੇ ਹੀ ਖਬਰ ਫਲੈਸ਼ ਕਰ ਰਹੀ ਹੈ ਕਿ ਉਹਨਾਂ ਦੀ 4 ਘੰਟੇ ਦੇ ਉੱਤੇ ਪੁੱਛਗਿੱਛ ਜਿਹੜੀ ਹੋਈ ਹੈ ਲੇਕਿਨ ਇੱਕ ਕਾਲ ਵੀ ਲੈ ਲਈਏ ਅਤੇ ਨਾਲ ਦੀ ਨਾਲ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ ਬਾਈ ਜੀ ਤੁਸੀਂ ਆਉਂਦੀ ਰਹੋ
ਹਾਂਜੀ ਠੀਕ ਆ ਜੀ ਅੱਛਾ ਜੀ ਦੋ ਗੱਲਾਂ ਨੇ ਪਹਿਲੀ ਗੱਲ ਮੈਂ ਬਾਈ ਜੀ ਨੂੰ ਪੁੱਛਣਾ ਚਾਹੁੰਦਾ ਬਈ ਪਤਾ ਲੱਗਾ ਦਿੱਲੀ ਨੈਸ਼ਨਲ ਕਾਂਗਰਸ ਦਾ ਹੈੱਡਕੁਆਟਰ ਬੰਦ ਕਰਤਾ ਉੱਥੇ ਸਿਕਿਉਰਿਟੀ ਫੋਰਸਿਸ ਲਾਤੀ ਉਹਨਾਂ ਨੇ ਪੁਲਿਸ ਵਾਲੇ ਸਾਰੇ ਜਦੋਂ ਦਾ ਇਹ ਮੈਂ ਦੱਸਣ ਦੂਸਰੀ ਗੱਲ ਕਹਿੰਦੇ ਹੁੰਦੇ ਆ ਕਹਾਵਤ ਬਈ ਜਿਹੜੇ ਗੱਜਦੇ ਆ ਉਹ ਵਰਸਦੇ ਨੀ ਹੁੰਦੇ ਹਾਂ ਗੱਜਣ ਵਾਲੇ ਨੇ ਗੱਲ ਕਰੀ ਸੀ ਪਰਸੋਂ ਬਈ ਜੇ ਨੈਨਸੀ ਪੋਲਸੀ ਆਪਣੇ ਉੱਥੇ ਤਾਇਬਾਨ ਚ ਲੈਂਡ ਹੋ ਗਈ ਤਾਂ ਅਸੀਂ ਹਮਲਾ ਕਰਦੇ ਹਾਂ ਜੀ ਉਹ ਹੁਣ ਗਸ਼ਤਾਂ ਜਿਹੀਆਂ ਕਰਨ ਲੱਗ ਗਏ ਨੇ ਤੇ ਹੁਣ ਉਹ ਹਮਲਾ ਕਰਨਾ ਕਿਤੇ ਸੌਖਾ ਖਾ ਲਈਦਾ ਬੜਾ ਫਿਰ ਜਦੋਂ ਕਿਹਾ ਨਾ ਕਰਨ ਫੜਾ ਮਾਰਨੀਆਂ ਸੌਖੀਆਂ ਨੇ ਪਤਾ ਲੱਗ ਜਾਂਦਾ ਜਦੋਂ ਬਗਾਨੇ ਪੁੱਤਾਂ ਨਾਲ ਹੱਥ ਜੋੜਦੇ ਹੁੰਦੇ ਆ
ਪੂਰੀ ਅੰਤਰਰਾਸ਼ਟਰੀ ਪੱਧਰ ਦੀ ਖ਼ਬਰ ਆ ਜਿਹੜੀ ਉਹ ਕਰ ਗਏ ਨੇ ਤੇ ਇੱਕ ਆਪਣੇ ਪੰਜਾਬ ਪੱਧਰ ਦੀ ਖ਼ਬਰ ਹੈ ਨੈਨਸੀ ਪਲੋਸੀ ਬਾਰੇ ਮੈਂ ਦੱਸ ਦਵਾਂ ਮੈਂ ਥੋੜਾ ਜਿਹਾ ਕੱਲ ਇਸ ਖ਼ਬਰ ਨੂੰ ਕਵਰ ਕੀਤਾ ਸੀਗਾ ਕਿ ਨੈਨਸੀ ਪਲੋਸੀ ਇਸ ਸਮੇਂ ਏਸ਼ੀਅਨ ਦੌਰੇ ਦੇ ਉੱਤੇ ਨੇ ਤੇ ਵੱਖ ਵੱਖ ਮੁਲਕਾਂ ਦੇ ਵਿੱਚ ਜਾ ਰਹੇ ਨੇ ਮਲੇਸ਼ੀਆ ਗਏ ਨੇ ਹੋਰਾਂ ਮੁਲਕਾਂ ਦੇ ਵਿੱਚ ਗਏ ਨੇ ਤਾਇਵਾਨ ਦੇ ਵਿੱਚ ਉਹਨਾਂ ਦਾ ਜਾਣਾ ਇਸ ਸਮੇਂ ਇੱਕ ਅਹਿਮੀਅਤ ਦੇ ਤੌਰ ਦੇ ਉੱਤੇ ਦੇਖਿਆ ਜਾ ਰਿਹਾ ਤਾਇਵਾਨ ਦੇ ਉੱਤੇ ਤਾਇਵਾਨ ਇੱਕ ਇਸ ਸਮੇਂ ਡੈਮੋਕਰੈਟਿਕ ਆਈਲੈਂਡ ਕੰਟਰੀ ਹੈ ਔਰ ਉੱਥੇ ਚੀਨ ਆਪਣਾ ਪੂਰੀ ਤਰ੍ਹਾਂ ਕਬਜ਼ਾ ਜਮਾਉਣਾ ਚਾਹੁੰਦਾ ਚੀਨ ਉਸ ਨੂੰ ਆਪਣੇ ਹੱਥ ਵਿੱਚ ਪੂਰੀ ਤਰ੍ਹਾਂ ਕਰਨਾ ਚਾਹੁੰਦਾ ਅਤੇ ਅਮਰੀਕਾ ਇਸ ਪੋਸਟ ਨੂੰ ਜਾਣ ਨਹੀਂ ਦੇਣਾ ਚਾਹੁੰਦੀ ਸੋ ਜੇਕਰ ਨੈਨਸੀ ਪਲੋਸੀ ਉੱਥੇ ਜਾਂਦੀ ਹੈ ਬਿਲਕੁਲ ਚਾਈਨਾ ਨੇ ਇੱਦਾਂ ਦੀ ਗੱਲ ਨਹੀਂ ਕੀਤੀ ਸੀ ਕਿ ਅਸੀਂ ਹਮਲਾ ਕਰਾਂਗੇ ਚਾਈਨਾ ਨੇ ਕਿਹਾ ਸੀਗਾ ਕਿ ਅਸੀਂ ਇਸ ਦੇ ਉੱਤੇ ਕਰੜੀ ਅੱਖ ਰੱਖ ਰਹੇ ਹਾਂ ਨਜ਼ਰ ਰੱਖ ਰਹੇ ਹਾਂ ਗਸ਼ਤਾਂ ਉਹਨਾਂ ਨੇ ਕਈ ਦਿਨ ਤੋਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀਗੀਆਂ ਅਤੇ ਨਾਲ ਦੀ ਨਾਲ ਚਾਈਨਾ ਨੇ ਹੁਣ ਤਾਇਵਾਨ ਦੇ ਬਹੁਤ ਸਾਰੇ ਹੋਰ ਜਿਹੜੇ ਨੇ ਜਿਵੇਂ ਸੈਂਕਸ਼ਨਸ ਲਾ ਦਿੱਤੀਆਂ ਜਾਂਦੀਆਂ ਨੇ ਉੱਦਾਂ ਦੀਆਂ ਸੈਂਕਸ਼ਨਸ ਲਾਉਣ ਦੀ ਕੋਸ਼ਿਸ਼ ਕੀਤੀ ਹੈ ਜੇ ਚਾਈਨਾ ਸੈਂਕਸ਼ਨਸ ਲਾਵੇਗੀ ਅਮਰੀਕਾ ਉਹਨਾਂ ਨੂੰ ਕੁਝ ਰਾਹਤਾਂ ਦੇਵੇਗੀ ਸੋ ਇਸ ਤਰ੍ਹਾਂ ਤਾਇਵਾਨ ਦੇ ਮਸਲੇ ਨੂੰ ਲੈ ਕੇ ਇਸ ਸਮੇਂ ਹੁਣ ਅਮਰੀਕਾ ਅਤੇ ਚਾਈਨਾ ਦੇ ਵਿਚਕਾਰ ਥੋੜ੍ਹੀ ਖੜਕਣੀ ਸ਼ੁਰੂ ਹੋ ਗਈ ਹੈ ਲੈਟਸ ਸੀ ਕਿ ਇਹ ਇਹਨਾਂ ਦੀ ਜਿਹੜੀ ਫੋਰਨ ਪਾਲਿਸੀ ਹੈ ਉਹ ਕਿੱਧਰ ਨੂੰ ਲੈ ਕੇ ਜਾਂਦੀ ਹੈ ਅਤੇ ਦੂਸਰੀ ਗੱਲ ਦਾ ਜਵਾਬ ਤੁਸੀਂ ਦੇ ਦਿਓ ਇਹ ਚਾਈਨਾ ਦੀ ਅਤੇ ਜਿਹੜੀ ਤਾਇਵਾਨ ਦਾ ਮਸਲਾ ਅਤੇ ਅਮਰੀਕਾ ਦਾ ਉੱਥੇ ਜਾਣਾ ਇਹ ਸੰਸਾਰ ਪੱਧਰ ਦੇ ਉੱਤੇ ਇਸ ਸਮੇਂ ਹਲਚਲ ਮਚਾ ਰਿਹਾ ਵਾ ਅਤੇ ਬਾਕੀ ਤੁਸੀਂ ਹੁਣ ਗੱਲ ਕਰ ਦਿਓ ਜਿਹੜੀ ਦੂਸਰੀ ਕੋਈ ਗੱਲ ਕਰਨੀ ਹੈ ਰਵੀ ਜੀ
ਜੀ ਮੈਂ ਸਮੇਤ ਸੈਣੀ ਦੀ ਗੱਲ ਕਰ ਲੈਣਾ ਜੀ ਕਿਉਂਕਿ ਤੁਸੀਂ ਕਿਹਾ ਕਿ ਰੈਪ ਅਪ ਕਰਦੇ ਹਾਂ ਤਾਂ ਸਮੇਤ ਸੈਣੀ ਅੱਜ ਸਾਹਮਣੇ ਪੇਸ਼ ਹੋਏ ਨੇ ਔਰ ਇਸ ਸੈੱਟ ਦੇ ਸਾਹਮਣੇ ਪੇਸ਼ ਹੋਣ ਦੀ ਵਜ੍ਹਾ ਉਹੀ ਸੀ ਕਿ ਕੋਟਕਪੂਰਾ ਔਰ ਬੈਬਲ ਕਲਾਂ ਗੋਲੀਕਾਂਡ ਮਾਮਲਾ ਔਰ ਇਹ ਸੈੱਟ ਦੀ ਅਗਵਾਈ ਕਰ ਰਹੇ ਨੇ ਏ ਡੀ ਜੀ ਪੀ ਐਲ ਕੇ ਯਾਦਵ ਇਸ ਤੋਂ 25 ਦਿਨ ਪਹਿਲਾਂ ਵੀ ਨੋਟਿਸ ਜਾਰੀ ਹੋਇਆ ਸੀ ਸੁਮੇਧ ਸੈਣੀ ਹੋਰਾਂ ਨੂੰ ਪੇਸ਼ ਹੋਣ ਦੇ ਲਈ, ਪਰ ਉਹਨਾਂ ਕਿਹਾ ਸੀ ਕਿ ਉਹ ਦਿੱਲੀ ਦੇ ਵਿੱਚ ਕੁਝ ਅਦਾਲਤੀ ਰੁਝੇਵਾਂ ਦੇ ਵਿੱਚ ਫਸੇ ਹੋਏ ਨੇ ਤਾਂ ਉਹਨਾਂ ਨੂੰ 3 ਹਫ਼ਤਿਆਂ ਦੀ ਛੋਟ ਦਿੱਤੀ ਜਾਵੇ, ਰਾਹਤ ਦਿੱਤੀ ਜਾਵੇ। ਤਾਂ ਉਹਨਾਂ ਨੂੰ ਰਾਹਤ ਦਿੱਤੀ ਗਈ ਸੀ, ਅੱਜ ਉਹਨਾਂ ਦੀ ਰਾਹਤ ਪੂਰੀ ਹੋਈ ਸੀ ਤਾਂ ਅੱਜ ਉਸ ਪੇਸ਼ ਹੋਏ ਨੇ ਸੈੱਟ ਦੇ ਸਾਹਮਣੇ। ਔਰ ਕੁੱਲ 10 ਤੋਂ 15 ਸਵਾਲ ਸੀ ਜਿਹੜੇ ਉਹਨਾਂ ਨੂੰ ਕੀਤੇ ਗਏ, ਉਸ ਦੇ ਵਿੱਚ ਮੁੱਖ ਤੌਰ ਤੇ ਇਹੋ ਹੀ ਮੇਨ ਸੀ ਕਿ ਤੁਹਾਨੂੰ ਹੁਕਮ ਕਿਹਦੇ ਆਏ ਸੀ, ਕਿਹਨਾਂ ਦੇ ਹੁਕਮਾਂ ਤੇ ਗੋਲੀ ਚੱਲੀ ਹੈ, ਕਿਉਂਕਿ ਮਾਮਲਾ ਇੱਥੇ ਹੀ ਖੜਾ ਗਰੇਵਾਲ ਸਾਹਿਬ ਕਿ ਪਤਾ ਲੱਗੇ ਕਿ ਹੁਕਮ ਕਿਹਦੇ ਸੀ ਤਾਂ ਫਿਰ ਦੋਸ਼ੀ ਕਰਾਰ ਦਿੱਤੇ ਜਾ ਸਕਦੇ ਆ। 4 ਘੰਟਿਆਂ ਦੀ ਪੁੱਛਗਿੱਛ ਸੀ ਔਰ ਇਸ 4 ਘੰਟਿਆਂ ਦੇ ਵਿੱਚ ਕਿਉਂਕਿ ਸੁਮੇਧ ਸੈਣੀ ਕਾਨੂੰਨੀ ਦਾਅ ਪੇਚ ਖੇਡਣ ਦੇ ਵਿੱਚ ਕਾਫੀ ਮਾਹਰ ਹੈ, ਇੱਕ ਵੱਡਾ ਪੈਨਲ ਹੈ ਉਹਦੇ ਨਾਲ ਵਕੀਲਾਂ ਦਾ, ਕਾਨੂੰਨੀ ਦਾਅ ਪੇਚ ਬਹੁਤ ਆਉਂਦੇ ਨੇ। ਹੁਣ ਇਸ ਦੇ ਵਿੱਚ ਕੀ ਦਾਅ ਪੇਚ ਖੇਡੇ ਹੋਣਗੇ ਇਹ ਜ਼ਰੂਰ ਜਲਦੀ ਪਤਾ ਲੱਗ ਜਾਊ ਕਿ ਗੱਲਬਾਤ ਦੇ ਵਿੱਚ ਨਿਕਲਿਆ ਕੀ ਸੀਗਾ, ਪਰ ਇਹ ਜਿਹੜੀ ਪੁੱਛਗਿੱਛ ਹੈ ਇਹ ਲੰਬੀ ਚੱਲੀ ਹੈ। ਔਰ ਹਾਈ ਕੋਰਟ ਨੇ ਵੀ ਪੰਜਾਬ ਪੁਲਿਸ ਨੂੰ ਔਰ ਪੰਜਾਬ ਸਰਕਾਰ ਨੂੰ ਇਹ ਹਦਾਇਤ ਕੀਤੀ ਹੈ ਕਿ ਇਸ ਮਾਮਲੇ ਦੇ ਵਿੱਚ ਤੇਜ਼ੀ ਲਿਆਂਦੀ ਜਾਵੇ।
ਜੀ, ਬੜੀ ਮਿਹਰਬਾਨੀ ਜੀ, ਥੈਂਕ ਯੂ, ਧੰਨਵਾਦ। ਜੁੜੇ ਪ੍ਰੋਗਰਾਮ ਖੋਰ ਸਾਹਿਬ ਦੇ ਨਾਲ ਸਵਾਰ ਤੋਂ ਲੈ ਕੇ 10 ਵਜੇ ਤੱਕ ਅਸੀਂ ਪ੍ਰੋਗਰਾਮ ਪੇਸ਼ ਕਰਦੇ ਹਾਂ। ਸਿਮਰਨ ਸੈਣੀ ਜੀ ਨੇ ਮੇਰੇ ਨਾਲ ਇਸ ਸਮੇਂ। ਸਿਮਰਨ ਜੀ, ਸਵਾਗਤ ਹੈ ਪ੍ਰੋਗਰਾਮ ਦੇ ਵਿੱਚ।
ਥੈਂਕ ਯੂ ਗਰੇਵਾਲ ਜੀ, ਪਹਿਲਾਂ ਤੇ ਤੁਹਾਨੂੰ ਔਰ ਸਾਡੇ ਸਾਰੇ ਲਿਸਨਰਸ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਐਂਡ ਵੈਰੀ ਗੁੱਡ ਮਾਰਨਿੰਗ ਜੀ।
ਜੀ, ਵੈਰੀ ਗੁੱਡ ਮਾਰਨਿੰਗ, ਵੈਰੀ ਗੁੱਡ ਮਾਰਨਿੰਗ। ਸਿਮਰਨ ਜੀ, ਕੀ ਹਾਲ ਨੇ ਤੁਹਾਡੇ?
ਬਹੁਤ ਵਧੀਆ ਜੀ, ਚੜ੍ਹਦੀ ਕਲਾ।
ਸੋ ਅੱਜ ਆਪਾਂ ਜਿਹੜੀ ਤੁਹਾਡੇ ਨਾਲ ਗੱਲਬਾਤ ਕਰਨੀ ਹੈ ਤੁਹਾਡੇ ਨਾਲ ਤੇ ਸੀਮਾ ਬਿਆਨਾ ਜੀ ਦੇ ਨਾਲ, ਦੋ ਇਮੀਗ੍ਰੇਸ਼ਨ ਨਾਲ ਸੰਬੰਧਿਤ ਮਸਲੇ ਨੇ ਜਿਹੜੇ ਕਿ ਇੱਕ ਤੁਹਾਡੇ ਬਿਜ਼ਨਸ ਨਾਲ ਵੀ ਰਿਲੇਟਡ, ਤੁਹਾਡੀ ਪ੍ਰਮੋਸ਼ਨ ਵੀ ਕਰਨੀ ਹੈ ਤੇ ਨਾਲ ਦੀ ਨਾਲ ਇਹ ਜਾਣਕਾਰੀ ਵੀ ਆਪਾਂ ਸੋਤੇ ਤੱਕ ਪਹੁੰਚਦੀ ਕਰਨੀ ਹੈ ਕਿ ਇਸ ਸਮੇਂ ਸੁਪਰ ਵੀਜ਼ਾ ਇੰਸ਼ੋਰੈਂਸ ਦੇ ਵਿੱਚ ਕੀ ਹੋ ਰਿਹਾ, ਕਿਉਂ ਸੁਪਰ ਵੀਜ਼ਾ ਜਿਹੜੇ ਨੇ ਉਹ ਕੈਂਸਲ ਹੋ ਰਹੇ ਨੇ, ਕਿ ਸਰਕਾਰ ਨੇ ਇਸ ਸਮੇਂ ਬਹੁਤ ਜਿਹੜੀਆਂ ਸਹੂਲਤਾਂ ਨੇ ਉਹ ਦੇ ਦਿੱਤੀਆਂ ਨੇ, ਬਹੁਤ ਸੌਖਾ ਕਰ ਦਿੱਤਾ ਸਾਰਾ ਕੰਮ। ਇਸ ਸਮੇਂ ਜਿਹੜੀ ਲਿਬਰਲ ਇਮੀਗ੍ਰੇਸ਼ਨ ਪਾਲਿਸੀ ਹੈ ਉਹਦੀ ਵੱਡੀ ਰਾਹਤ ਲੋਕਾਂ ਨੂੰ ਮਿਲੀ ਹੈ, ਸੋ ਦੱਸੋ ਇਹਦੇ ਬਾਰੇ ਥੋੜਾ ਜਿਹਾ।
ਰਾਹਤ ਨਹੀਂ ਮਿਲੀ ਹੈ, ਤੁਸੀਂ ਦੂਸਰੇ ਤਰੀਕੇ ਦੇ ਨਾਲ ਕਹਿ ਰਹੇ ਹੋ, ਸੋ ਲੋਕਾਂ ਨੂੰ ਤੰਗ ਕੀਤਾ ਜਾ ਰਿਹਾ ਹੈ। ਸੋ ਪ੍ਰੈਕਟੀਕਲੀ ਇੱਕ ਸਾਈਡ ਤੇ ਨਾਲ
ਜੀ, ਟਰੂਡੋ ਹੈਜ਼ ਅ ਵੈਰੀ ਨਾਈਸ ਹੇਅਰ ਸਟਾਈਲ, ਦੇਖ ਲੋ ਇੱਕ ਬਾਂਹ ਦੇ ਭਾਰੇ ਖੜਾ ਹੋ ਜਾਂਦਾ ਉਹ ਨਾ।
ਡਜ਼ਨਟ ਮੈਟਰ ਕੀ ਕਰਦੇ ਨੇ ਕੀ ਨਹੀਂ ਕਰਦੇ, ਕਿਉਂਕਿ ਬੰਦੇ ਦਾ ਯੂਨੋ ਪਾਲਿਸੀਜ਼, ਅਗਰ ਤੁਸੀਂ ਕੋਈ ਲਾਂਚ ਕਰ ਰਹੇ ਹੋ ਉਹਦੇ ਪਿੱਛੇ ਕੋਈ ਅੱਛੀ ਸਲਾਹ ਵੀ ਹੋਣੀ ਚਾਹੀਦੀ ਹੈ, ਉਹਦੇ ਪਿੱਛੇ ਆਮ ਲੋਕਾਂ ਦਾ ਵੀ ਦੇਖਣਾ ਚਾਹੀਦਾ। ਹੁਣ ਇੱਕ ਸਾਈਡ ਤੇ ਉਹ ਕਹਿ ਰਹੇ ਨੇ ਕਿ ਜੀ ਸੁਪਰ ਵੀਜ਼ਾ ਅਸੀਂ 5 ਸਾਲ ਦਾ ਕਰ ਦਿੱਤਾ, 5 ਸਾਲ ਸਟੇ ਕਰ ਲਓਗੇ, ਦੂਜੀ ਸਾਈਡ ਤੇ ਤੁਸੀਂ ਕਹਿ ਰਹੇ ਹੋ ਕਿ ਤੁਹਾਨੂੰ ਅਫਰੰਟ ਸਾਲ ਦਾ ਪ੍ਰੀਮੀਅਮ ਇਕੱਠਾ ਦਾ ਇਕੱਠਾ ਦੇਣਾ ਪੈਣਾ ਇੰਸ਼ੋਰੈਂਸ ਦੇ ਲਈ। ਹੁਣ ਇੱਕ ਆਮ ਪਰਸਨ ਹੈ, ਅਗਰ ਤੁਹਾਡੇ ਪੇਰੈਂਟਸ ਦੀ ਏਜ ਫੋਰ ਐਗਜ਼ਾਮਪਲ 70-80 ਦੀ ਏਜ ਹੈ, ਪਰ ਪਰਸਨ $3,000-$4,000 ਦਾ ਪ੍ਰੀਮੀਅਮ ਹੈ, ਦੋ ਜਣਿਆਂ ਦੀ ਪਾਲਿਸੀ ਦਾ ਤੁਸੀਂ $8,000-$9,000 ਕਿੱਥੋਂ ਪੇ ਕਰ ਦੋਗੇ, ਇੱਕਦਮ ਤੁਹਾਨੂੰ ਸਾਲ ਦੀ ਇਕੱਠੀ ਪੇਮੈਂਟ ਕਰਨੀ ਪੈਣੀ। ਦੂਸਰੀ ਬਿਗੈਸਟ ਮਿਸਟੇਕ, 27th ਨੂੰ ਇਹ ਜਿਹੜਾ ਨਵਾਂ ਇਹਨਾਂ ਨੇ ਰੂਲ ਅਪਡੇਟ ਕੀਤਾ ਆਪਣੀ ਵੈਬਸਾਈਟ ਦੇ ਉੱਤੇ, 29th ਨੂੰ ਮੇਰੇ ਦੋ ਕਲਾਇੰਟ ਦੀਆਂ ਫਾਈਲ ਰਿਜੈਕਟ ਹੋ ਗਈਆਂ ਇਸ ਰੀਜ਼ਨ ਕਰਕੇ, ਜਦਕਿ ਉਹ ਫਾਈਲ ਇਸ ਰੂਲ ਦੇ ਆਉਣ ਤੋਂ ਪਹਿਲਾਂ ਲੱਗੀਆਂ ਹੋਈਆਂ ਨੇ। ਜਦੋਂ ਹੁਣ ਇਹ ਫਾਈਲ ਪਹਿਲਾਂ ਲੱਗੀਆਂ ਨੇ ਉਹਨਾਂ ਤੇ ਇਹ ਰੂਲ ਕਿਉਂ ਇਫੈਕਟ ਕਰ ਰਿਹਾ, ਚਾਹੇ ਉਹਨਾਂ ਨੇ ਉਸ ਟਾਈਮ ਲਾਈਆਂ ਸੀ ਜਦੋਂ ਤੁਸੀਂ ਮੰਥਲੀ ਪੇਮੈਂਟ ਅਸੈਪਟ ਕਰ ਰਹੇ ਸੀ, ਹੁਣ ਤੁਸੀਂ ਉਹਨਾਂ ਫਾਈਲਸ ਨੂੰ ਰਿਜੈਕਟ ਕਰ ਦਿੱਤਾ ਜੀ, ਅਸੀਂ ਮੰਥਲੀ ਪੇਮੈਂਟ ਜਿਹੜੀ ਹੈ ਤੁਸੀਂ ਫੁੱਲ ਪੇਮੈਂਟ ਨਹੀਂ ਕੀਤੀ, ਤੁਸੀਂ ਮੰਥਲੀ ਪੇਮੈਂਟ ਕੀਤੀ ਹੈ, ਉਦੋਂ ਉਹਨਾਂ ਨੂੰ ਕਿਹੜਾ ਵਿਚਾਰਿਆਂ ਨੂੰ ਸੁਪਨਾ ਆਉਣਾ ਸੀ ਕਿ ਤੁਸੀਂ 27 ਨੂੰ ਰੂਲ ਚੇਂਜ ਕਰ ਦੇਣੇ ਹੈਗੇ ਆ। ਸੋ ਅੱਜ ਜਿਹੜਾ ਹੁਣ ਉਹਨਾਂ ਦਾ ਨਵਾਂ ਰੂਲ ਚੱਲ ਰਿਹਾ, ਹੁਣ ਜਿੰਨੀਆਂ ਵੀ ਪੁਰਾਣੀਆਂ ਪਿਛਲੀਆਂ 6 ਮਹੀਨੇ ਤੋਂ ਫਾਈਲ ਪੈਂਡਿੰਗ ਪਈਆਂ ਨੇ, ਉਹਨਾਂ ਨੂੰ ਸਾਰਿਆਂ ਨੂੰ ਅਸੀਂ ਕਾਲ ਈਮੇਲ ਕਰਕੇ ਕਹਿ ਰਹੇ ਹਾਂ ਕਿ ਤੁਸੀਂ ਫੁੱਲ ਪੇਮੈਂਟ ਕਰੋ। ਔਰ ਕਈ ਕਲਾਇੰਟ ਇਸ ਤਰ੍ਹਾਂ ਦੇ ਨੇ ਜਿਹੜੇ ਹੁਣ ਫਾਈਲ ਵਿਦਡਰਾ ਕਰਨ ਬਾਰੇ ਸੋਚ ਰਹੇ ਨੇ, ਕਿਉਂਕਿ $9,000-$10,000 ਕੋਈ ਛੋਟਾ ਅਮਾਊਂਟ ਨਹੀਂ ਹੈਗਾ, ਉਹ ਵੀ ਅੱਜ ਦੇ ਟਾਈਮ 'ਚ ਜਿੱਥੇ ਹਰ ਚੀਜ਼ ਇੰਨੀ ਮਹਿੰਗੀ ਹੋਈ ਪਈ ਹੈ। ਹਾਂ, ਕਿਸੇ ਕੋਲ ਵੀ ਇੰਨਾ ਖਾਲੀ ਸਾਈਡ ਦੇ ਉੱਪਰ ਅਮਾਊਂਟ ਨਹੀਂ ਪਿਆ ਹੁੰਦਾ ਕਿ 1 ਮਿੰਟ 'ਚ ਤੁਹਾਨੂੰ ਜਿਹੜਾ ਉਹ ਫੁੱਲ ਪੇਮੈਂਟ ਕਰਦੇ। ਸੋ ਗੱਲ ਸੀ ਇੰਸ਼ੋਰੈਂਸ ਦੀ, ਇੰਸ਼ੋਰੈਂਸ ਕਲਾਇੰਟ ਕਿਸ ਤਰ੍ਹਾਂ ਪੇ ਕਰ ਰਿਹਾ, ਚਾਹੇ ਉਹ ਮੰਥਲੀ ਹੈ ਚਾਹੇ ਉਹ ਈਅਰਲੀ ਹੈ, ਉਹਦੀ ਅਫੋਰਡੇਬਿਲਟੀ ਹੈ। ਸੋ ਇੰਸ਼ੋਰੈਂਸ ਹੋਣਾ ਠੀਕ ਹੈ, ਤੁਹਾਡੀ ਕੰਡੀਸ਼ਨ ਹੈ, ਉਹਨੂੰ ਕਲਾਇੰਟ ਕਵਰ ਕਰ ਰਹੇ ਨੇ, ਉਹ ਸਪੋਂਸਰ ਪੂਰੀ ਕਰ ਰਿਹਾ ਉਸ ਕੰਡੀਸ਼ਨ ਨੂੰ, ਬਟ ਇਹ ਤੇ ਕੋਈ ਸੈਂਸ ਨਹੀਂ ਮੰਨਦੀ ਕਿ ਨਹੀਂ ਜੀ ਤੁਸੀਂ ਸਾਲ ਦਾ ਇਕੱਠਾ ਅਪਫਰੰਟ ਪੇ ਕਰਨਾ ਹੀ ਕਰਨਾ ਹੈਗਾ। ਇਹ ਤੇ ਹਰ ਇੱਕ ਬੰਦੇ ਦਾ ਬਜਟ ਹਿਲਾਉਣ ਵਾਲੀ ਗੱਲ ਹੈ ਕਿ ਹਾਂ ਠੀਕ ਹੈ, ਹੁਣ ਸੁਪਰ ਵੀਜ਼ਾ ਅਸੀਂ ਵੈਸੇ 5 ਸਾਲ ਦਾ ਕਰ ਦਿੱਤਾ, ਬਟ ਅਸੀਂ ਇਧਰੋਂ ਕੱਟ ਆਫ ਕਰਨਾ, ਕਿਉਂਕਿ ਪ੍ਰੀਮੀਅਮ ਪੇ ਕਰਨ ਦੀ ਕਪੈਸਿਟੀ ਹਰ ਇੱਕ ਬੰਦੇ ਕੋਲ ਨਹੀਂ ਹੋਣੀ ਹੈਗੀ। ਸੋ ਕਹਿੰਦੇ ਨਾ ਇੱਕ ਤੀਰ ਨਾਲ ਦੋ ਨਿਸ਼ਾਨੇ ਵਾਲਾ ਕੰਮ ਹੋ ਰਿਹਾ।
ਤਾਂ ਆਟੋ ਇੰਸ਼ੋਰੈਂਸ ਤੋਂ ਵੀ ਮਹਿੰਗਾ ਲੱਗਦਾ ਇੰਸ਼ੋਰੈਂਸ ਮੈਨੂੰ,
70+ ਏਜ ਦੇ ਲਈ ਬਹੁਤ ਮਹਿੰਗੀ ਹੈ, 80+ ਤੋਂ ਉੱਪਰ ਜਿਹੜੇ 85-90 ਵਾਲੇ ਜਿਹੜੇ ਆਪਣੇ ਬਜ਼ੁਰਗਾਂ ਨੂੰ ਬੁਲਾਉਂਦੇ ਨੇ, ਉਹਨਾਂ ਦਾ ਪ੍ਰੀਮੀਅਮ ਪਰ ਪਰਸਨ $9,000-$10,000 ਦਾ ਪ੍ਰੀਮੀਅਮ ਹੈ। ਹੁਣ ਉਹ ਪਰਸਨ ਅਗਰ ਮੰਥਲੀ ਪੇ ਕਰ ਰਿਹਾ ਠੀਕ ਹੈ 500-600-700 ਡਾਲਰ ਮੰਥਲੀ ਪੇ ਕਰੀ ਜਾਊਗਾ ਸੋ ਜੇ ਹੁਣ ਇਕੱਠਾ ਉਹਨਾਂ ਨੂੰ ਤੁਸੀਂ ਕਹਿੰਦੇ ਹੋ ਕਿ ਹਾਂਜੀ 10,000-12,000 ਪੇ ਕਰੋ ਸੋ ਇਹ ਤਾਂ ਸਹੀ ਗੱਲ ਨਹੀਂ ਹੈ ਔਰ ਵੈਸੇ ਵੀ ਨਹੀਂ ਪਤਾ ਹੁੰਦਾ ਕਿ ਪੇਰੈਂਟਸ ਨੇ ਸਾਲ ਰਹਿਣਾ ਕਿ ਨਹੀਂ ਰਹਿਣਾ
ਪੇਰੈਂਟਸ ਇੱਥੇ ਬੁਲਾਏ ਜਾਂਦੇ ਨੇ ਇਸ ਏਜ ਦੇ ਤੇ ਉਹਨਾਂ ਦਾ ਦੋ ਬੀਬੀ ਬਾਪੂ ਜੀ ਤੇ ਉਹਨਾਂ ਦਾ ਜਿਹੜਾ ਖਰਚਾ ਹੈ ਇਕੱਲਾ ਇੰਸ਼ੋਰੈਂਸ ਦਾ ਉਹ $1,000 ਨੂੰ ਟੁੱਕ ਜਾਂਦਾ ਹੈ
$1,000 ਤੇ ਕਿਸੇ ਦਾ ਵੀ ਪ੍ਰੀਮੀਅਮ ਨਹੀਂ ਹੈ ਮਿਨੀਮਮ ਜਿਹੜਾ ਪ੍ਰੀਮੀਅਮ ਹੈਗਾ ਤੁਹਾਨੂੰ $1,100 ਦੇਣਾ ਪੈਂਦਾ ਅਗਰ ਪੇਰੈਂਟਸ ਜਿਹੜੇ ਨੇ 50-60 ਦੇ ਨੇ ਪਰ 50-60 ਵਾਲੇ ਪੇਰੈਂਟਸ ਕਿੰਨੇ ਕੁ ਨੇ ਜਿਹੜੇ ਯੰਗ ਕਪਲਸ ਨੇ ਉਹਨਾਂ ਦੇ ਪੇਰੈਂਟਸ ਨੇ ਜਿਹੜੇ ਜਿਹਨਾਂ ਦੇ ਮੋਸਟਲੀ ਪੇਰੈਂਟਸ ਦੀ ਏਜ 70+ ਹੈਗੀ ਆ ਉਹਨਾਂ ਦੇ ਲਈ ਤੇ ਮਿਨੀਮਮ ਦੋਨੋਂ ਪੇਰੈਂਟਸ ਦਾ ਜਿਹੜਾ $4,000-5,000 ਦਾ ਖਰਚਾ ਆਰਾਮ ਨਾਲ ਹੈਗਾ ਆਰਾਮ
ਇਹ ਜਿਹੜਾ ਇਸ ਸਮੇਂ ਵੱਡਾ ਐਕਸਪੈਂਸਿਸ ਹੈ ਲੋਕਾਂ ਦੇ ਉੱਤੇ ਇਸ ਇੰਸ਼ੋਰੈਂਸ ਦਾ ਸੁਪਰ ਵੀਜ਼ਾ ਇੰਸ਼ੋਰੈਂਸ ਦਾ ਤੇ ਨਾਲ ਦੀ ਨਾਲ ਇਹ ਪਹਿਲਾਂ ਕੋਈ ਵਾਰਨਿੰਗ ਨਹੀਂ ਦਿੱਤੀ ਗਈ ਕਿ ਬਈ 29 ਤਰੀਕ ਤੋਂ ਬਾਅਦ ਜਿਹੜੀਆਂ ਪਹਿਲਾਂ ਫਾਈਲਾਂ ਲੱਗੀਆਂ ਨੇ ਸਾਰੀਆਂ ਰੱਦ ਹੋ ਜਾਣਗੀਆਂ
ਕੋਈ ਉਹਨਾਂ ਨੂੰ ਕੋਈ ਈਮੇਲ ਨਹੀਂ ਹੈ ਕੋਈ ਉਹਨਾਂ ਨੂੰ ਇੰਸਟਰਕਸ਼ਨਸ ਨਹੀਂ ਆਈਆਂ ਸਿੱਧੀ 27 ਨੂੰ ਈਵਨ ਸਾਨੂੰ ਵੀ ਨਹੀਂ ਸੀ ਪਤਾ ਕਿ ਰੂਲ ਚੇਂਜ ਹੋ ਗਿਆ ਕੋਈ ਇੰਸਟਰਕਸ਼ਨ ਨਹੀਂ ਕੋਈ ਕੰਪਨੀਜ਼ ਨੂੰ ਵੱਲੋਂ ਸਾਨੂੰ ਕੋਈ ਇੰਸਟਰਕਸ਼ਨ ਨਹੀਂ ਆਈ 27 ਰੂਲ ਅਪਡੇਟ ਹੋਏ ਨੇ ਮੈਨੂੰ ਕਦੋਂ ਪਤਾ ਲੱਗਦਾ ਜਦੋਂ 29 ਨੂੰ ਮੇਰੇ ਕਲਾਇੰਟ ਦੀ ਫਾਈਲ ਰਿਜੈਕਟ ਹੁੰਦੀ ਹੈ ਔਰ ਉਹਦੀ ਮੈਨੂੰ ਈਮੇਲ ਆਉਂਦੀ ਹੈ ਕਿ ਉੱਤੇ ਰੀਜ਼ਨ ਲਿਖਿਆ ਹੋਇਆ ਕਿ 2 ਮੰਥ ਦਾ ਜਿਹੜਾ ਤੁਸੀਂ ਪੇ ਕੀਤਾ ਸਾਲ ਦੀ ਕੱਟੀ ਫਿਰ ਅਸੀਂ ਜਦੋਂ ਵੈਬਸਾਈਟ ਤੇ ਜਾਂਦੇ ਹਾਂ ਲਿੰਕ ਚੈੱਕ ਕਰਦੇ ਹਾਂ ਉੱਥੇ ਆਉਂਦਾ ਕਿ ਹਾਂਜੀ 27 ਨੂੰ ਇਹ ਚੀਜ਼ ਅਪਡੇਟ ਕਰ ਦਿੱਤੀ ਗਈ ਹੈ ਸੋ ਉਸ ਤੋਂ ਬਾਅਦ ਜਿਹੜੀਆਂ ਪੁਰਾਣੀਆਂ ਫਾਈਲਸ ਨੇ ਹੁਣ ਸਾਡੀ ਇਹ ਪ੍ਰੋਬਲਮ ਆਈ ਹੋਈ ਹੈ ਸਾਨੂੰ ਕਿ ਹੁਣ ਜਿੰਨੀਆਂ ਤੁਸੀਂ 6 ਮਹੀਨੇ ਤੋਂ ਕਿੰਨੀਆਂ ਇੰਸ਼ੋਰੈਂਸ ਪਾਲਿਸੀ ਤੁਸੀਂ ਮੰਥਲੀ ਸੈਲ ਕੀਤੀਆਂ ਹੋਈਆਂ ਨੇ ਤੁਹਾਨੂੰ ਕੱਲੀ ਕੱਲੀ ਪਾਲਿਸੀ ਕੈਂਸਲ ਕਰਕੇ ਤੁਹਾਨੂੰ ਉਹ ਸਾਲ ਦੀ ਪੇਮੈਂਟ ਇਕੱਠੀ ਕਰਨੀ ਪੈ ਰਹੀ ਹੈ ਸੋ ਪਤਾ ਨੀ ਐਡ ਨੋ ਕਿ ਤੁਹਾਡੇ ਟੂਡੋ ਜੀ ਕੀ ਸੋਚ ਕੇ ਇਮੀਗ੍ਰੇਸ਼ਨ ਵਾਲੇ ਰੂਲ ਲਾਗੂ ਹਾਂਜੀ ਤੁਸੀਂ ਹੁਣੇ ਤਾਰੀਫ ਕੀਤੀ ਉਹਨਾਂ ਦੀ ਇੰਨੀ ਬੜੀ ਕੀ ਹੁਣੇ ਤੁਸੀਂ ਕਿਹਾ ਸਾਜਨ ਯੂ ਐਗਰੀ ਰਾਈਟ ਹੁਣੇ ਤੁਸੀਂ ਕਿਹਾ ਹਾਂ ਤੁਹਾਡੇ ਪਿਆਰੇ ਟਰੂਡੋ ਜੀ ਔਰ ਇਮੀਗ੍ਰੇਸ਼ਨ ਵਾਲੇ ਉਹ ਕੀ ਸੋਚ ਕੇ ਪਾਲਿਸੀਜ਼ ਬਣਾ ਰਹੇ ਨੇ ਆਈ ਹੈਵ ਨੋ ਆਈਡੀਆ
ਸੀਮਾ ਜੀ ਵੀ ਨਾਲ ਆ ਉਹਨਾਂ ਨੂੰ ਪੁੱਛ ਲੈਣੇ ਸ਼ਾਇਦ
ਆਪਾਂ ਸਿਮਰਨ ਤੋਂ ਇੱਥੇ ਆ ਕੇ ਲੈ ਲਈਏ ਫਿਰ
ਜੀ ਜੀ
ਤੇ ਸਿਮਰਨ ਜੀ ਕੁਝ ਹੋਰ ਕਹਿਣਾ ਚਾਹੁੰਦੇ ਹੋ
ਬਿਲਕੁਲ ਜੀ ਅਗਰ ਕੋਈ ਵੀ ਮੇਰੇ ਕਲਾਇੰਟ ਜਿਹਨਾਂ ਦੀ ਮੰਥਲੀ ਸੁਪਰਵੀਜ਼ਾ ਹੋਈ ਹੈ ਜੀ ਉਹਨਾਂ ਸਾਰਿਆਂ ਦੇ ਲਈ ਜਸਟ ਇਨਫੋਰਮੇਸ਼ਨ ਹੈ ਜੀ ਪਲੀਜ਼ ਅਗਰ ਮੇਰੇ ਆਫਿਸ ਵੱਲੋਂ ਜਾਂ ਤੁਹਾਨੂੰ ਕੋਈ ਕਾਲ ਜਾਂ ਅਜੇ ਈਮੇਲ ਨਹੀਂ ਆਈ ਹੈਗੀ ਪਲੀਜ਼ ਅਪਡੇਟ ਕਰ ਲਓ ਅਗਰ ਕਿਸੇ ਹੋਰ ਤੋਂ ਵੀ ਤੁਸੀਂ ਸੁਪਰਵੀਜ਼ਾ ਮੰਥਲੀ ਬੇਸਿਸ ਤੇ ਕਰਾਈਏ ਤੇ ਆਪਣੀ ਜਿਹੜੀ ਪਾਲਿਸੀ ਉਹਨੂੰ ਜ਼ਰੂਰ ਤੁਸੀਂ ਅਪਡੇਟ ਕਰ ਲਓ ਜੀ
ਨੰਬਰ ਹੈ 416-992-7272 ਨੋ ਮੈਟਰ ਵਟ ਤੁਸੀਂ ਆਨਲਾਈਨ ਇੰਸ਼ੋਰੈਂਸ ਕੀਤੀ ਹੋਈ ਹੈ ਸਿਮਰਨ ਸੈਣੀ ਜੀ ਪਾਸੋਂ ਇੰਸ਼ੋਰੈਂਸ ਕੀਤੀ ਹੈ ਸੁਪਰਵੀਜ਼ੇ ਲਈ ਕਿਤੋਂ ਵੀ ਇੰਸ਼ੋਰੈਂਸ ਕੀਤੀ ਹੈ ਸੋ ਅਗਰ ਤੁਹਾਡੇ ਇਹ ਨਵੇਂ ਰੂਲਸ ਦੇ ਮੁਤਾਬਕ ਇੰਸ਼ੋਰੈਂਸ ਤੁਸੀਂ ਨਹੀਂ ਪੇ ਕੀਤੀ ਫੁੱਲ ਇੰਸ਼ੋਰੈਂਸ ਨਹੀਂ ਪੇ ਕੀਤੀ ਹੋਈ ਤਾਂ ਤੁਸੀਂ ਉਹਨਾਂ ਦਾ ਆਪਣਾ ਅਪਡੇਟ ਕਰ ਲਵੋ 416-992-7272 ਤੇ ਸਿਮਰਨ ਸੈਣੀ ਨੂੰ ਕਾਲ ਕਰਕੇ ਹੋਰ ਜਾਣਕਾਰੀ ਲੈ ਸਕਦੇ ਹੋ ਥੈਂਕ ਯੂ ਸਿਮਰਨ ਜੀ
ਥੈਂਕ ਯੂ ਗੋਇਲ ਜੀ
ਸੀਮਾ ਵਿਆਨਾ ਜੀ ਸਵਾਗਤ ਹੈ ਪ੍ਰੋਗਰਾਮ ਦੇ ਵਿੱਚ
ਥੈਂਕ ਯੂ ਜਗਦੀਸ਼ ਜੀ ਪੂਰਾ ਤਵਾ ਲਗਾ ਕੇ
ਮੈਂ ਜੇ ਮੈਂ ਸਿਫਤ ਵੀ ਕਰਾਂ ਤਾਂ ਮੇਰੀ ਸਿਫਤ ਵੀ ਕਿਉਂ ਮਾੜੀ ਮੰਨੀ ਜਾਂਦੀ ਹੈ ਮੈਨੂੰ ਇਹ ਸਮਝ ਨਹੀਂ ਆਉਂਦੀ ਮੈਂ ਕਹਿੰਦਾ ਕਿ ਸਾਡੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਸਾਹਿਬ ਵੈਰੀ ਨਾਈਸ ਪ੍ਰਧਾਨ ਮੰਤਰੀ ਹੈ ਸਾਡੇ ਬੜੇ ਕਿਊਟ ਜਿਹੇ ਨੇ ਬੜੇ ਹੈਲਦੀ ਨੇ ਗੁੱਡ ਲੁਕਿੰਗ ਨੇ ਹੇਅਰ ਸਟਾਈਲ ਵੈਰੀ ਗੁੱਡ ਹੈ ਬੋਲਦੇ ਦੇਖੋ ਕਿੰਨਾ ਪਿਆਰਾ ਆ ਸੋ ਜੇ ਮੈਂ ਸਿਫਤ ਵੀ ਕਰਦਾ ਤਾਂ ਤੁਸੀਂ ਲੋਕ ਮੇਰੀ ਸਿਫਤ ਨੂੰ ਵੀ ਮਾੜਾ ਸਮਝਦੇ ਹੋ ਜੇ ਮੈਂ ਤਵਾ ਲਾਉਣਾ ਤੇ ਫਿਰ ਤਾਂ ਤੁਸੀਂ ਕਹਿਣਾ ਹੀ ਹੈ ਕਿ ਵੀ ਮੈਂ ਅੱਜ ਟੂਡੋ ਤੇ ਵਰਿਆ ਆ
ਨਾ ਨਾ ਤੁਸੀਂ ਬਹੁਤ ਜ਼ਿਆਦਾ ਤਾਰੀਫਾਂ ਕਰਦੇ ਹੋ ਇਹ ਗੱਲ ਤਾਂ ਪੱਕੀ ਹੈਗੀ ਪਰ ਗੱਲ ਇਹ ਹੈ ਕਿ ਇਹਦੇ ਵਿੱਚ ਜਿਹੜਾ ਹੈਗਾ ਤੁਸੀਂ ਦੇਖੋ
ਛੁੱਟੀਆਂ ਤੇ ਗਏ ਨੇ ਵੈਸੇ ਉਹ ਕੋਸਟਾਰੀਕਾ ਤੇ $56,000 ਉਹਨਾਂ ਦੀ ਛੁੱਟੀ ਦਾ ਖਰਚਾ ਆਪਾਂ ਟੈਕਸ ਪੇਅਰ ਨੇ ਦੇਣਾ ਆ ਸੋ ਉਹਨਾਂ ਨੂੰ ਆਪਾਂ ਵਿਸ਼ ਕਰਦੇ ਹਾਂ ਕਿ ਇੰਜੋਏ ਕਰੋ ਕੋਸਟਾਰੀਕਾ ਜਾ ਕੇ ਆਪਣੀ ਹੋਲੀਡੇਜ਼ ਤੇ ਸਹੀ ਸਲਾਮਤ ਵਾਪਸ ਆਇਓ ਬੀਚ ਤੇ ਨਾ ਨੂੰ ਕਿ $56,000 ਅਸੀਂ ਕੋਈ ਗੱਲ ਨਹੀਂ ਅਸੀਂ ਪੇ ਕਰ ਦਾਂਗੇ ਕੋਈ ਖਰਚ ਨਹੀਂ ਗਾ ਕੋਈ ਵੱਡਾ ਖਰਚ ਨਹੀਂ ਗਾ ਪ੍ਰਧਾਨ ਮੰਤਰੀ ਜੇ 2-4 ਦਿਨ ਕੋਸਟਾਰੀਕਾ ਜਾਇਆ ਆਵੇ ਤੇ ਸਾਨੂੰ $56,000 ਦੇਣਾ ਪੈ ਜਾਵੇ ਇਟਸ ਓਕੇ ਰਾਈਟ
ਸਮਝ ਹੀ ਨਹੀਂ ਆਉਂਦਾ ਡਿਪਾਰਟਮੈਂਟ ਕਰ ਕੀ ਰਿਹਾ ਮੈਂ ਸਿਮਰਨ ਜੀ ਨਾਲ ਪੂਰੀ ਤਰ੍ਹਾਂ ਐਗਰੀ ਕਰਦੀ ਹਾਂ ਐਪਲੀਕੇਸ਼ਨ ਲੱਗੀ ਹੈ ਐਲੀਜੀਬਿਲਟੀ ਇਜ਼ ਆਲਵੇਜ਼ ਫਰੋਮ ਦ ਡੇਟ ਕਿ ਜਿੱਥੇ ਤੁਸੀਂ ਐਪਲੀਕੇਸ਼ਨ ਲਗਾਈ ਹੈ ਕਿ ਉਸ ਦਿਨ ਰੂਲ ਕੀ ਹੈ ਜਾਂ ਔਰ ਸੈਕਿੰਡਲੀ ਜਿਸ ਦਿਨ ਤੁਸੀਂ ਚੇਂਜਿਸ ਕੀਤੇ ਹੈ ਉਹ ਜਿਹੜੇ ਚੇਂਜਿਸ ਹੈ ਮੂਵਿੰਗ ਫਾਰਵਰਡ ਜਿਹੜੇ ਇੰਪਲੀਮੈਂਟ ਹੁੰਦੇ ਆ ਆਈ ਡੈਫੀਨੇਟਲੀ ਹੈਡ ਅ ਸ਼ੌਕ ਯੈਸਟਰਡੇ ਕਿ ਜਦੋਂ ਸਾਡੀ ਵੀ ਇੱਕ ਐਪਲੀਕੈਂਟ ਜਿਹੜੇ ਹੈਗੇ ਉਹਨਾਂ ਨੂੰ ਰਿਫਿਊਜ਼ ਕੀਤਾ ਔਰ ਇਹੀ ਕਾਰਨ ਦਿੱਤਾ ਪਰ ਪ੍ਰੋਬਲਮ ਇਹ ਵੀ ਹੈ ਹੁਣ ਜੇ ਮੈਂ ਡਿਪੈਂਡ ਕਰੂੰਗੀ ਤੁਸੀਂ ਕਹੋਗੇ ਪਰ ਜਦੋਂ ਸ਼ੁਰੂ ਤੋਂ ਵੀ ਲੋਸ ਸੀਗਾ ਨਾ ਜਗਦੀਸ਼ ਜੀ ਤੇ ਹੁਣ ਜੋ ਸਿਮਰਨ ਜੀ ਕਹਿ ਰਹੇ ਹੋ ਠੀਕ ਕਹਿ ਰਹੇ ਕਿ ਜਿੰਨੇ ਜਦੋਂ ਕਲਾਇੰਟ ਦੀ ਅਫੋਰਡੇਬਿਲਿਟੀ ਹੈ ਕਿ ਉਹ ਮੰਥਲੀ ਕਰਕੇ ਉਹਦੀ ਮਜਬੂਰੀ ਹੈ ਉਹਦੀ ਉਹ ਆਪਣੇ ਆਪ ਜਿਸ ਤਰੀਕੇ ਨਾਲ ਉਹਦੀ ਕਨਵੀਨੀਅੰਸ ਹੈ ਉਹ ਉਸ ਤਰੀਕੇ ਨਾਲ ਅਗਰ ਉਹਨੇ ਇੰਸ਼ੋਰੈਂਸ ਬਾਏ ਕੀਤੀ ਹੈ ਦੇਰ ਸ਼ੁੱਡ ਨਾਟ ਬੀ ਐਨੀਥਿੰਗ ਰੋਂਗ ਵਿਦ ਦੈਟ ਪਰ ਸ਼ੁਰੂ ਚ ਵੀ ਉਹਨਾਂ ਨੇ ਇਹ ਕਿਹਾ ਸੀ ਕਿ ਇੱਕ ਸਾਲ ਦੀ ਪੂਰੀ ਜਿਹੜੀ ਤੁਸੀਂ ਇੰਸ਼ੋਰੈਂਸ ਲੈਣੀ ਹੈ ਔਰ ਇਸ ਤਦ ਅਸੀਂ ਤੁਹਾਡੇ ਪੇਰੈਂਟਸ ਨੂੰ ਜਿਹੜਾ ਸੁਪਰ ਵੀਜ਼ਾ ਇਸ਼ੂ ਕਰਾਂਗੇ ਐਂਡ ਮਾਈ ਸੁਜੈਸ਼ਨ ਔਰ ਤੁਸੀਂ ਦੇਖੋ ਮੇਰੇ ਕੋਲ ਸਿਰਫ ਔਰ ਸਿਰਫ ਇੱਕ ਕਲਾਇੰਟ ਸੀ ਜਿਹਨੇ ਇੱਕ ਮਹੀਨੇ ਦੀ ਲਈ ਹੈ ਮੇਰੇ ਸਾਰੇ ਕਲਾਇੰਟਸ ਨੇ ਸਾਲ ਦੀ ਲਈ ਹੋਈ ਹੈ ਇੰਸ਼ੋਰੈਂਸ ਆਈ ਵੈਨ ਯੂ ਟਾਕ ਅਬਾਊਟ ਅਫੋਰਡੇਬਿਲਿਟੀ ਹੁਣ ਜੇ ਪੇਰੈਂਟਸ ਨੂੰ ਤੁਸੀਂ ਕੈਨੇਡਾ ਬੁਲਾਉਣਾ ਇੱਥੇ ਰੱਖਣਾ ਹੈ ਇਹ ਅਫੋਰਡੇਬਿਲਿਟੀ ਤਾਂ ਤੁਹਾਨੂੰ ਪਹਿਲੇ ਸੋਚਣੀ ਪੈਣੀ ਹੈ ਨਾ ਕਿ ਅਸੀਂ ਕਰ ਸਕਾਂਗੇ ਕਿ ਨਹੀਂ ਕਰ ਸਕਾਂਗੇ ਮੰਥਲੀ ਹੋਏ ਚਾਹੇ ਇਕੱਠੀ ਹੋਵੇ ਪਰ ਰੂਲ ਸ਼ੁਰੂ ਤੋਂ ਵੀ ਇਹੀ ਸੀਗਾ ਕਿ ਪੂਰੇ ਸਾਲ ਦੀ ਇਕੱਠੀ ਇੰਸ਼ੋਰੈਂਸ ਲਓ ਤੇ ਅਸੀਂ ਤੁਹਾਡੇ ਪੇਰੈਂਟਸ ਨੂੰ ਸੁਪਰ ਵੀਜ਼ਾ ਦੇ ਦਾਂਗੇ ਹੁਣ ਪੰਜ ਸਾਲ ਗੱਲ ਇੱਥੇ ਇਹ ਵੀ ਬਹੁਤ ਵੱਡੀ ਹੋਈ ਹੈ ਕਿ ਕਲੇਮਸ ਜਿਹੜੇ ਹੈਗੇ ਪੇਨ ਤਾਂ ਹਾਂ ਹੈ ਔਰ ਸਿਮਰਨ ਜੀ ਨੂੰ ਪਤਾ ਵੀ ਹੈ ਔਰ ਇਸੀ ਕਰਕੇ ਉਹ ਕਹਿੰਦੇ ਕਿ ਇੱਕ ਮਹੀਨੇ ਦੀ ਦੇ ਕੇ ਉਸ ਤੋਂ ਬਾਅਦ ਕਲੇਮ ਲੈ ਕੇ ਪੇਰੈਂਟਸ ਚਲ ਜਾਣ ਇੰਡੀਆ ਵਿੱਚ ਜ਼ਰੂਰੀ ਨਹੀਂ ਕੁਛ ਵੀ ਹੁਣ ਇੰਸ਼ੋਰੈਂਸ ਕੰਪਨੀ ਨੇ ਵੀ ਆਪਣੀ ਲੋਬੀ ਕਰਨੀ ਹੈ
ਨਾ ਇਹ ਮਸਲਾ ਕਿ ਇੱਥੇ ਕੋਈ ਆਇਆ ਤੇ ਇੱਕ ਮਹੀਨੇ ਦੀ ਉਹਨਾਂ ਦੀ ਪਰ ਮੰਥ ਇੰਸ਼ੋਰੈਂਸ ਦੇ ਰਹੇ ਆ ਕੋਈ ਇਸ਼ੂ ਆ ਗਿਆ ਹੈਲਥ ਦਾ ਇਲਾਜ ਕਰਾਇਆ ਤੇ ਉਸ ਇੰਸ਼ੋਰੈਂਸ ਦੇ ਸਿਰ ਦੇ ਉੱਤੇ ਤੇ ਫਿਰ ਵਾਪਸ ਚਲੇ ਜਾਂਦੇ ਨੇ
ਬਹੁਤ ਕੇਸਿਸ ਸਮੇਂ ਹੁੰਦੇ ਆ ਜਗਦੀਸ਼ ਜੀ ਬਹੁਤ ਕੇਸਿਸ ਪਰ ਉਹ ਹੁਣ ਅਗੇਨ ਇਟਸ ਯੂਅਰ ਲਿਬਰਟੀ ਇਟਸ ਯੂਅਰ ਰਾਈਟ ਤੁਸੀਂ ਕਰ ਸਕਦੇ ਹੋ ਇਹ ਕੋਈ ਮਜਬੂਰੀ ਥੋੜੀ ਨਾ ਕਿ ਤੁਸੀਂ ਇੱਥੇ ਹੀ ਰਹਿਣਾ ਪਰ ਹੁਣ ਇੰਸ਼ੋਰੈਂਸ ਕੰਪਨੀ ਵੀ ਜਿਹੜੀਆਂ ਹੈਗੀਆਂ ਲੋਬੀ ਤਾਂ ਪੂਰੀ ਕਰਦੀਆਂ ਨਾ ਕਿ ਇਹ ਹੋ ਰਿਹਾ ਸੋ ਵੀ ਨੀਡ ਟੂ ਮੇਕ ਸਮ ਚੇਂਜਸ
ਅੱਛਾ ਜੇ ਕੋਈ ਆ ਕੇ ਉਹਨੇ ਸਾਲ ਦੀ ਪੂਰੇ ਦੀ ਇੰਸ਼ੋਰੈਂਸ ਪੇ ਕੀਤੀ ਹੋਈ ਹੈ ਤੇ ਦੋ ਤਿੰਨਾਂ ਮਹੀਨਿਆਂ ਚੋ ਮਹੀਨਿਆਂ ਬਾਅਦ ਉਸਨੇ ਜਾਣਾ ਤੇ ਫਿਰ ਉਹਦੇ ਇੰਸ਼ੋਰੈਂਸ ਦੇ ਪੈਸੇ ਵਾਪਸ ਮਿਲ ਜਾਂਦੇ ਨੇ ਉਹਨੇ ਕਿ ਨਹੀਂ ਉਹ ਰੱਖਣੇ ਰੱਖਣੇ ਨੇ
ਆਈ ਥਿੰਕ ਇਟ ਪਾਲਿਸੀ ਟੂ ਪਾਲਿਸੀ ਕੰਪਨੀ ਟੂ ਕੰਪਨੀ ਕਈ ਕੰਪਨੀਆਂ ਵਾਪਸ ਕਰਦੀਆਂ ਔਰ ਲੀਗਲੀ ਹੋਣਾ ਵੀ ਇਹੀ ਚਾਹੀਦਾ ਜੇ ਮੈਂ ਉਸ ਬੈਨੀਫਿਟ ਨੂੰ ਲਿਆ ਹੀ ਨਹੀਂ ਰਿਹਾ ਤੇ ਮੈਂ ਕਾਹਦੀ ਇੰਸ਼ੋਰੈਂਸ ਪੇ ਕਰ ਰਿਹਾ ਪਰ ਇਹ ਹੈ ਕਿ ਕੰਪਨੀ ਟੂ ਕੰਪਨੀ ਹੈਗਾ ਇਹ ਸਾਰਾ ਸੋ ਆਈ ਕੈਂਟ ਕਮੈਂਟ ਔਨ ਦੈਟ ਕਿਉਂਕਿ ਮੈਂ ਇੰਸ਼ੋਰੈਂਸ ਚ ਕੰਮ ਨਹੀਂ ਕਰਦੀ ਉਹ ਸਿਮਰਨ ਜੀ ਨੂੰ ਜ਼ਿਆਦਾ ਪਤਾ ਹੋਣਾ ਪਰ ਡੈਫੀਨੇਟਲੀ ਉਹਨਾਂ ਦਾ ਪੁਆਇੰਟ ਬਹੁਤ ਜ਼ਿਆਦਾ ਵੈਲਿਡ ਹੈ ਮੈਂ ਖੁਦ ਐਗਰੀ ਕਰਦੀ ਹਾਂ ਵੀ ਇਹ ਕਿਹੜਾ ਡਰਾਮਾ ਹੋਇਆ ਕਿ ਤੁਸੀਂ ਐਪਲੀਕੇਸ਼ਨ ਲੱਗੀਆਂ ਹੋਈਆਂ ਹੁਣ ਤੁਸੀਂ ਕਹੋ ਨਹੀਂ ਨਹੀਂ ਤੁਸੀਂ ਪੂਰੇ ਸਾਲ ਦੀ ਇੰਸ਼ੋਰੈਂਸ ਨਹੀਂ ਖਰੀਦੀ ਅਸੀਂ ਰਿਫਿਊਜ਼ ਕਰ ਰਹੇ ਹਾਂ ਤੁਸੀਂ ਪਹਿਲੇ ਇੰਸ਼ੋਰੈਂਸ ਖਰੀਦੋ ਫਿਰ ਅਸੀਂ ਤੁਹਾਡੇ ਵੀਜ਼ਾ ਜਿਹੜਾ ਇਸ਼ੂ ਕਰਾਂਗੇ ਔਰ ਫਨੀ ਗੱਲ ਇਹ ਹੈ ਜਗਦੀਸ਼ ਜੀ ਕਿ ਉਂਝ ਤੱਕ ਐਪਲੀਕੇਸ਼ਨ ਮਹੀਨਾ ਮਹੀਨਾ ਦੋ ਦੋ ਮਹੀਨੇ ਡੇਲ ਨਹੀਂ ਹੁੰਦੀ ਹੁਣ ਇਹ ਇਸ਼ੂ ਆਇਆ ਤੇ ਤੁਹਾਡਾ ਟਾਟਾ ਸਭ ਨੂੰ ਨਾ ਕਰਕੇ ਪਰੇ ਕੀਤੀ ਮਤਲਬ ਇਹ ਬੜੀ ਇੰਟਰਸਟਿੰਗ ਗੱਲ ਹੈ ਔਰ ਕਿਉਂਕਿ ਉਹ ਹੁਣ ਕੰਪਿਊਟਰਾਈਜ਼ ਸਿਸਟਮ ਹੈ ਜਿਹੜਾ ਕੰਪਿਊਟਰ ਜਿਸ ਤਰ੍ਹਾਂ ਉਹਦੀ ਫੀਡ ਹੁੰਦੀ ਹੈ ਕਿ ਉਹਨਾਂ ਨੂੰ ਪਤਾ ਤਾਂ ਚੱਲ ਹੀ ਜਾਂਦਾ ਕਿ ਇਹ ਮੰਥਲੀ ਪੇ ਹੋ ਰਿਹਾ ਜਾਂ ਉਹ ਕਿਹੜੀ ਪਾਲਿਸੀ ਨਾਲ ਲੱਗਦੀ ਹੈ ਸੋ ਪਾਲਿਸੀ ਚ ਕਲੀਅਰਲੀ ਲਿਖਿਆ ਹੁੰਦਾ ਕਿ ਮੰਥਲੀ ਪੇਮੈਂਟ ਹੋਈ ਹੈ ਕਿ ਪੂਰੀ ਦੀ ਪੂਰੀ ਪੇਮੈਂਟ ਹੋਈ ਹੈ ਸੋ ਆਈ ਵੁੱਡ ਸੇ ਕਿ ਡੈਫੀਨੇਟਲੀ ਆਈ ਫੁੱਲੀ ਐਗਰੀ ਕਿ ਇਹ ਇੱਕਦਮ ਦਾ ਝਟਕੇ ਨਹੀਂ ਦੇਣੇ ਚਾਹੀਦੇ ਪਹਿਲੇ ਥੋੜੀ ਜਿਹੀ ਅਨਾਊਂਸਮੈਂਟ ਜ਼ਰੂਰ ਹੋਣੀ ਚਾਹੀਦੀ ਹੈ ਉਹਦੇ ਵਾਸਤੇ ਤਾਂ ਉਹ ਉੱਥੇ ਹੈ ਗਵਰਨਮੈਂਟ ਜਿਹੜੀ ਪੂਰੀ ਫਾਲਟ ਤੇ ਹੈ ਆਈ ਫੁੱਲੀ ਐਗਰੀ ਵਿਦ ਇਟ ਪਰ ਇਹ ਜਿਹੜਾ ਰੂਲ ਸੀਗਾ ਪਹਿਲੇ ਦਿਨ ਤੋਂ ਵਿਜੇ ਸਿੰਘ ਸੁਪਰ ਵੀਜ਼ਾ ਅਲਾਓ ਕੀਤਾ ਸੀਗਾ ਉਸ ਦਿਨ ਤੋਂ ਇਹ ਰੂਲ ਸੀਗਾ ਕਿ ਪੂਰੇ ਸਾਲ ਦੀ ਤੁਸੀਂ ਪੇਮੈਂਟ ਕਰਨੀ ਹੈ
ਸੋ ਮੈਂ ਆਪਣੇ ਸੋਤਿਆਂ ਨੂੰ ਕਹੂੰਗਾ ਕਿ ਆਪਣੇ ਕਿਸੇ ਵੀ ਮੈਂਬਰ ਪਾਰਲੀਮੈਂਟ ਨੂੰ ਕੋਈ ਵੀ ਕਾਲ ਨਹੀਂ ਕਰਨੀ ਇਸ ਸੰਬੰਧ ਵਿੱਚ ਸੋ ਜੋ ਸਰਕਾਰ ਨੇ ਕਰਤਾ ਉਹ ਕਰ ਦਿੱਤਾ
ਕਰਕੇ ਕੀ ਕਰ ਲੋਗੇ ਕਿਹੜਾ ਬਦਲ ਜਾ
ਯਾਰ ਉਹਨਾਂ ਨੇ ਕਿਹੜਾ ਉਹਨਾਂ ਨੇ ਕਿਹੜਾ ਸਾਡੇ ਪੋਸਟਲ ਕੋਡ 'ਚ ਨਹੀਂ ਆਉਂਦਾ ਤੁਹਾਡਾ ਐਡਰੈਸ
ਪੋਸਟਲ ਕੋਡ ਨਹੀਂ ਆਉਂਦਾ ਛੱਡੋ ਹੋਰ ਗੱਲ ਤੋਂ ਵੀ ਇਹਦੇ ਉਹਨਾਂ ਨੇ ਉਹਨਾਂ ਕੋਲ ਕੀ ਜਵਾਬ ਹੈ ਇਸ ਗੱਲ ਦਾ ਕਿ ਗਵਰਨਮੈਂਟ ਨੇ ਚੇਂਜ ਕਰ ਦੇਣਾ ਉਹਨਾਂ ਦੇ ਕਹਿਣ ਤੇ ਕਦੇ ਵੀ ਨਹੀਂ ਹੋਣਾ
ਕਦੇ ਵੀ ਨਹੀਂ
ਸਵਾਲ ਤੁਸੀਂ ਮੈਂ ਅੱਛੀ ਤਰ੍ਹਾਂ ਜਾਣਿਆ ਇਹ
ਗੱਲ ਅਗਲੀ ਖਬਰ ਦੇ ਉੱਤੇ ਚੱਲਦੇ ਤਾਂ ਹੀ ਤਾਂ ਮੈਂ ਉਹਨੇ ਕਿਹਾ ਕਿ ਤੁਸੀਂ ਕਾਲ ਨਹੀਂ ਕਰਨੀ ਕਿਸੇ ਵੀ ਮੈਂਬਰ ਪਾਰਲੀਮੈਂਟ ਨੂੰ ਇਸ ਸੰਬੰਧ ਵਿੱਚ ਅੱਛਾ ਅਗਲੀ ਖਬਰ ਤੇ ਚੱਲਦੇ ਹਾਂ ਜਿਹੜਾ ਹੁਣ ਇਹਨਾਂ ਨੇ ਚਾਰ ਮਹੀਨੇ ਪਹਿਲਾਂ ਐਲਾਨ ਕੀਤਾ ਸੀਗਾ ਤੇ ਹੁਣ ਇਹਨਾਂ ਨੇ ਪੋਸਟ ਗ੍ਰੈਜੂਏਟ ਵਰਕ ਪਰਮਿਟ ਪੋਰਟਲ ਆ ਜਿਹੜਾ ਉਹ ਖੋਲ ਦਿੱਤਾ ਤੇ ਲਾਗੂ ਹੋ ਗਿਆ ਫਾਈਨਲੀ 4 ਮਹੀਨੇ ਤੋਂ ਉਡੀਕਿਆ ਜਾ ਰਿਹਾ ਸੀਗਾ ਇਹਦੇ ਨਾਲ ਕਿਹੜੇ ਲੋਕਾਂ ਨੂੰ ਰਾਹਤ ਮਿਲੇਗੀ ਇਹ ਚੰਗੀ ਗੱਲ ਵੀ ਹੈ ਹੁਣ 4 ਮਹੀਨੇ ਐਲਾਨ ਕੀਤਾ ਸੀ ਪਹਿਲਾਂ ਤੇ ਅੱਜ ਖੁੱਲਿਆ ਹਾਂਜੀ
ਹਾਂ ਥੋੜੀ ਜਿਹੀ ਤਾਰੀਫ ਵੀ ਕਰ ਦਿੰਦੇ ਹਾਂ
ਪਹਿਲਾਂ ਵੀ ਤਾਰੀਫ ਹੀ ਕੀਤੀ ਸੀ ਸੀਮਾ ਜੀ ਕਿਉਂ ਗੋ ਅਹੈਡ ਪਲੀਜ਼
ਬਿਲਕੁਲ ਔਰ ਜਿਹੜੇ ਅਫੈਕਟਿਡ ਲੋਕ ਹੈਗੇ ਆ ਉਹਨਾਂ ਉਹ ਹੈਗੇ ਜਿਨ੍ਹਾਂ ਦਾ ਸਪਟੈਂਬਰ 21 ਤੋਂ ਲੈ ਕੇ ਡਿਸੰਬਰ 22 ਤੱਕ ਜਿਹੜੇ ਵਰਕ ਪਰਮਿਟ ਐਕਸਪਾਇਰ ਹੋ ਰਹੇ ਆ ਜਾਂ ਹੋ ਗਏ ਆ ਉਹਨਾਂ ਉਹ ਅਫੈਕਟਡ ਲੋਕ ਹੈਗੇ ਆ ਉਹਨਾਂ ਵਾਸਤੇ ਰਾਹਤ ਦਿੱਤੀ ਗਈ ਹੈ। ਜਿਹਨਾਂ ਲੋਕਾਂ ਦੇ ਕੋਲ ਜਿਹਨਾਂ ਦਾ ਵੀਜ਼ਾ ਜਿਹੜਾ ਹੈਗਾ ਪੀ ਜੀ ਵਰਕ ਪਰਮਿਟ ਅਕਤੂਬਰ 2022 ਤੋਂ ਲੈ ਕੇ ਦਸੰਬਰ 31, 2022 ਤੱਕ ਖਤਮ ਹੋ ਰਿਹਾ, ਉਹਨਾਂ ਦਾ ਤਾਂ ਆਟੋਮੈਟਿਕਲੀ ਉਹਨਾਂ ਨੂੰ ਈਮੇਲ ਆਏਗੀ, ਉਹਦੇ ਹਿਸਾਬ ਨਾਲ ਉਹਨਾਂ ਨੇ ਫਿਰ ਅਕਤੂਬਰ ਤੱਕ ਉਹਨਾਂ ਨੂੰ ਜਿਹੜਾ ਵਰਕ ਪਰਮਿਟ ਐਕਸਟੈਂਡਿਡ ਜਿਹੜਾ ਹੈਗਾ April 2024 ਤੱਕ ਮਿਲ ਜਾਣਾ ਆਪਣੇ ਆਪ ਹੀ, ਕਿਉਂਕਿ ਉਹਨਾਂ ਨੂੰ ਉਹਨਾਂ ਨੇ ਸਿਸਟਮ ਦੇ ਵਿੱਚ ਉਹਨਾਂ ਨੂੰ ਅਪਡੇਟ ਕਰ ਦੇਣਾ। ਪਰ ਜਿਹਨਾਂ ਲੋਕਾਂ ਦਾ ਉਸ ਤੋਂ ਪਹਿਲੇ ਖਤਮ ਹੋ ਗਿਆ ਔਰ ਯਾ ਹੋ ਰਿਹਾ ਔਰ ਉਹਨਾਂ ਦਾ ਰੈਸਟੋਰੇਸ਼ਨ ਪੀਰੀਅਡ ਵੀ ਆ ਚੁੱਕਾ, ਜਿਹਨਾਂ ਦਾ ਜਨਵਰੀ ਫਰਵਰੀ ਚ ਹੋ ਗਿਆ ਉਹਨਾਂ ਦਾ ਰੈਸਟੋਰੇਸ਼ਨ ਪੀਰੀਅਡ ਵੀ ਖਤਮ ਹੋ ਗਿਆ, ਉਹ ਰੀਸਟੋਰ ਕਰਨ ਵਾਸਤੇ ਵੀ ਅਪਲਾਈ ਕਰ ਸਕਦੇ ਆ। ਜੇ ਉਹ ਇੰਡੀਆ ਜਾ ਚੁੱਕੇ ਜਾਂ ਕਿਤੇ ਬਾਹਰ ਕੰਟਰੀ ਚ ਜਾ ਚੁੱਕੇ ਤੇ ਉਹ ਉੱਥੇ ਉਹ ਆਪਣੇ ਪੋਰਟ ਆਫ ਐਂਟਰੀ ਤੇ ਵੀ ਆਪਣੇ ਵੀਜ਼ਾ ਆਫਿਸਿਸ ਤੇ ਵੀ ਅਪਲਾਈ ਕਰ ਸਕਦੇ ਆ। ਪਰ ਜੇ ਉਹਨਾਂ ਨੂੰ ਉਹ ਲੈਟਰ ਆਉਂਦੀ ਹੈ ਕਿ ਉਹਨਾਂ ਦੀ ਜਿਹੜਾ ਤੁਸੀਂ ਅਪਲਾਈ ਕੀਤਾ ਔਰ ਤੁਹਾਡੇ ਉਹਨਾਂ ਨੇ ਇੱਕ ਲੈਟਰ ਵੀ ਆਊਗੀ ਇੰਪਲਾਈਡ ਸਟੇਟਸ ਦੀ ਕਿ ਤੁਸੀਂ ਇੰਪਲਾਈਡ ਸਟੇਟਸ ਚੋਂ ਤੁਸੀਂ ਕੰਮ ਕਰ ਸਕਦੇ ਹੋ, ਉਸ ਲੈਟਰ ਨਾਲ ਉਹ ਰਿਟਰਨ ਨਹੀਂ ਕਰ ਸਕਦੇ ਜਗਦੀਸ਼ੀ ਇੱਥੇ ਵਾਪਿਸ। ਉਹਨਾਂ ਨੂੰ ਡੈਫੀਨੇਟਲੀ ਅਪਲਾਈ ਜਾਂ ਤਾਂ ਉਹਨਾਂ ਕੋਲ ਵਿਜ਼ਿਟਰ ਵੀਜ਼ਾ ਹੋਣਾ ਚਾਹੀਦਾ ਮਲਟੀਪਲ ਐਂਟਰੀ ਵੀਜ਼ਾ ਵੈਲਿਡ, ਜਾਂ ਫਿਰ ਉਹ ਅਪਲਾਈ ਕਰਨ ਔਰ ਵਾਪਿਸ ਆਉਣ ਔਰ ਇੱਥੇ ਆ ਕੇ ਜਿਹੜਾ ਹੈਗਾ ਉਹ ਵਰਕ ਪਰਮਿਟ ਆਨਲਾਈਨ ਅਪਲਾਈ ਕਰਨਗੇ। ਔਰ ਇਹ ਸਟ੍ਰਿਕਟਲੀ ਆਨਲਾਈਨ ਜਿਹੜਾ ਬੈਨੀਫਿਟ ਦਿੱਤਾ ਗਿਆ, ਕੋਈ ਵੀ ਬੱਚਾ ਬਾਰਡਰ ਤੇ ਨਾ ਜਾਏ ਪਲੀਜ਼, ਔਰ ਸਪੈਸ਼ਲੀ ਜੇ ਤੁਹਾਡਾ ਰੈਸਟ੍ਰੇਸ਼ਨ ਪੀਰੀਅਡ ਚੱਲ ਰਿਹਾ ਤਾਂ ਬਿਲਕੁਲ ਨਾ ਜਾਣਾ, ਉਹਨਾਂ ਨੇ ਬਿਲਕੁਲ ਐਗਰੀ ਨਹੀਂ ਕਰਨਾ। ਬਾਰਡਰ ਆਫਿਸਰਸ ਦੇ ਜਿਹੜੇ ਹੈਂਡ ਟਾਈਡ ਹੁੰਦੇ ਉਹ ਤੁਹਾਨੂੰ ਡਿਪੋਰਟ ਵੀ ਕਰ ਸਕਦੇ ਉੱਥੋਂ, ਸੋ ਇਸ ਕਰਕੇ ਬਿਲਕੁਲ ਨਹੀਂ ਜਾਣਾ ਬਾਰਡਰ ਤੇ। ਔਰ ਬਾਰਡਰ ਤੇ ਹੁਣ ਜਾਣਾ ਬਹੁਤ ਗਲਤ ਕੰਮ ਹੋ ਚੁੱਕਾ ਜਗਦੀਸ਼ੀ, ਕਿਉਂਕਿ ਦੇ ਆਰ ਵੈਰੀ ਵੈਰੀ ਬਿਜ਼ੀ ਔਰ ਉਹ ਕੋਵਿਡ ਕਰਕੇ ਰਿਸਟ੍ਰਿਕਸ਼ਨਸ ਵੀ ਬਹੁਤ ਨੇ, ਉਹ ਚਾਹੁੰਦੇ ਨਹੀਂ ਹੈ ਕਿ ਕੋਈ ਇਸ ਤਰ੍ਹਾਂ ਵਾਕ ਇਨ ਕਰ ਜਾਏ ਉੱਥੇ ਬਿਨਾਂ ਗੱਲ ਤੋਂ, ਅਨਲੈਸ ਦੇਰ ਇਜ਼ ਅ ਵੈਰੀ ਸੀਰੀਅਸ ਵੈਲਿਡ ਇਸ਼ੂ। ਤੇ ਇਸ ਕਰਕੇ ਤੁਸੀਂ ਪਲੀਜ਼ ਜਸਟ ਵਰਕ ਪਰਮਿਟ ਲੈਣ ਵਾਸਤੇ ਉੱਥੇ ਨਹੀਂ ਜਾਣਾ ਬਾਰਡਰ ਤੇ, ਆਨਲਾਈਨ ਅਪਲਾਈ ਕਰੋ, ਯੋਰ ਐਪਲੀਕੇਸ਼ਨ ਵਿਲ ਬੀ ਡਨ। ਹੁਣ ਐਪਲੀਕੇਸ਼ਨ ਖੁੱਲ ਚੁੱਕੇ ਆ, ਜੇ ਜਿਹਨਾਂ ਨੂੰ ਆਨਲਾਈਨ ਅਪਲਾਈ ਕਰਨ ਦੀ ਲੋੜ ਹੈ ਪਲੀਜ਼ ਕੰਟੈਕਟ ਅਸ, ਵੀ ਕੈਨ ਹੈਲਪ ਯੂ ਬਿਗ ਟਾਈਮ, ਔਰ ਆਫਿਸ ਸਾਡਾ ਖੁੱਲ੍ਹਾ, ਅਪੁਆਇੰਟਮੈਂਟ ਬਣਾ ਕੇ ਆਓ ਔਰ ਵੀ ਕੈਨ ਡੈਫੀਨੇਟਲੀ ਹੈਲਪ ਯੂ। ਔਰ ਜਿਹੜੀ ਕਲੈਰੀਫਿਕੇਸ਼ਨ ਕਰਨੀ ਚਾਹੀਦੀ ਹੈ ਸ਼੍ਰੋਤੇ ਮੇਰੇ ਨਾਲ, ਕਿਉਂਕਿ ਬਹੁਤ ਲੰਬੀ ਚੌੜੀ ਨਿਊਜ਼ ਰਿਲੀਜ਼ ਹੈ, ਆਈ ਐਮ ਸ਼ੋਰ ਯੂ ਆਲਰੇਡੀ ਡੈਲਟ ਵਿਦ ਦੈਟ, ਉਹਦੇ ਮੈਂ ਇਹੀ ਕਹੂੰਗੀ ਕਿ ਜਿਹਨੂੰ ਵੀ ਪਰਸਨਲੀ ਕੋਈ ਉਹਦੇ ਵਾਸਤੇ ਕੰਸਲਟੇਸ਼ਨ ਚਾਹੀਦੀ ਹੈ ਜ਼ਰੂਰ ਆ ਕੇ ਮੇਰੇ ਨਾਲ ਗੱਲਬਾਤ ਕਰ ਲਓ।
905-452-0000 ਇਹਨਾਂ ਨੰਬਰ ਹੈ, 905-452-0000 ਸੀਮਾ ਬਿਆਨਾ ਜੀ ਦਾ ਨੰਬਰ ਹੈ। ਥੈਂਕ ਯੂ ਸੀਮਾ ਜੀ,
ਥੈਂਕ ਯੂ ਵੈਰੀ ਮਚ ਜਗਦੀਸ਼ ਜੀ, ਇਟਸ ਆਲਵੇਜ਼ ਫਨ ਟੂ ਟਾਕ ਟੂ ਯੂ।
ਧੰਨਵਾਦ ਜੀ, ਥੈਂਕ ਯੂ। ਮਲਕੀਤ ਸਿੰਘ ਜੀ ਨੇ ਮੇਰੇ ਨਾਲ ਇਸ ਸਮੇਂ ਮੈਟਰੋ ਪੰਜਾਬੀ ਸਪੋਰਟਸ ਐਂਡ ਕਲਚਰ ਕਲੱਬ ਤੋਂ। ਮਲਕੀਤ ਸਿੰਘ ਜੀ ਸਵਾਗਤ ਹੈ ਪ੍ਰੋਗਰਾਮ ਵਿੱਚ।
ਸਤਿ ਸ੍ਰੀ ਅਕਾਲ ਜੀ ਜਗਦੀਸ਼ ਜੀ, ਤੁਹਾਨੂੰ ਤੇ ਤੁਹਾਡੇ ਸਾਰੇ ਹੀ
ਜੀ ਸਤਿ ਸ੍ਰੀ ਅਕਾਲ। ਕੱਲ ਮੈਟਰੋ ਵੱਲੋਂ ਆਪਣੀ ਪ੍ਰੈਸ ਕਾਨਫਰੰਸ ਕੀਤੀ ਗਈ, 29ਵਾਂ ਕੈਨੇਡਾ ਕਬੱਡੀ ਕੱਪ ਜੋ 13 ਅਗਸਤ ਨੂੰ ਕਰਵਾਇਆ ਜਾ ਰਿਹਾ ਇਹਨਾਂ ਵੱਲੋਂ, ਉਹਦਾ ਐਲਾਨ ਕੀਤਾ ਗਿਆ ਤੇ ਉਹਦੇ ਬਾਰੇ ਚ ਕੁਝ ਚਰਚਾਵਾਂ ਵੀ ਕੀਤੀਆਂ ਗਈਆਂ ਉੱਥੇ, ਤੇ ਨਾਲ ਦੀ ਨਾਲ 6 ਤਰੀਕ ਨੂੰ ਜੋ OKC ਵੱਲੋਂ ਕਬੱਡੀ ਦਾ ਟੂਰਨਾਮੈਂਟ ਪਾਵਰੇਟ ਦੀ ਸੈਂਟਰ ਪਾਵਰੇਟ ਦੀਆਂ ਗਰਾਊਂਡਾਂ ਵਿੱਚ ਕਰਵਾਇਆ ਗਿਆ, ਉਹਦੇ ਵਿੱਚ ਚਰਚਾ ਜਿਹੜੀ ਕੀਤੀ ਗਈ ਹੈ। ਸੋ ਮਲਕੀਤ ਸਿੰਘ ਜੀ, ਇਹਨਾਂ ਦੋਨਾਂ ਨੂੰ ਅਪਡੇਟ ਕਰੋ ਔਰ ਤੁਸੀਂ ਕੋਈ ਆਪਣੀ ਗੱਲ ਕਹਿਣੀ ਚਾਹੁੰਦੇ ਹੋ ਆਪਣੇ ਕਲੱਬ ਵੱਲੋਂ ਉਹ ਕਹੋ ਤੁਸੀਂ।
ਹਾਂਜੀ, ਮੈਂ ਜਗਦੀਸ਼ ਜੀ ਅੱਗੇ ਦੱਸਣਾ ਚਾਹੁੰਦਾ, ਜਿਹੜਾ ਤੁਸੀਂ ਹੁਣੇ ਦੱਸਿਆ ਕਿ ਜੋ 29ਵਾਂ ਕਬੱਡੀ ਕੈਨੇਡਾ ਕੱਪ ਆ ਉਹ 13 ਅਗਸਤ ਨੂੰ ਹੈਮਿਲਟਨ ਦੇ ਵਿੱਚ ਹੋ ਰਿਹਾ ਜੀ।
ਜੀ,
ਤੁਸੀਂ ਵੀ ਬਹੁਤ ਲੰਬੇ ਸਮੇਂ ਜਦ ਦੇ ਤੁਸੀਂ ਕੈਨੇਡਾ ਵਿੱਚ ਆਏ ਆ, ਤੁਸੀਂ ਕਬੱਡੀ ਦੇ ਨਾਲ ਜੁੜੇ ਆ, ਤੁਸੀਂ ਕਲੱਬਾਂ ਦੇ ਨਾਲ ਜੁੜੇ ਆ
ਜੀ,
ਤੁਹਾਨੂੰ ਇਹ ਭਲੀ ਭਾਂਤ ਪਤਾ ਆ ਕਿ 29ਵਾਂ ਕਬੱਡੀ ਕੈਨੇਡਾ ਕੱਪ ਕਿਹੜਾ ਆ। ਕਬੱਡੀ ਪਹਿਲਾਂ ਮੈਟਰੋ ਪੰਜਾਬੀ ਸਪੋਰਟਸ ਕਲੱਬ ਨੇ 3 ਸਾਲ ਕਰਾਇਆ, ਫਿਰ ਉਦੋਂ ਮਗਰੋਂ ਜਿਹੜੀ ਕਬੱਡੀ ਫੈਡਰੇਸ਼ਨ ਆਫ ਅੰਟਾਰੀਓ ਆ ਇਹਨਾਂ ਨੇ ਟੇਕ ਓਵਰ ਕੀਤਾ ਉਹਨੂੰ, ਤੇ ਵੱਖੋ ਵੱਖਰੀਆਂ ਕਲੱਬਾਂ ਨੂੰ ਇਹ ਟੂਰਨਾਮੈਂਟ ਦਿੱਤੇ ਗਏ। ਸੋ ਇਹ ਜਿਹੜਾ ਕੂੜ ਪ੍ਰਚਾਰ ਹੋ ਰਿਹਾ 29ਵੇਂ ਕਬੱਡੀ ਕੈਨੇਡਾ ਕੱਪ ਦਾ, 29ਵਾਂ ਕਬੱਡੀ ਕੈਨੇਡਾ ਕੱਪ ਸਿਰਫ ਇੱਕੋ ਹੀ ਹੋ ਰਿਹਾ ਜਿਹੜਾ ਕਿ 13 ਅਗਸਤ ਨੂੰ ਹੈਮਿਲਟਨ ਦੇ ਵਿੱਚ ਹੋ ਰਿਹਾ ਆ, ਤੇ 6 ਤਰੀਕ।
ਮਲਕੀਤ ਸਿੰਘ ਜੀ, ਇਹ ਤੁਹਾਡਾ ਵਰਜਨ ਹੈ, ਇਹ ਚ ਕੋਈ ਦੋ ਰਾਵਾਂ ਨਹੀਂ ਗਈਆਂ ਕਿ ਮੈਟਰੋ ਪੰਜਾਬੀ ਜਿਹੜੀ ਕਲੱਬ ਹੈ ਇਹ ਦੋ ਫਾੜ ਹੋਈ ਹੈ, ਇੱਕ ਪਾਸੇ ਹੈ ਜਿਹਦੇ ਚ ਤੁਹਾਡੇ ਹੀ ਪੁਰਾਣੇ ਸਾਥੀ ਨੇ ਅਵਤਾਰ ਸਿੰਘ ਪੂਨੀਆ ਜੀ, ਸੁਖਾ ਮਾਨ ਜੀ ਤੇ ਹੋਰ ਸਾਰੇ ਨੇ ਤੁਹਾਡੇ ਹੀ ਉਹ ਸਾਥੀ ਨੇ, ਤੁਹਾਡੇ ਨਾਲ ਹੀ ਉਹਨਾਂ ਨੇ 2-3 ਦਹਾਕੇ ਤੋਂ ਲਗਾਤਾਰ ਮੋਢੇ ਨਾਲ ਮੋਢਾ ਜੋੜ ਕੇ ਕਲੱਬਾਂ ਚ ਕੰਮ ਕੀਤਾ। ਸੋ ਕਿਹਦਾ ਕੂੜ ਪ੍ਰਚਾਰ ਕਿਹਦਾ ਨਹੀਂ, ਮੈਂ ਇਸ ਪਾਸੇ ਨਹੀਂ ਜਾਵਾਂਗਾ। ਯੈਸ, ਤੁਸੀਂ ਇਹ ਗੱਲ ਕੀਤੀ ਹੈ ਕਿ ਮੈਂ ਡੇ 1 ਤੋਂ ਇਸ ਕਬੱਡੀ ਕੱਪ ਨੂੰ ਦੇਖਦਾ ਆ ਰਿਹਾ, ਕਬੱਡੀ ਕਲੱਬਾਂ ਦੇ ਨਾਲ ਜੁੜਿਆ ਹੋਇਆ, ਕਾਫੀ ਕੁਛ ਪਤਾ, ਪਤਾ ਹੋਣ ਦੇ ਬਾਵਜੂਦ ਵੀ ਕਈ ਵਾਰੀ ਚੁੱਪ ਰਹਿਣ ਦੇ ਵਿੱਚ ਹੀ ਭਲਾ ਹੁੰਦਾ। ਸੋ ਮੇਰੀ ਤੁਹਾਨੂੰ ਇਹੀ ਰਿਕੁਐਸਟ ਹੈ ਕਿ ਆਪਾਂ ਕਿਸੇ ਨੂੰ ਹੋਰ ਕੁਛ ਨਾ ਕਹਿੰਦੇ ਹੋਏ ਜੋ ਤੁਹਾਡੀਆਂ ਚੰਗੀਆਂ ਗੱਲਾਂ ਨੇ ਉਹ ਤੁਸੀਂ ਸਰੋਤਿਆਂ ਦੇ ਸਾਹਮਣੇ ਰੱਖ ਦਵੋ ਕਿ ਅਸੀਂ 29ਵਾਂ ਕੈਨੇਡਾ ਕਬੱਡੀ ਕੱਪ ਕਰਵਾ ਰਹੇ ਹਾਂ ਔਰ ਇੱਥੇ ਕਰਵਾ ਰਹੇ ਹਾਂ, ਉਹਦੇ 'ਚ ਆਹ ਟੀਮਾਂ ਆ ਰਹੀਆਂ ਨੇ, ਆਹ ਟੀਮਾਂ ਉਹਦੇ 'ਚ ਖੇਡ ਰਹੀਆਂ ਨੇ, ਔਰ ਉਹਦੀ ਟਿਕਟ ਕਿੱਥੋਂ ਮਿਲ ਸਕਦੀ ਆ। ਬਾਕੀ ਜਿਹੜਾ ਫੈਸਲਾ ਆਪਣੇ ਸਰੋਤਿਆਂ ਦੇ ਉੱਤੇ ਛੱਡ ਦਿਓ ਕਿ ਉਹਨਾਂ ਨੇ ਕੀ ਕਿਹਦੇ ਕੱਪ 'ਤੇ ਜਾਣਾ, ਕਿਹੜੇ ਕੱਪ 'ਤੇ ਨਹੀਂ ਜਾਣਾ, ਉਹਨਾਂ ਦੀ ਮਰਜ਼ੀ। ਤੁਸੀਂ ਆਪਣਾ ਜੋ ਚੰਗਾ ਕਰਾ ਰਹੇ ਹੋ 13 ਅਗਸਤ ਨੂੰ ਉਹ ਸ਼ੇਅਰ ਕਰ ਦਿਓ ਸਰੋਤਿਆਂ ਦੇ ਨਾਲ।
ਹਾਂਜੀ, ਮੈਂ ਚਲੋ ਇਹ ਤੁਹਾਨੂੰ ਦੱਸਦਾ ਜੀ ਕਿ ਜਗਦੀਸ਼ ਜੀ ਜਿਹੜਾ ਇਹ ਕਬੱਡੀ ਕੈਨੇਡਾ ਕੱਪ ਆ 29ਵਾਂ ਹੋ ਰਿਹਾ, ਕਬੱਡੀ ਫੈਡਰੇਸ਼ਨ ਆਫ ਅੰਟਾਰੀਓ ਦੀ ਦੇਖ ਰੇਖ ਹੇਠ ਹੋ ਰਿਹਾ, ਤੇ ਇਹ ਕਬੱਡੀ ਕੈਨੇਡਾ ਕੱਪ ਸਪੈਸ਼ਲੀ ਸੰਦੀਪ ਸਿੰਘ ਨੰਗਲੰਬੀਆਂ ਜਿਹਦਾ ਕਤਲ ਹੋਇਆ 14 ਮਾਰਚ ਨੂੰ, ਉਹਨੂੰ ਇਹ ਸਮਰਪਿਤ ਕੀਤਾ ਜਾਊਗਾ। ਤੇ ਇਹਦੀਆਂ ਟਿਕਟਾਂ ਆਨਲਾਈਨ ਵੀ ਵਿਕ ਰਹੀਆਂ ਆ, ਤੇ ਇੱਥੇ ਅਸੀਂ 3 ਲੋਕੇਸ਼ਨਾਂ ਤੇ ਇਹਦੀਆਂ ਅੱਜ 12 ਵਜੇ ਤੱਕ ਟਿਕਟਾਂ ਪਹੁੰਚ ਜਾਣਗੀਆਂ। ਇੱਕ ਹੋਣਗੀਆਂ ਜੀ ਪਾਪੂਲਰ ਮੀਟ ਆ ਸਬਜ਼ੀ ਮੰਡੀ ਦੇ ਵਿੱਚ, ਇੱਕ ਹੋਊਗਾ ਜੀ ਜਿਹੜੀ ਰਦਰਫੋਰਡ ਦੇ ਉੱਤੇ ਲੋਕੇਸ਼ਨ ਆ ਆਪਣੀ ਨਿਊ ਮਿਲੇਨੀਅਮ ਦੀ ਜੀ, ਤੇ ਇੱਕ ਰਾਇਲ ਵੀਡੀਓ ਐਲਬੀਅਨ ਦੇ ਉੱਤੇ। ਇਹਨਾਂ ਤਿੰਨਾਂ ਦੇ ਉੱਤੇ ਟਿਕਟਾਂ ਪਹੁੰਚ ਜਾਣਗੀਆਂ।
ਸੋ ਰਾਇਲ ਆਡੀਓ ਵੀਡੀਓ ਐਲਬੀਅਨ ਦੇ ਫਿੰਚ ਤੇ ਪੁਰਾਣਾ ਇਹਨਾਂ ਦਾ ਸਟੋਰ ਹੈ, ਉੱਥੇ ਤੁਸੀਂ ਪਹੁੰਚ ਸਕਦੇ ਹੋ। ਰੈਕਸਟੇਲ ਦੇ ਏਰੀਏ ਦੇ ਵਿੱਚ ਰਹਿੰਦੇ ਹੋ, ਟੋਰਾਂਟੋ ਦੇ ਏਰੀਏ 'ਚ ਰਹਿੰਦੇ ਹੋ ਤੇ ਤੁਸੀਂ ਟਿਕਟ ਪਿੱਕ ਕਰਨੀ ਹੈ ਇਸ ਕੈਨੇਡਾ ਕਬੱਡੀ ਕੱਪ ਦੀ ਤਾਂ ਰੋਇਲ ਆਡੀਓ ਵੀਡੀਓ ਤੋਂ ਪਿੱਕ ਕਰ ਸਕਦੇ ਹੋ। ਤੇ ਦੂਸਰੀ ਜਿਹੜਾ ਪਾਪੂਲਰ ਮੀਟ, ਇਹ ਰੇਲ ਆਸਨ ਵਾਲੇ ਏਰੀਏ ਸਬਜ਼ੀ ਮੰਡੀ 'ਚ ਆ ਜਾਂ ਫਿਰ?
ਹਾਂਜੀ ਹਾਂਜੀ,
ਰੇਲ ਆਸਨ ਤੇ ਨਾਨਕ ਸਰ ਗੁਰਦੁਆਰੇ ਦੇ ਦਿਲ ਪਾਸੇ ਜਿਹੜਾ ਸਬਜ਼ੀ ਮੰਡੀ ਵਾਲਾ ਸਟੋਰ ਹੈ ਰੇਲ ਆਸਨ ਐਂਡ ਮੈਕਲਾਗਲਨ ਦੇ ਉੱਤੇ, ਔਰ ਉੱਥੇ ਤੁਸੀਂ ਜਾ ਸਕਦੇ ਹੋ। ਪਾਪੂਲਰ ਮੀਟ ਇੱਥੇ ਸ਼ੌਪ ਆ ਤੇ ਉੱਥੋਂ ਜਾ ਕੇ ਇਹਦੀਆਂ ਟਿਕਟਾਂ ਖਰੀਦ ਸਕਦੇ ਹੋ। ਤੇ ਤੀਸਰੀ ਜਿਹੜੀ ਹੈ ਨਿਊ ਮਿਲੇਨੀਅਮ ਟਾਇਰ ਸੈਂਟਰ ਤੋਂ ਤੁਸੀਂ ਇੰਦਰਜੀਤ ਤੁਗਾ ਉਹਨਾਂ ਨੂੰ ਕਾਲ ਕਰ ਸਕਦੇ ਹੋ, ਉਹਨਾਂ ਦੀ ਲੋਕੇਸ਼ਨ ਦੇ ਉੱਤੇ ਜਾ ਕੇ ਉੱਥੋਂ ਟਿਕਟਾਂ ਇਹ 3 ਪਿੱਕ ਕਰ ਸਕਦੇ ਹੋ। ਟਿਕਟਾਂ ਦੀ ਪ੍ਰਾਈਸ ਕੀ ਰੱਖੀ ਹੈ?
ਟਿਕਟਾਂ ਦੀ ਪ੍ਰਾਈਸ ਜੀ, ਇੱਕ ਹੈਗੀ $50 ਜੀ, ਤੇ ਦੂਸਰੀ ਹੈਗੀ ਹੈ $90 ਜੀ।
ਇੱਕ $50 ਤੇ ਦੂਸਰੀ $90,
ਕੋਈ ਟੈਕਸ ਵਗੈਰਾ ਇੱਥੇ ਨਹੀਂ, ਉਹ ਅਸੀਂ ਆਪ ਪੇ ਕਰਾਂਗੇ ਜੀ। ਸੋ ਸਟੇਟ $50 ਦੀ ਤੇ $90 ਦੀਆਂ ਟਿਕਟਾਂ ਹੋਣਗੀਆਂ। ਦੂਸਰੀ ਜੋ ਟੀਮਾਂ ਆ ਰਹੀਆਂ ਆ ਜਿੱਦਾਂ ਅੱਗੇ ਆਉਂਦੀਆਂ ਪਹਿਲਾਂ ਜੀ, ਕੈਨੇਡਾ, ਈਸਟ, ਵੈਸਟ, ਯੂਨਾਈਟਿਡ ਸਟੇਟ, ਯੂਨਾਈਟਿਡ ਕਿੰਗਡਮ, ਇੰਡੀਆ ਤੇ ਆਪਣੇ ਯੂਰਪ ਦੀ।
ਸੋ ਇਹ ਟੀਮਾਂ ਜਿਹੜੀਆਂ ਇਸ ਦੇ ਵਿੱਚ ਸ਼ਾਮਲ ਹੋਣੀਆਂ 13 ਤਰੀਕ ਨੂੰ। 13 ਤਰੀਕ ਤੋਂ ਪਹਿਲਾਂ ਅੰਟਾਰੀਓ ਕਬੱਡੀ ਫੈਡਰੇਸ਼ਨ ਦਾ ਜਿਹੜਾ ਟੂਰਨਾਮੈਂਟ ਆ ਉਹ 6 ਅਗਸਤ ਦਾ, ਜਿਹੜਾ ਕਿ ਬ੍ਰੈਂਪਟਨ ਦੀ ਪਾਵਰੇਟ ਸੈਂਟਰ ਦੀਆਂ ਗਰਾਊਂਡਾਂ 'ਚ ਹੋਣੀਆਂ। ਤੁਸੀਂ ਉੱਥੇ ਵੀ ਟਿਕਟਾਂ ਰੱਖਣੀਆਂ ਨੇ?
ਹਾਂਜੀ ਬਿਲਕੁਲ ਜੀ, ਜਿਹੜਾ 6 ਤਰੀਕ ਨੂੰ ਲੋਕਲ ਟੂਰਨਾਮੈਂਟ ਸਾਡਾ ਹੋ ਰਿਹਾ, ਕਿ 3 ਟੂਰਨਾਮੈਂਟ ਅੱਗੇ ਬਹੁਤ ਹੀ ਸਕਸੈਸ ਟੂਰਨਾਮੈਂਟ ਹੋਏ ਆ, ਸਾਰੇ ਕਬੱਡੀ ਪ੍ਰੇਮੀਆਂ ਨੇ ਉਹ ਮੈਚ ਦੇਖੇ ਆ, ਜਿਹਦੇ ਵਿੱਚ 2 ਟੂਰਨਾਮੈਂਟ ਲਗਾਤਾਰ ਅੰਟਾਰੀਓ ਕਬੱਡੀ ਕਲੱਬ ਨੇ ਜਿੱਤੇ ਆ ਜੀ। ਸੋ ਤੀਸਰਾ ਜਿਹੜਾ ਟੂਰਨਾਮੈਂਟ ਸੀ ਉਹ ਯੂਨਾਈਟਿਡ ਬ੍ਰੈਂਪਟਨ ਸਪੋਰਟਸ ਕਲੱਬ ਨੇ ਜਿੱਤਿਆ, ਤੇ ਜਿਹੜਾ ਹੁਣ ਲਾਸਟ ਟੂਰਨਾਮੈਂਟ ਆ ਸਾਡਾ,
ਪਿੰਕੀ ਜੀ ਕਹਿੰਦੇ ਸੀ ਬ੍ਰੈਂਪਟਨ ਯੂਨਾਈਟਿਡ ਨੇ ਜਿੱਤਿਆ,
ਚਲੋ ਜਿੱਦਾਂ
ਇਹ ਕੀ ਚੱਕਰ ਕੀ ਹੈ, ਇਹ ਬ੍ਰੈਂਪਟਨ ਯੂਨਾਈਟਿਡ ਹੈ ਕਿ ਯੂਨਾਈਟਿਡ ਬ੍ਰੈਂਪਟਨ ਹੈ?
ਮੈਂ ਤੇ ਜੀ ਜਿੱਦਾਂ ਪੇਪਰਾਂ ਤੇ ਪੜਿਆ ਯੂਨਾਈਟਿਡ ਬ੍ਰੈਂਪਟਨ ਹੈ ਜੀ।
ਅੱਛਾ,
ਸੋ ਉਹਦੇ ਉੱਤੇ ਉਹਨਾਂ ਦਾ ਉਹਨਾਂ ਨੇ ਜਿੱਤਿਆ ਜੀ। ਹੁਣ ਜਿਹੜਾ ਚੌਥਾ ਟੂਰਨਾਮੈਂਟ ਆ ਉਹਦੇ ਉੱਤੇ ਤੁਹਾਨੂੰ ਪਤਾ ਕਿ 2 ਵਾਰੀ ਮੈਟਰੋ ਪੰਜਾਬੀ ਸਪੋਰਟਸ ਕਲੱਬ,
ਇਹ ਗੱਲ ਉਹੀ ਪੁੱਛ ਸਕਦਾ ਤੁਹਾਨੂੰ ਜਿਹਨੂੰ ਕਬੱਡੀ ਬਾਰੇ ਐਨ ਇਨਸਾਈਡ ਨੌਲੇਜ ਹੈ, ਇਨਸਾਈਡ ਪਤਾ ਹੈ,
ਪੁੱਛ ਸਕਦਾ ਉਹ ਤੇ ਮੈਂ ਤੁਹਾਡੀ ਗੱਲ ਸਮਝਦਾ ਜੀ, ਤੁਹਾਨੂੰ ਕਿਹੜੀ ਚੀਜ਼ ਦਾ ਨਹੀਂ ਪਤਾ ਜੀ, ਸਾਰੀਆਂ ਚੀਜ਼ਾਂ ਦਾ ਪਤਾ। ਦੂਜੀ ਆ ਵੀ ਜਿਹੜੀ 6 ਤਰੀਕ ਨੂੰ ਕਬੱਡੀ ਹੋ ਰਹੀ ਆ ਉਹਦੇ ਵਿੱਚ ਮੈਟਰੋ ਪੰਜਾਬੀ ਸਪੋਰਟਸ ਕਲੱਬ ਦਾ ਪੂਰਾ ਜ਼ੋਰ ਲੱਗਾ, ਨਵੇਂ 2 ਹੋਰ ਰੇਡਰ ਨਾਲ ਇਹਨਾਂ ਨੇ ਐਡ ਕੀਤੇ ਆ, ਤਾਂ ਕਿ ਸ਼ਾਇਦ ਮੱਲ ਮਾਰੀ ਜਾ ਸਕੇ, ਕਿ 2 ਵਾਰੀ ਪਿਛਲੇ 2 ਮੈਚਾਂ ਦੇ ਵਿੱਚ ਮੈਟਰੋ ਪੰਜਾਬੀ ਸਪੋਰਟਸ ਕਲੱਬ ਫਾਈਨਲ ਵਿੱਚ ਖੇਡੀ ਆ ਪਰ 2 ਵਾਰੀ ਕਾਮਯਾਬ ਨਹੀਂ ਹੋ ਸਕੀ। ਸੋ ਇਸ ਕਰਕੇ ਬਾਕੀ ਸਾਰੀਆਂ ਟੀਮਾਂ ਨੇ ਵੀ ਆਪੋ ਆਪਣੇ ਪਲੇਅਰ ਐਡ ਕੀਤੇ ਆ ਇਹਨਾਂ ਦੇ ਵਿੱਚ। ਸੋ ਬਹੁਤ ਹੀ ਵਧੀਆ ਕਬੱਡੀ ਦਾ ਇਹ ਟੂਰਨਾਮੈਂਟ ਹੋਊ ਜਿਹੜਾ ਕਿ ਸਾਡਾ ਲਾਸਟ ਟੂਰਨਾਮੈਂਟ ਹੋਊਗਾ ਸੀਜ਼ਨ ਦਾ। ਸੋ ਮੈਂ ਸਾਰੇ ਇਹ ਬ੍ਰੈਂਪਟਨ ਦੇ ਵਿੱਚ ਜੋ ਪਾਵਰ ਏਟ ਸੈਂਟਰ ਹੈ ਬਿਲਕੁਲ ਫ੍ਰੀ ਟੂਰਨਾਮੈਂਟ ਹੋ, ਜਿੱਦਾਂ ਦੇ ਟੂਰਨਾਮੈਂਟ ਡੈਕਸੀ ਰੋਡ ਗੁਰਦੁਆਰਾ ਸਾਹਿਬ ਹੋਏ ਆ ਉਦੋਂ ਵੀ ਵਧੀਆ ਟੂਰਨਾਮੈਂਟ ਹੋਣ ਦੀ ਆਸ ਕੀਤੀ ਜਾਂਦੀ ਕਿਉਂਕਿ ਇਹਦੇ ਵਿੱਚ ਹੋਰ ਪਲੇਅਰ ਐਡ ਹੋ ਰਹੇ ਆ। ਸੋ ਅਸੀਂ ਬੇਨਤੀ ਕਰਾਂਗੇ ਸਾਰੇ ਸਾਡੇ ਕਬੱਡੀ ਪ੍ਰੇਮੀਆਂ ਨੂੰ ਉੱਥੇ ਪਹੁੰਚੋ, ਟੂਰਨਾਮੈਂਟ ਦੇਖੋ ਤੇ ਨਾਲੇ ਕਬੱਡੀ ਕੈਨੇਡਾ ਕੱਪ ਦੀਆਂ ਟਿਕਟਾਂ ਵੀ ਉੱਥੋਂ ਤੁਸੀਂ ਹਾਸਲ ਕਰ ਸਕਦੇ ਹੋ, ਪਰ ਕੋਸ਼ਿਸ਼ ਕਰਿਓ ਕਿ ਕੈਸ਼ ਹੋਵੇ ਕਿਉਂਕਿ ਉੱਥੇ ਪਿਛਲੇ ਟੂਰਨਾਮੈਂਟ ਤੇ ਕਾਰਡ ਲੈ ਕੇ ਲੋਕ ਸਾਡੇ ਵੀਰ ਆਏ ਸੀ ਜਿਹੜੇ ਕਿ ਕਾਰਡ ਦੀ ਸੁਵਿਧਾ ਉੱਥੇ ਨਹੀਂ ਸੀਗੀ ਜੀ।
ਥੈਂਕ ਯੂ ਤੁਹਾਡੀ ਗੱਲ ਪ੍ਰਬੰਧ ਦਾ ਸਮਾਂ ਲਗਭਗ ਸਮਾਪਤੀ ਵਾਲਾ ਜੀ।
ਯੂਕੇ ਟਰੱਕ ਟ੍ਰੇਨਿੰਗ ਸੈਂਟਰ ਤੁਸੀਂ ਲਾਇਸੈਂਸ ਲੈਣਾ ਟਰੱਕ ਦਾ ਤਾਂ ਕੁਲਦੀਪ ਗਰੇਵਾਲ ਹੋਰਾਂ ਦੇ ਨਾਲ ਤੁਸੀਂ ਗੱਲਬਾਤ ਕਰਨੀ ਆ 6478495908947847849 ਤੇ ਗੱਲਬਾਤ ਕੀਤੀ ਜਾ ਸਕਦੀ ਹੈ 6478495890 ਇਹਨਾਂ ਦਾ ਨੰਬਰ ਆ। ਔਰ ਜੈਗ ਓਇਲ ਆ ਇਹਨਾਂ ਦੇ ਪਾਸ ਬਹੁਤ ਸੋਹਣੀਆਂ ਜਿਹੜੀਆਂ ਲਿਸਟਿੰਗਸ ਨੇ ਬ੍ਰੈਂਪਟਨ ਦੇ ਵਿੱਚ ਖਾਸ ਤੌਰ 'ਤੇ ਆਈਆਂ ਨੇ, ਤੁਸੀਂ ਇਹਨਾਂ ਦੇ ਨਾਲ ਗੱਲਬਾਤ ਕਰ ਲਓ 416-371-7777 'ਤੇ ਜੈਗ ਓਇਲ ਆ ਜੀ ਦੇ ਨਾਲ ਗੱਲਬਾਤ ਕੀਤੀ ਜਾ ਸਕਦੀ ਹੈ। ਜਸਟ ਐਕਸਕਾਵੇਸ਼ਨ ਐਂਡ ਡੈਮੋਲੇਸ਼ਨ ਤੋਂ 2200 ਨੂੰ ਟਿੱਬੀ ਦੇ ਨਾਲ ਗੱਲਬਾਤ ਕਰਨੀ ਹੈ। ਤੁਸੀਂ ਘਰ ਪੁਰਾਣੇ ਘਰ ਨੇ ਜਿਹੜੇ ਉਹ ਤੁਸੀਂ ਢਾਉਣੇ ਨੇ, ਕੋਈ ਘਰ ਐਕਸਟੈਂਡ ਕਰਾਉਣਾ ਆ, ਟੋਏ ਟਿੱਬੇ ਪੱਧਰੇ ਕਰਾਉਣੇ ਨੇ, ਉਬੜ ਖਾਬੜ ਜ਼ਮੀਨ ਜਿਹੜੀ ਉਹ ਪੱਧਰੀ ਕਰਾਉਣੀ ਆ, ਲੀਕੀ ਬੇਸਮੈਂਟ ਆ ਵਾਟਰਪਰੂਫ ਕਰਾਉਣੀ ਆ, 647-517-1417 ਤੇ ਗੱਲਬਾਤ ਕੀਤੀ ਜਾ ਸਕਦੀ ਆ। 6475171417 ਤੇ ਗੱਲਬਾਤ ਕਰੋ ਐਕਸਕਾਵੇਸ਼ਨ ਤੇ ਡੈਮੋਲੇਸ਼ਨ ਦੇ ਰਿਲੇਟਡ ਕੋਈ ਵੀ ਤੁਸੀਂ ਕੰਮ ਕਰਾਉਣਾ ਆ। 2200 ਨੂੰ ਟਿੱਬੀ, 647-517-1417 ਇਹਨਾਂ ਦਾ ਨੰਬਰ ਆ, ਇਸ ਨੰਬਰ ਤੇ ਗੱਲਬਾਤ ਕਰ ਲਿਓ। ਔਰ ਕੈਨੇਡਾ ਕੰਜ਼ਿਊਮਰ ਕ੍ਰੈਡਿਟ ਅਸਿਸਟੈਂਸ ਜਸਬੀਰ ਹੁੰਦਲ ਜੀ 416-500-2310
ਜੀ। ਔਰ ਮੇਰਾ ਨੰਬਰ ਹੈ 416-970-5005 ਨਾਇਗਰਾ ਫਾਲ ਦੇ ਏਰੀਏ 'ਚ। ਇੱਕ ਸਾਡੇ ਪਾਸ ਅਸਾਈਨਮੈਂਟ ਦੇ ਉੱਤੇ ਘਰ ਇੱਕ 3 ਬੈਡਰੂਮ ਦਾ ਅਤੇ ਇੱਕ 4 ਬੈਡਰੂਮ ਦਾ ਜਿਹੜਾ ਹਜੇ 1 ਸਾਲ ਨੂੰ ਬਣ ਕੇ ਤਿਆਰ ਹੋਣਾ, ਉਹਨੂੰ ਤੁਸੀਂ ਘਰ ਨੂੰ ਖਰੀਦਣਾ ਚਾਹੁੰਦੇ ਹੋ ਤਾਂ ਬਹੁਤ ਹੀ ਰੀਜ਼ਨੇਬਲ ਰੇਟ ਦੇ ਉੱਤੇ ਇਸ ਨੂੰ ਵੇਚਿਆ ਜਾ ਰਿਹਾ, ਲਗਭਗ ਉਸੇ ਹੀ ਪ੍ਰਾਈਸ ਦੇ ਉੱਤੇ ਜਿਹੜੇ ਪ੍ਰਾਈਸ ਦੇ ਉੱਤੇ ਇਹ 2 ਸਾਲ ਪਹਿਲਾਂ ਬੁੱਕ ਕੀਤਾ ਗਿਆ ਸੀਗਾ। ਇਹ ਮਸਟ ਸੈੱਲ ਇਹ ਘਰ ਹੈ। ਸੋ ਤੁਸੀਂ ਨਾਇਗਰਾ ਫਾਲ ਦੇ ਵਿੱਚ ਘਰ ਬੁੱਕ ਕਰਾਉਣਾ ਚਾਹੁੰਦੇ ਹੋ, ਰੋਲਿੰਗ ਮੈਡੋ ਦੀ ਜਿਹੜੀ ਸਬ ਡਿਵੀਜ਼ਨ ਆ ਉਹਦੇ 'ਚ ਤੁਸੀਂ ਰਹਿਣ ਦੇ ਲਈ ਘਰ ਲੈਣਾ ਚਾਹੁੰਦੇ ਹੋ ਆਪਣੇ ਲਈ, ਤਾਂ ਮੇਰੇ ਨਾਲ ਸੰਪਰਕ ਕਰ ਲੈਣਾ ਜਾਂ ਜਸ ਟੂਰ ਦੇ ਨਾਲ ਸੰਪਰਕ ਕਰ ਲੈਣਾ 647-242-8667 ਜਸ ਟੂਰ ਦਾ ਨੰਬਰ ਹੈ। 416-970-5005 ਮੇਰਾ ਨੰਬਰ ਹੈ। 416-970-5005 ਇਹਤੋਂ ਇਲਾਵਾ ਸਾਡੇ ਪਾਸ ਕੁਝ ਕਮਰਸ਼ੀਅਲ ਪ੍ਰਾਪਰਟੀਜ਼ ਵੀ ਨੇ ਔਰ ਉਹ ਵੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਅਗਲੇ ਹਫ਼ਤੇ ਤੋਂ 2 ਦਿਨ ਦਾ ਸਾਡਾ ਰੀਅਲ ਸਟੇਟ ਦੇ ਉੱਤੇ ਸਪੈਸ਼ਲ ਸੈਗਮੈਂਟ ਹੋਵੇਗਾ, ਜਸ ਟੂਰ 'ਤੇ ਮੇਰੀ ਗੱਲਬਾਤ ਹੋਇਆ ਕਰੇਗੀ, ਰੀਅਲ ਸਟੇਟ ਨੂੰ ਅਪਡੇਟ ਵੀ ਕਰਿਆ ਕਰਾਂਗੇ ਅਤੇ ਪਲੱਸ ਜਿਹੜੀਆਂ ਨਵੀਆਂ ਪ੍ਰੋਪਰਟੀਆਂ ਸਾਡੇ ਪਾਸ ਆ ਰਹੀਆਂ ਨੇ ਉਹਨਾਂ ਨੂੰ ਵੀ ਤੁਹਾਡੇ ਨਾਲ ਸ਼ੇਅਰ ਕਰਿਆ ਕਰਾਂਗੇ। ਸੋ ਰੀਅਲ ਸਟੇਟ ਦੇ ਵਿੱਚ ਤੁਸੀਂ ਕੋਈ ਹੋਰ ਜਾਣਕਾਰੀ ਚਾਹੁੰਦੇ ਹੋ, ਕੋਈ ਗੱਲਬਾਤ ਕਰਨੀ ਹੈ ਤਾਂ 416-970-5005 ਮੇਰਾ ਨੰਬਰ ਹੈ। 416-970-5005
ਐਚ ਕੇ ਟਾਇਰ ਸੈਂਟਰ ਤੋਂ ਬੂਟਾ ਚਾਹਲ ਜੀ ਟਰੈਕਟਰ ਲੈਣੇ, ਡੰਪ ਟਰੱਕ 'ਤੇ ਟਾਇਰ ਪਾਉਣੇ ਨੇ 647-245-4000 'ਤੇ ਗੱਲਬਾਤ ਕੀਤੀ ਜਾ ਸਕਦੀ ਹੈ। ਅਵਤਾਰ ਮਿਨਾ ਜੀ 427 ਰਿਐਲਟਿੰਗ ਤੋਂ 416-744-93-93 ਲਈ ਆ ਗਿਆ ਜੀ।
ਬਿਲਕੁਲ ਜੀ, ਦਿਓ ਆ ਗਿਆ, ਫਿਰ ਮਿਲਣ ਦੀ ਉਮੀਦ ਦੇ ਨਾਲ।
ਸਤਿ ਸ਼੍ਰੀ ਅਕਾਲ।
ਵਿਊਜ਼ ਐਕਸਪ੍ਰੈਸਡ ਔਨ ਦ ਪ੍ਰੋਸੀਡਿੰਗ ਪ੍ਰੋਗਰਾਮ ਮੇ ਨਾਟ ਨੈਸੈਸਰੀਲੀ ਬੀ ਦੋਸ ਆਫ ਦੀ ਓਨਰ ਔਰ ਮੈਨੇਜਮੈਂਟ ਆਫ WTOR ਰੇਡੀਓ ਸਟੇਸ਼ਨ।
ਨੈਸ਼ਨਲ ਕਬੱਡੀ ਫੈਡਰੇਸ਼ਨ ਆਫ ਆਂਟੇਰੀਓ ਬੜੇ ਮਾਣ ਨਾਲ ਪੇਸ਼ ਕਰਦੇ ਨੇ 29ਵਾਂ ਕੈਨੇਡਾ ਕਬੱਡੀ ਕੱਪ 2022 ਸ਼ਨੀਵਾਰ 6 ਅਗਸਤ ਨੂੰ ਹੈਮਿਲਟਨ ਦੇ ਫਰਸਟ ਆਂਟੇਰੀਓ ਸੈਂਟਰ ਵਿਖੇ। ਭਾਗ ਲੈ ਰਹੀਆਂ ਟੀਮਾਂ ਪਾਕਿਸਤਾਨ, ਇੰਡੀਆ, ਇੰਗਲੈਂਡ, USA, ਕੈਨੇਡਾ ਈਸਟ ਅਤੇ ਕੈਨੇਡਾ ਵੈਸਟ। ਜਾਣਕਾਰੀ ਲਈ ਕਾਲ ਕਰੋ ਹਰਮਨ ਚਾਹਲ 416-648-5050 ਜਾਂ ਸੁਖਵਿੰਦਰ ਮਾਨ 416-617-2405। 29ਵਾਂ ਕੈਨੇਡਾ ਕਬੱਡੀ ਕੱਪ 2022।
ਆਫਟਰ UK, ਸਵਿਟਜ਼ਰਲੈਂਡ ਐਂਡ ਇਟਲੀ, ਦ ਨੈਕਸਟ ਫੇਜ਼ ਆਫ ਖਾਲਿਸਤਾਨ ਰੈਫਰੈਂਡਮ ਵੋਟਿੰਗ ਸਟਾਰਟਸ ਇਨ ਕੈਨੇਡਾ। The first voting center for Khalistan referendum in Canada will be in Toronto, and voting will take place on Sunday, September 18th. For voting center location or for more information, please call 437-423-2669 or 437-423-2666.
ਟਰੱਕਿੰਗ ਵਾਲੇ ਵੀਰੋ ਧਿਆਨ ਨਾਲ ਸੁਣੋ, ਟਰੱਕ ਜਿੱਦਾਂ ਦਾ ਵੀ ਚਲਾਉਂਦੇ ਹੋ, ਮੈਨੂਅਲ ਜਾਂ ਆਟੋਮੈਟਿਕ, ਕੁਇਕ ਟਰੱਕ ਲਿਊਬ ਚੇਤੇ ਆਹੀ ਨਾ ਰੱਖਿਓ। ਟਰੱਕ ਦੀ ਵਧੀਆ ਸਰਵਿਸ ਲਈ ਕੁਇਕ ਟਰੱਕ ਲਿਊਬ। ਲਓ ਜੀ, ਤੀਜੀ ਲੋਕੇਸ਼ਨ ਵੀ ਖੋਲਤੀ ਆ, ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਆਹੋ ਜੀ, ਕੋਈ ਅਪਾਇੰਟਮੈਂਟ ਨਹੀਂ, ਡਰਾਈਵ ਥਰੂ ਫੈਸਿਲਿਟੀ। ਐਗਜ਼ਿਟ 579 ਫਰੋਮ ਹਾਈਵੇ 401 ਇਨ ਨੈਪਨੀ। ਕੁਇਕ ਟਰੱਕ ਲਿਊਬ, ਦ ਵਨ ਸਟਾਪ ਸ਼ਾਪ। 519-622-0660 ਜਾਂ quicktrucklube.com। QTL, ਬਿਕਾਜ਼ ਵੀ ਕੇਅਰ।
ਜਿੰਨਾ ਵੀ ਸੋਹਣਾ ਹੋਵੇ ਕਬੱਡੀ ਬਿਨਾ ਨਹੀਂ ਹੂੰ ਜੱਚਦਾ।
ਆਪਣੀ ਕਮਿਊਨਿਟੀ ਦਾ ਸਭ ਤੋਂ ਵੱਡਾ ਵਧੀਆ ਕੁਆਲਿਟੀ ਵਾਲਾ ਤੇ ਸਭ ਤੋਂ ਪੁਰਾਣਾ ਸੋਡੀ ਫਰਨੀਚਰ ਹਰ ਘਰ ਦੀ ਪਹਿਚਾਣ ਬਣ ਚੁੱਕਿਆ ਹੈ।
ਉਹ ਫਿਰ ਬਣੇ ਵੀ ਕਿਉਂ ਨਾ, ਕਿਉਂਕਿ ਬੈਡਰੂਮ ਸੈੱਟ, ਸੋਫਾ ਸੈੱਟ, ਮੈਟ੍ਰੇਸਿਸ, ਡਾਈਨਿੰਗ ਟੇਬਲ, ਡੈਕੋਰੇਟਿਵ ਆਈਟਮਸ, ਗੱਲ ਕੀਜੀ ਸਾਰੇ ਘਰ ਦਾ ਫਰਨੀਚਰ ਵਧੀਆ ਕੁਆਲਿਟੀ ਤੇ ਡਿਸਕਾਊਂਟਡ ਪ੍ਰਾਈਸ ਤੇ ਮਿਲ ਜਾਂਦਾ। ਸੋਡੀ ਫਰਨੀਚਰ ਤੋਂ 3 ਸਾਲ ਲਈ 9 ਵਿਆਜ,
142 ਕੈਨੇਡੀ ਰੋਡ, ਬ੍ਰੈਮਟਨ, 9058747171।
ਡਾਈਵੋਰਸ ਜਾਂ ਕਸਟਡੀ ਦੀ ਲੜਾਈ ਜ਼ਿੰਦਗੀ ਦੀ ਸਭ ਤੋਂ ਔਖੀ ਲੜਾਈ ਹੁੰਦੀ ਹੈ, ਕਿਉਂਕਿ ਤੁਸੀਂ ਉਸ ਸ਼ਖਸ ਨਾਲ ਲੜ ਰਹੇ ਹੁੰਦੇ ਹੋ ਜਿਸ ਨਾਲ ਤੁਹਾਡਾ ਘਰ, ਪਰਿਵਾਰ ਤੇ ਤੁਹਾਡੇ ਬੱਚੇ ਸਾਂਝੇ ਨੇ। ਉਸ ਵਕਤ ਕਈ ਸਵਾਲ ਉੱਠਦੇ ਨੇ ਕਿ ਪ੍ਰਾਪਰਟੀ ਕਿਸ ਕੋਲ ਜਾਏਗੀ, ਕਸਟਡੀ ਕਿਸ ਨੂੰ ਮਿਲੇਗੀ ਤੇ ਜ਼ਿੰਦਗੀ ਦੀ ਸਭ ਤੋਂ ਪਿਆਰੀ ਦੌਲਤ ਬੱਚੇ ਕਿਸ ਕੋਲ ਰਹਿਣਗੇ।
S&S ਲੋਅਰਸ ਕੋ ਇਹਨਾਂ ਸਾਰੇ ਸਵਾਲਾਂ ਦੇ ਜਵਾਬ ਤੇ ਤੁਹਾਡੇ ਹੱਕ ਲਈ ਲੜਨ ਵਾਸਤੇ ਲਿਆਕਤ ਹੈ। ਆਪਣੇ ਹੱਕ ਜਾਣਨ ਲਈ ਜਾਂ ਸਲਾਹ ਲੈਣ ਲਈ ਅੱਜ ਹੀ S&S ਲੋਅਰਸ ਨੂੰ ਕਾਲ ਕਰੋ 416-655-2000।